ਯਾਰਾ ਮਹਿਜ਼ ਇੱਕ ਸ਼ਬਦ ਨਹੀਂ, ਇਹ ਇੱਕ ਪ੍ਰਬੰਧ ਹੈ ਸਾਡੀ ਸਵੇਰ ਦੀ ਸ਼ੁਰੂਆਤ, ਸਾਡੀ ਆਪਣੀ ਖਬਰ, ਸਾਡਾ ਪੰਜਾਬੀ ਹੋਣ ਦਾ ਸੰਕਲਪ। ਅਸੀਂ ਲੋਕ, ਅਸੀਂ ਸਮੂਹ, ਪੰਜਾਬ, ਪੰਜਾਬੀ, ਪੰਜਾਬੀਅਤ, ਖਬਰ, ਵਿਰਾਸਤ, ਸੱਭਿਆਚਾਰ, ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ, ਉਸੇ ਸਮੁੰਦਰ ਦੀਆਂ ਲਹਿਰਾਂ। ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ, ਅਮਰਦੀਪ ਕੌਰ, ਬੋਬੀ ਸਿੱਧੂ, ਦਲਜੀਤ ਸਿੰਘ, ਸਰਬਜੀਤ ਸਿੰਘ, ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦਿਲ ਪੰਜਾਬੀ, ਜਜ਼ਬਾ ਪੰਜਾਬੀ ਲੈ ਕੇ ਹਾਜ਼ਰ ਹਾਂ ਜੀ। ਪ੍ਰੋਗਰਾਮ ਲਹਿਰਾਂ, ਅੱਜ ਦਿਨ ਬੁੱਧਵਾਰ ਦਾ, 15 ਮਾਰਚ 2017, ਨਵਾਂ ਨਾਨਕਸ਼ਾਹੀ ਸਾਲ ਬੜਾ ਆਰੰਭ ਹੋ ਚੁੱਕਾ। ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ, ਚੇਤ ਮਹੀਨਾ ਸ਼ੁਰੂ ਹੋ ਚੁੱਕਾ ਤੇ ਜੀ ਆਇਆਂ ਨੂੰ, ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਵੈਸੇ ਸੁਖਪ੍ਰੀਤ ਐਡਲੇਟ ਤੋਂ ਕਰਦੇ ਨੇ, ਪਰ ਅੱਜ ਬਹੁਤ ਹੀ ਜ਼ਰੂਰੀ ਕੰਮ ਕਾਰਨ ਉਨ੍ਹਾਂ ਨੂੰ ਪ੍ਰੋਗਰਾਮ ਮਿਸ ਕਰਨਾ ਪੈ ਰਿਹਾ। ਸੋ ਇਹ ਪ੍ਰੋਗਰਾਮ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਕਰਾਂਗਾ, ਔਰ ਮੇਰੇ ਨਾਲ ਜੁੜਨਗੇ ਮਿੰਟੂ ਬਰਾੜ ਐਡਲੇਟ ਤੋਂ ਅੱਜ, ਤੇ ਆਫਕੋਰਸ ਗੱਲਾਂ ਹੋਣਗੀਆਂ, ਖਬਰਾਂ ਉਨ੍ਹਾਂ ਤੋਂ ਆਪਾਂ ਸੁਣਾਂਗੇ, ਮੌਸਮ ਦੀ ਜਾਣਕਾਰੀ ਵੀ ਲਵਾਂਗੇ ਤੇ ਨਾਲ ਹੋਰ ਕਈ ਜਿਹੜੇ ਮਸਲੇ ਨੇ, ਲਹਿਰਾਂ ਬਹਿਰਾਂ ਲੱਗਣਗੀਆਂ, ਉਨ੍ਹਾਂ ਦੇ ਵਿਚ ਤੁਹਾਡੇ ਮੈਸੇਜ ਆਉਣਗੇ, ਉਹ ਵੀ ਆਪਾਂ ਪੜਾਂਗੇ ਤੇ ਗੀਤ ਵੀ ਸੁਣਾਂਗੇ। ਸੋ ਕਈ ਕੁਛ ਇਸ ਪ੍ਰੋਗਰਾਮ ਦੇ ਵਿਚ ਆਪਾਂ ਕਰਨਾ ਅਗਲੇ 2 ਘੰਟੇ, ਤੇ ਦੀਨ ਦੁਨੀਆਂ ਦੀ ਖ਼ਬਰ ਵੀ ਜਾਣਨੀ ਆ। ਸੋ ਕਿਹੋ ਜਿਹਾ ਚੜਿਆ ਦਿਨ ਜੀ ਤੁਹਾਡੇ, ਜ਼ਰੂਰ ਦੱਸਣਾ। ਤੇ ਇੱਥੇ ਕੌਫ ਸਾਰਬਰ ਦੇ ਵਿਚ ਰਾਤੀ ਕਾਫੀ ਮੀਂਹ ਪਿਆ, ਤੇ ਨਿਊ ਸਾਊਥ ਵੇਲਸ ਕੀ ਸਾਰੇ ਈਸਟ ਕੋਸਟ ਦੇ ਉੱਤੇ ਮੀਂਹ ਪੈ ਰਿਹਾ, ਤੇ ਅੱਜ ਸਵੇਰੇ ਵੀ ਪਹਿਲਾਂ ਤਾਂ ਠੀਕ ਸੀ ਪਰ ਫਿਰ ਇਕਦਮ ਸਮੁੰਦਰ ਚੋਂ ਮੀਂਹ ਉੱਠਿਆ ਤੇ ਝੜੀ ਵਾਂਗਰ ਲੱਗੀ ਹੋਈ ਆ, ਬੱਦਲ ਛਾਏ ਹੋਏ ਨੇ। ਸੋ ਇਹ ਹਫ਼ਤਾ ਸਾਰਾ ਹੀ ਆਸਟ੍ਰੇਲੀਆ ਦੇ ਈਸਟ ਕੋਸਟ ਉੱਤੇ, ਕੁਈਨਜ਼ਲੈਂਡ ਤੇ ਖਾਸ ਕਰਕੇ ਨਿਊ ਸਾਊਥ ਵੇਲਸ ਦੇ ਉੱਤੇ ਮੀਂਹ ਗਿੱਲਾ ਬਰਸਾਤਾਂ ਦਾ ਮੌਸਮ ਬਣਿਆ ਹੈ। ਮੌਸਮ ਦੀ ਜਾਣਕਾਰੀ ਹੋਰ ਵੀ ਲਵਾਂਗੇ, ਪਰ ਆਓ ਪਹਿਲਾਂ ਸੱਚੇ ਰੱਬ ਨੂੰ ਚੇਤੇ ਕਰੀਏ ਤੇ ਧਿਆਨ ਧਰੀਏ। ਔਰ ਦੋਸਤੋ, ਕਈ ਵਾਰੀ ਇੱਦਾਂ ਹੁੰਦੀ ਹੈ ਕਿ ਅਸੀਂ ਸਮੇਂ ਦੇ ਬਹਾਅ ਦੇ ਵਿਚ ਬਹਿੰਦੇ ਹੋਏ ਜੋ ਘਟਨਾਕ੍ਰਮ ਚੱਲ ਰਿਹਾ ਉਹਦੇ ਵਿਚ ਜ਼ਿਆਦਾ ਹੀ ਖੁੱਭ ਜਾਈਦਾ, ਪਰ ਲੋੜ ਹੈ ਸਾਨੂੰ, ਵੈਸੇ ਹੋਣਾ ਵੀ ਇੱਦਾਂ ਚਾਹੀਦਾ, ਪਰ ਫਿਰ ਵੀ ਆਪਣੇ ਆਪ ਨੂੰ ਮੁੜ ਕੇ ਆਪਣੀ ਅਸਲੀਅਤ ਤੇ ਲਿਆਉਣ ਦੇ ਲਈ ਸਾਨੂੰ ਥੋੜਾ ਸਮਾਂ ਲੱਗਦਾ, ਪਰ ਲਿਆਉਣਾ ਚਾਹੀਦਾ ਓਰਿਜਨੈਲਿਟੀ ਤੇ। ਤੇ ਜਿਹੜੀ ਸਾਡੀ ਡੇਲੀ ਰੁਟੀਨ ਹੈ ਉਸ ਦੇ ਵਿਚ ਪਰਮਾਤਮਾ ਦਾ ਨਾਮ ਧਿਆਣਾ, ਆਪਣੇ ਆਪ ਦਾ ਸਵੈ ਚਿੰਤਨ ਕਰਨਾ, ਆਪਣੇ ਆਪ ਕੱਲੇ ਬਹਿ ਕੇ ਸੋਚਣਾ, ਆਪਣੇ ਪਰਿਵਾਰ ਬਾਰੇ ਸੋਚਣਾ, ਆਪਣੀਆਂ ਲੋੜਾਂ ਬਾਰੇ ਸੋਚਣਾ, ਔਰ ਉਨ੍ਹਾਂ ਦੀ ਪੂਰਤੀ ਲਈ ਕਿਰਤ ਕਰਨੀ, ਇਹ ਬਹੁਤ ਅਤ ਜ਼ਰੂਰੀ ਹੈ। ਬਾਕੀ ਕੰਮ ਸਾਰੇ ਬਾਅਦ ਦੇ ਨੇ, ਤੇ ਉਨ੍ਹਾਂ ਦੇ ਲਈ ਇਹ ਜਿਹੜਾ ਸਾਰਾ ਆਪਣਾ ਕਿਰਤ ਹੈ ਡੇਲੀ ਦੀ, ਉਸ ਦੇ ਵਿਚ ਅਗਰ ਸਵੇਰ ਦੀ ਸ਼ੁਰੂਆਤ ਜਿਹੜੀ ਆਪਾਂ ਵਧੀਆ ਕਰੀਏ, ਥੋੜਾ ਜਿਹਾ ਸਮਾਂ ਅੱਧਾ ਘੰਟਾ ਆਪਣੇ ਲਈ ਕੱਢੀਏ, ਅਧਿਆਤਮਕਵਾਦ ਵੱਲ ਨੂੰ ਜਾਈਏ, ਪਾਠ ਕਰੀਏ, ਪੂਜਾ ਕਰੀਏ, ਤਾਂ ਜ਼ਰੂਰ ਲਾਹੇਵੰਦ ਹੁੰਦਾ ਸਾਰਾ ਦਿਨ, ਤੇ ਸਾਰਾ ਦਿਨ ਫਿਰ ਵਧੀਆ ਲੰਘਦਾ ਵੀ ਹੈ ਤੇ ਉਸ ਦਾ ਚਿੰਤਨ ਵੀ ਹੁੰਦਾ। ਤੇ ਆਓ ਤੁਹਾਨੂੰ ਇੱਕ ਸ਼ੁਰੂ ਦੇ ਵਿਚ ਹੀ ਨਛੱਤਰ ਗਿੱਲ ਦਾ ਗੀਤ ਸੁਣਾਉਂਦੇ ਹਾਂ ਜੀ, ਸੁੱਖਾਂ ਦਾ ਖਜ਼ਾਨਾ।
ਖਾਂ ਦਾ ਖਜ਼ਾਨਾ ਸਾਨੂੰ ਬਖਸ਼ ਦਿੱਤਾ। ਪੰਜਵੇਂ ਪਾਤਸ਼ਾਹ ਤੇਥੋਂ ਬਲਿਹਾਰ ਜਾਈਏ, ਜਿੱਤ ਲਾ ਕੇ ਸਿਮਰੀਏ ਜੇ ਸੁਖਮਨੀ। ਲੰਘ ਭਵ ਸਾਗਰ ਤੋਂ ਪਾਰ ਜਾਈਏ, ਲੰਘ ਭਵ ਸਾਗਰ ਤੋਂ ਪਾਰ ਜਾਈਏ। ਸੁੱਖਾਂ ਦੀ ਮਣੀਆਂ ਤੇਰੇ ਕੋਲ, ਜਪ ਲੈ ਮਨਾ ਤੂੰ ਸੁਖ ਮਨੀ।
ਸੁੱਖਾਂ ਦੀ ਮਣੀਆਂ ਤੇਰੇ ਕੋਲ, ਜਪ ਲੈ ਮਨਾ ਤੂੰ ਸੁਖ ਮਨੀ।
ਐਵੇਂ ਨਾ ਤੂੰ ਐਵੇਂ ਨਾ ਤੂੰ ਡੋਲ, ਐਵੇਂ ਨਾ ਤੂੰ ਐਵੇਂ ਨਾ ਤੂੰ ਡੋਲ, ਐਵੇਂ ਨਾ ਤੂੰ ਐਵੇਂ ਨਾ ਜਪ ਲੈ ਮਨਾ ਤੂੰ ਸੁਖ ਮਨੀ।
ਸੁੱਖਾਂ ਦੀ ਮਣੀਏ ਤੇਰੇ ਕੋਲ,
ਜਪ ਲੈ ਮਨਾ ਤੂੰ ਸੁਖ ਮਨੀ। ਕਾਜ ਸਵਾਰੇ ਨਾਂ ਦਾ ਪਿਆਰੇ, ਹੀਰਾ ਏ ਜਨਮ ਅਨਮੋਲ, ਜਪ ਲੈ ਮਨਾ ਤੂੰ ਸੁਖ ਮਨੀ।
ਸੁੱਖਾਂ ਦੀ ਮਣੀਏ ਤੇਰੇ ਕੋਲ,
ਜਪ ਲੈ ਮਨਾ ਤੂੰ ਸੁਖ ਮਨੀ। ਪੰਜਵੇਂ ਪਾਤਸ਼ਾਹ ਨੇ ਰਚੀ ਇਹ ਬਾਣੀ ਜੀ, ਸੁਖ ਮਨ ਜ਼ਿੰਦਗੀ ਦਾ ਜਪੇ ਜੋ ਪ੍ਰਾਣੀ ਜੀ।
ਸੁਖ ਮਨ ਜ਼ਿੰਦਗੀ ਦਾ ਜਪੇ ਜੋ ਪ੍ਰਾਣੀ ਜੀ, ਪੰਜਵੇਂ ਪਾਤਸ਼ਾਹ ਨੇ
ਰਚੀ ਇਹ ਬਾਣੀ ਜੀ,
ਸੁਖ ਮਨ ਜ਼ਿੰਦਗੀ ਦਾ
ਜਪੇ ਜੋ ਪ੍ਰਾਣੀ ਜੀ। ਸੱਚ ਖੰਡ ਦੇ ਕੁਬਾੜ ਦਿੰਦੀ ਖੋ, ਜਪ ਲੈ ਮਨਾ ਤੂੰ ਸੁਖ ਮਨੀ।
ਸੁੱਖਾਂ ਦੀ ਮਣੀਏ ਤੇਰੇ ਕੋਲ,
ਜਪ ਲੈ ਮਨਾ ਤੂੰ ਸੁਖ ਮਨੀ। ਹੰਕਾਰੀ نام دیاری نظام پوری زندگی نہ رو جپ لے منا تو سکھ منی جپ لے منا تو سکھ منی
جپ لے منا تو سکھ منی ਨਛੱਤਰ ਗਿੱਲ ਦੀ ਆਵਾਜ਼ ਦੇ ਵਿਚ ਬੜਾ ਹੀ ਖੂਬਸੂਰਤ ਗੀਤ ਸੁਣਿਆ ਜਿਹੜਾ ਸਾਨੂੰ ਬਾਣੀ ਦੇ ਨਾਲ ਜੋੜਦਾ ਤੇ ਸੁਖਮਨੀ ਸਾਹਿਬ ਇਕ ਬੜੀ ਹੀ ਸ਼ਾਹਕਾਰ ਰਚਨਾ ਗੁਰਬਾਣੀ ਦੀ ਹੈ ਪੰਜਵੇਂ ਪਾਤਸ਼ਾਹ ਵੱਲੋਂ ਜੋ ਸਾਨੂੰ ਦਿੱਤੀ ਗਈ ਹੈ ਔਰ ਅਗਰ ਇਸ ਬਾਣੀ ਦੇ ਨਾਲ ਜੁੜੀਏ ਤਾਂ ਵਾਕਿਆ ਹੀ ਸੁਖਾਂ ਦਾ ਖਜ਼ਾਨਾ ਸਾਡੇ ਮੂਹਰੇ ਆਉਂਦਾ ਹੈ ਸਾਨੂੰ ਸਮਝ ਆਉਂਦਾ ਪਰ ਖਜ਼ਾਨਾ ਲੱਭਣਾ ਅਸੀਂ ਆਪ ਹੈ ਸੋ ਬਹੁਤ ਸਾਰੇ ਸੱਜਣ ਮਿੱਤਰ ਫੇਸਬੁੱਕ ਤੇ ਵੀ ਕਿਤਾਬਾਂ ਦੇ ਨਾਲ ਸੰਬੰਧਿਤ ਮੈਸੇਜ ਪਾ ਰਹੇ ਨੇ ਤੇ ਇਸ ਪ੍ਰੋਗਰਾਮ ਦੇ ਵਿਚ ਵੀ ਆਏ ਨੇ ਗਿਆਨੀ ਸੰਤੋਖ ਸਿੰਘ ਜੀ ਨੇ 27 ਮਿੰਟ ਪਹਿਲਾਂ ਆਪਣਾ ਸਟੇਟਸ ਅਪਡੇਟ ਕੀਤਾ ਸੀ ਰਸੂਲ ਹਮਜ਼ਾ ਤੋਫ ਦਾ ਇਕ ਵਿਚਾਰ ਸਾਂਝਾ ਕੀਤਾ ਸੀ ਕਿ ਖੁਦ ਨੂੰ ਅਤੇ ਦੂਸਰਿਆਂ ਨੂੰ ਸਮਝਣ ਵਾਸਤੇ ਕਿਤਾਬਾਂ ਦੀ ਜ਼ਰੂਰਤ ਹੈ ਦੇਖੋ ਕਿਤਾਬ ਜਿਹੜੀ ਆ ਜਦੋਂ ਆਪਾਂ ਪੜ੍ਹਦੇ ਹਾਂ ਕਿਸੇ ਵੀ ਲੇਖਕ ਦੀ ਤਾਂ ਉਸਦੇ ਵਿਚਾਰ ਜਿਹੜੇ ਨੇ ਸਾਡੇ ਸਾਹਮਣੇ ਆਉਂਦੇ ਨੇ ਉਸਦੇ ਤਜਰਬੇ ਜਿਹੜੇ ਜ਼ਿੰਦਗੀ ਭਰ ਦੇ ਉਸ ਟੌਪਿਕ ਤੇ ਹੁੰਦੇ ਨੇ ਉਹ ਸਾਹਮਣੇ ਆਉਂਦੇ ਨੇ ਪਰ ਇਹ ਵੀ ਨਹੀਂ ਕਿ ਅਸੀਂ ਇਕ ਹੀ ਕਿਤਾਬ ਪੜ੍ਹਨੀ ਹੈ ਇਕ ਹੀ ਟੌਪਿਕ ਪੜ੍ਹਨਾ ਸੋ ਸਾਨੂੰ ਲੇਖਕ ਵੀ ਬੜੀ ਧਿਆਨ ਦੇ ਨਾਲ ਚੁਣਨਾ ਚਾਹੀਦਾ ਕਿ ਅਸੀਂ ਕਿਸ ਨੂੰ ਪੜ੍ਹ ਰਹੇ ਹਾਂ ਔਰ ਕੀ ਪੜ੍ਹ ਰਹੇ ਹਾਂ ਦੁਨੀਆਂ ਦੇ ਵਿਚ ਹਰ ਤਰ੍ਹਾਂ ਦਾ ਮਟੀਰੀਅਲ ਪਿਆ ਹੈ ਪਰ ਇਹ ਆਪਣੀ ਸਾਡੀ ਚੋਇਸ ਹੈ ਕਿ ਅਸੀਂ ਭਾਲਦੇ ਕੀ ਹਾਂ ਤੇ ਇਕ ਵਿਚਾਰ ਰਾਜ ਮਹਿੰਦਰ ਹੋਣਾ ਨੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਸਾਨੂੰ ਭੇਜਿਆ ਸੀ ਉਹ ਵੀ ਲੇਖਕਾਂ ਦੇ ਨਾਲ ਸੰਬੰਧਿਤ ਹੈ ਕਲਮ ਦੇ ਨਾਲ ਹੀ ਕਿ ਲੋਕ ਸੋਚਦੇ ਨੇ ਕਿ ਸਿਰਫ ਹਥਿਆਰ ਚਲਾਉਣ ਦੇ ਲਈ ਜਿਗਰੇ ਦੀ ਲੋੜ ਹੁੰਦੀ ਹੈ ਪਰ ਨਹੀਂ ਕਲਮ ਚਲਾਉਣ ਲਈ ਵੀ ਜਿਗਰੇ ਦੀ ਲੋੜ ਹੁੰਦੀ ਹੈ ਹਥਿਆਰਾਂ ਦਾ ਫੱਟ ਤਾਂ ਸਰੀਰ ਦੇ ਉੱਤੇ ਲੱਗਦਾ ਹੈ ਪਰ ਕਲਮ ਦਾ ਫੱਟ ਬੰਦੇ ਦੇ ਜ਼ਮੀਰ ਤੇ ਲੱਗਦਾ ਹੈ ਹਥਿਆਰਾਂ ਨਾਲ ਕਿਸੇ ਨੂੰ ਵੀ ਸਿਰਫ ਗੁਲਾਮ ਬਣਾਇਆ ਜਾ ਸਕਦਾ ਹੈ ਪਰ ਕਲਮ ਨਾਲ ਕਿਸੇ ਜਾਨਵਰ ਨੂੰ ਇਨਸਾਨ ਬਣਾਇਆ ਜਾ ਸਕਦਾ ਹੈ ਹਥਿਆਰਾਂ ਦੇ ਵਾਰ ਨਾਲ ਖੂਨ ਨਿਕਲਦਾ ਹੈ ਪਰ ਕਲਮ ਦੇ ਵਾਰ ਨਾਲ ਅੰਦਰੋਂ ਭੈੜੀ ਮੱਤ ਵੀ ਕੱਢ ਸਕਦੇ ਹਾਂ ਬਿਲਕੁਲ ਸੋਹਣਾ ਲਿਖਿਆ ਹੁਣ ਦੇਖੋ ਗੁਰਬਾਣੀ ਲਿਖੀ ਹੋਈ ਆ ਵੇਦ ਪੁਰਾਣ ਸ਼ਾਸਤਰ ਧਾਰਮਿਕ ਕਿਤਾਬਾਂ ਵੀ ਲਿਖੀਆਂ ਹੋਈਆਂ ਜੋ ਸਾਨੂੰ ਉਸ ਸੱਚੇ ਪਾਤਸ਼ਾਹ ਨਾਲ ਜੋੜਦੀਆਂ ਨੇ ਅਕਾਲ ਪੁਰਖ ਨਾਲ ਜੋੜਦੀਆਂ ਨੇ ਦੂਸਰੇ ਪਾਸੇ ਬੜਾ ਭੈੜਾ ਮਾੜਾ ਸਾਹਿਤ ਜਾਂ ਰੱਖ ਲਓ ਕਿ ਮਟੀਰੀਅਲ ਵੀ ਲਿਖਿਆ ਹੋਇਆ ਜਿਹੜਾ ਸਾਨੂੰ ਕਾਮ ਕ੍ਰੋਧ ਵਾਸ਼ਨਾ ਵੱਲ ਨੂੰ ਲੈ ਤੁਰਦਾ ਹੈ ਉਹ ਵੀ ਇਕ ਮਟੀਰੀਅਲ ਹੈ ਸੋ ਜਿਹੜੀ ਕਲਮ ਸੁਚੱਜੀ ਕਲਮ ਹੈ ਉਹ ਮਨੁੱਖਤਾ ਦੇ ਭਲੇ ਲਈ ਲਿਖਦੀ ਹੈ ਮਨੁੱਖਤਾ ਦੇ ਭਲੇ ਲਈ ਹੀ ਲੋਚਦੀ ਹੈ ਸੋ ਉਸ ਤੋਂ ਬਾਅਦ ਕੁਲਦੀਪ ਸਿੰਘ ਬੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪ੍ਰੋਗਰਾਮ ਵਿਚ ਜੁਆਇਨ ਕਰ ਗਏ ਨੇ ਸਤਿ ਸ੍ਰੀ ਅਕਾਲ ਜੀ ਆਓ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਤੇ ਅੱਜ ਦੇ ਪ੍ਰੋਗਰਾਮ ਚ ਦੱਸ ਦਈਏ ਕਿ ਥੋੜੀ ਦੇਰ ਬਾਅਦ ਮਿੰਟੂ ਬਰਾੜ ਜੀ ਸਾਡੇ ਨਾਲ ਜੁੜ ਰਹੇ ਨੇ ਤੇ ਅਸੀਂ ਖ਼ਬਰਾਂ ਅਖਬਾਰਾਂ ਦੀਆਂ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬੜੀਆਂ ਚਟਪਟੀਆਂ ਖ਼ਬਰਾਂ ਨੇ ਅੱਜ ਦੀਨ ਦੁਨੀਆਂ ਤੋਂ ਤੇ ਪਹਿਲਾਂ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਤੁਹਾਡੇ ਨਾਲ ਸਾਂਝੀ ਕਰ ਲਈਏ ਜਿਵੇਂ ਦੱਸਿਆ ਸੀ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ ਮੀਂਹ ਪੈ ਰਹੇ ਨੇ ਪਰ ਵੈਸਟ ਕੋਸਟ ਉੱਤੇ ਗਰਮੀ ਕਾਫੀ ਹੈ ਸ਼ੁਰੂ ਕਰਦੇ ਹਾਂ ਜੀ ਬ੍ਰਿਸਬੇਨ ਤੋਂ ਜਿੱਥੇ ਅੱਜ ਰੇਨ ਦੱਸੀ ਗਈ ਹੈ 29 ਡਿਗਰੀ ਤੇ 25 ਡਿਗਰੀ ਕੌਫਸਾਰ ਔਰ ਮੈਂ ਤੁਹਾਨੂੰ ਦੱਸਦਾ ਇੱਥੇ ਮੀਂਹ ਪੈ ਰਿਹਾ ਸਿਡਨੀ ਵੀ ਮੀਂਹ ਦੱਸਿਆ ਗਿਆ ਹੈ 26 ਡਿਗਰੀ ਕੈਨਬਰਾ 26 ਡਿਗਰੀ ਮੀਂਹ ਪੈ ਸਕਦਾ ਹੈ ਮੈਲਬਰਨ ਬੱਦਲਵਾਈ ਹੋ ਸਕਦੀ ਹੈ 33 ਡਿਗਰੀ ਔਰ ਸ਼ਾਵਰ ਹੋਣ ਦੀ ਸੰਭਾਵਨਾ ਐਡਲੇਡ ਦੇ ਵਿਚ ਵੀ ਹੈ ਉਥੇ 34 ਡਿਗਰੀ ਸੋ ਆਸਟ੍ਰੇਲੀਆ ਜਿਹੜਾ ਮੱਧ ਹੈ ਡਾਰਵਿਨ 33 ਡਿਗਰੀ ਮੱਧ ਤੋਂ ਮੱਧ ਹੇਠਾਂ ਤੋਂ ਉੱਤੇ ਤੱਕ ਗਰਮ ਹੈ ਤੇ ਪਰਥ ਦੇ ਵਿਚ ਜਿੱਥੇ ਸਰਕਾਰ ਬਦਲ ਚੁੱਕੀ ਆ ਉਥੇ 24 ਡਿਗਰੀ ਠੰਡਾ ਮੌਸਮ ਅੱਜ ਦੱਸਿਆ ਜਾ ਰਿਹਾ ਤੇ ਕੇਨਜ਼ ਦੇ ਵਿਚ 33 ਡਿਗਰੀ ਹੁਣ ਉਥੇ ਤਾਂ ਜਿਹੜਾ ਮੌਸਮ ਹੈ ਕੇਨਜ਼ ਦੇ ਵਿਚ ਤਾਂ ਤਕਰੀਬਨ ਨਿੱਘਾ ਹੀ ਰਹਿੰਦਾ ਆ ਜਾਂ ਉਥੇ ਗਿੱਲਾ ਹੁੰਦਾ ਜਾਂ ਸੁੱਕਾ ਹੁੰਦਾ ਤੇ ਅੱਜ ਗਰਜ ਨਾਲ ਚਿੱਟਾ ਪੈਣ ਦੀ ਸੰਭਾਵਨਾ ਹੈ ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 10 ਡਿਗਰੀ ਤਾਪਮਾਨ ਦਿਖਾ ਰਹੀ ਹੈ ਸੂਈ ਔਰ ਦਿਨਾਂ ਨੂੰ 25 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਸੋ ਇਹ ਸੀ ਮੌਸਮ ਦੀ ਜਾਣਕਾਰੀ ਤਾਂ ਆਓ ਪ੍ਰੋਗਰਾਮ ਦੇ ਵਿਚ ਹੁਣ ਅਗਲਾ ਗੀਤ ਸੁਣਨ ਦਾ ਵਕਤ ਆ ਗਿਆ ਤੇ ਇਸ ਗੀਤ ਦੇ ਵਿਚ ਅੱਜ ਅਸੀਂ ਤੁਹਾਨੂੰ ਟਰੱਕ ਡਰਾਈਵਰਾਂ ਨੂੰ ਖੁਸ਼ ਕਰਾਂਗੇ ਤੇ ਮਨਕੀਰਤ ਔਲਖ ਦਾ ਇਕ ਗੀਤ ਕਦਰ ਸੁਣਦੇ ਆ ਜੀ ਡਰਾਈਵਰਾਂ ਨਾਲ ਸੰਬੰਧਿਤ
ਰੱਖਣਾ ਮੇਰੀ ਸੌਂਕਣ ਟਰਾਲਾ ਤੇਰਾ ਮੁੰਡਿਆ ਸੌਂਕਣ ਟਰਾਲਾ ਤੇਰਾ ਮੁੰਡਿਆ ਤੈਨੂੰ ਚੇਤੇ ਜੋ ਬੁਲਾਉਂਦਾ ਹੁਸਨਾ ਦੀ ਪਰੀ ਦੇ ਸੋਹਣਿਆ ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਜੀ ਕਦਰ ਕਰੀ ਦੀ ਨਖਰੇ ਨੀ ਕਰੀ ਦੇ ਪ੍ਰੋਗਰਾਮ ਸੁਣ ਰਹੇ ਉਹ ਲਹਿਰਾਂ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰ ਸਟੂਡੀਓ ਤੋਂ ਤੇ ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਬਰਾੜ ਜੀ ਐਡਲੇਡ ਤੋਂ ਆ ਗਏ ਨੇ ਮਿੰਟੂ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ
ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਹੋਣਾ ਤੇ ਹੁਣ ਚਲੋ ਅਸੀਂ ਵੀ ਇਸ ਗੱਡੀ ਚ ਸਵਾਰ ਹਾਂ
ਜੀ ਜੀ ਹੋਰ ਸੱਜਣ ਵੀ ਬਹੁਤ ਜੁੜ ਰਹੇ ਨੇ ਸਾਡੇ ਨਾਲ ਉਹਨਾਂ ਨੂੰ ਵੀ ਨਾਲ ਦੀ ਨਾਲ ਲੈਣਾ ਸੁਖਵਿੰਦਰ ਸੌਂਦ ਵੀ ਸਾਡੇ ਨਾਲ ਸਿਡਨੀ ਤੋਂ ਜੁੜ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਵਿੰਦਰ ਸਿੰਘ ਧਨੋਆ ਵੀ ਪ੍ਰੋਗਰਾਮ ਚ ਆ ਗਏ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਿੱਦਾਂ ਦੀ ਸੀ ਜੀ ਇੰਡੀਆ ਦੀ ਵਿਜ਼ਿਟ ਬਹੁਤ ਵਧੀਆ ਸੀ ਜੀ ਅਸੀਂ ਹੌਲੀ ਹੌਲੀ ਤੁਹਾਨੂੰ ਸਾਰੀਆਂ ਗੱਲਾਂ ਸੁਣਾਈ ਜਾਣੀਆਂ ਨੇ ਜੁੜੇ ਰਹੋ ਸਾਡੇ ਨਾਲ ਨਵੀਂ ਪੱਡਾ ਵੀ ਆ ਗਏ ਨੇ ਮੈਲਬਨ ਤੋਂ ਸਤਿ ਸ੍ਰੀ ਅਕਾਲ ਭਾਜੀ ਗੁੱਡ ਸਟਾਰਟ ਜੀ ਬਿਜ਼ੀ ਔਨ ਵਰਕ ਹਾਂਜੀ ਹਾਂਜੀ ਕੰਮ ਕਰੇ ਰਹੋ ਤੁਹਾਨੂੰ ਕੰਮ ਦੀ ਇਕ ਹੋਰ ਗੁੱਡ ਨਿਊਜ਼ ਦੇਣੀ ਹੈ ਮਿੰਟੂ ਜੀ ਇਨ੍ਹਾਂ ਨੂੰ ਬੜੀ ਛੇਤੀ ਚੇਂਜਿਸ ਆ ਰਹੀਆਂ ਨੇ ਕੋਸ਼ਿਸ਼ ਕਰ ਰਹੇ ਨੇ ਚੇਂਜਿਸ ਕਰਾਉਣ ਦੀਆਂ ਕੰਮ ਦੀਆਂ ਸੋ ਆਪਾਂ ਸਾਰਿਆਂ ਨੂੰ ਦੱਸਣਾ ਮਹਿੰਦਰ ਸਿੰਘ ਹਾਂਸ ਬਰੈਂਪਟਨ ਵਾਲੇ ਵੀ ਆ ਗਏ ਨੇ ਤੇ ਕਹਿੰਦੇ ਨੇ ਕਿ ਸਾਡੇ ਇੱਥੇ -21 ਡਿਗਰੀ ਆ ਤੇ ਸਨੋ ਸਟੋਰਮ ਪੈ ਰਿਹਾ ਇਸ ਵੇਲੇ ਤੇ ਕਹਿੰਦੇ ਨੇ ਗੁੱਡ ਸੌਂਗ ਕਦਰ ਥੈਂਕਸ ਐਂਡ ਵੇਟਿੰਗ ਫਾਰ ਨਿਊਜ਼ ਬਾਏ ਮਿੰਟੂ ਜੀ ਹਾਂਜੀ ਮਿੰਟੂ ਜੀ ਆ ਗਏ ਨੇ ਨਿਊਜ਼ ਵੀ ਆਪਾਂ ਦੇਵਾਂਗੇ ਤੇ ਅੱਜ ਇੱਕ ਮਿੰਟੂ ਜੀ ਆਪਾਂ ਇੱਕ ਗੱਲਬਾਤ ਵੀ ਕਰਨੀ ਹੈ ਨਾ ਹੈਨਾ
ਜੀ ਜੀ ਬਿਲਕੁਲ ਬਿਲਕੁਲ ਆਪਾਂ
ਛੋਟੀ ਜਿਹੀ ਗੱਲ ਆ ਨੌਕਰੀਆਂ ਬਾਰੇ ਕਰਨੀ
ਹੈ ਬਿਲਕੁਲ ਕਿਉਂਕਿ ਜਦੋਂ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਵੀ ਨੌਕਰੀਆਂ ਚ ਥੋੜੀ ਜਿਹੀ ਆਰਾਮਦਾਇਕ ਲਿਆਉਣ ਦੀ ਗੱਲ ਚੱਲ ਰਹੀ ਹੈ ਦੂਜੇ ਪਾਸੇ ਇਹ ਆ ਵੀ ਜਿਹਦੇ ਕੋਲ ਨੌਕਰੀ ਹੈ ਹੀ ਨਹੀਂ ਉਹਨੂੰ ਐਂ ਲੱਗਦਾ ਵੀ ਆਰਾਮਦਾਇਕ ਤਾਂ ਕਿਹੜੀ ਕਿਤੋਂ ਕੰਮ ਮਿਲ ਜੇ ਮੇਰੇ ਵਰਗੇ ਬੈਠੇ ਜਿਹੜੇ ਉਡੀਕੀ ਜਾਂਦੇ ਆ ਸਿਡਨੀ ਤੋਂ ਨੌਜਵਾਨ ਆ ਜੀ ਹਰਸਿਮਰਨ ਸਿੰਘ ਉਹਨਾਂ ਨਾਲ ਗੱਲ ਹੋਈ ਸੀ ਤੇ ਉਹ ਬਹੁਤ ਵਧੀਆ ਇੱਕ ਚਲਾ ਰਹੇ ਆਪਣੀ ਕੰਪਨੀ ਜਿਹੜੀ ਕਿ ਨੌਕਰੀਆਂ ਪ੍ਰੋਵਾਈਡ ਕਰਦੀ ਆ ਜਾਂ ਲੋਕਾਂ ਨੂੰ ਦੱਸਦੀ ਆ ਵੀ ਕਿੱਥੇ ਤੇ ਕਿਵੇਂ ਨੌਜਵਾਨਾਂ ਨੂੰ ਅਪਲਾਈ ਕਰਨਾ ਚਾਹੀਦਾ ਤੇ ਉਹਦੇ ਨਤੀਜੇ ਕਾਫੀ ਵਧੀਆ ਆਏ ਆ ਤੇ ਮੇਰੀ ਕੱਲ ਗੱਲ ਚੱਲ ਰਹੀ ਸੀ ਤੇ ਉਹਨਾਂ ਨੇ ਦੱਸਿਆ ਵੀ ਬਹੁਤ ਸਾਰੀਆਂ ਜੋਬਾਂ ਇਹ ਜਿਹੀਆਂ ਹੁੰਦੀਆਂ ਜਿਹੜੀਆਂ ਦਾ ਪਤਾ ਹੀ ਨੀ ਲੱਗਦਾ ਕਿਸੇ ਨੂੰ ਵੀ ਕਿੱਥੇ ਨਿਕਲੀਆਂ, ਕਦੋਂ ਹੋਈਆਂ, ਕਿੱਥੇ ਫਿਲ ਹੋਈਆਂ। ਤਾਂ ਉਹ ਕਹਿੰਦੇ ਵੀ ਮੈਂ ਉਹਦੇ ਬਾਰੇ ਥੋੜੀ ਬਹੁਤ ਸਾਰੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਆਪਾਂ ਪਬਲਿਕਲੀ ਇਹੋ ਜਿਹੀ ਗੱਲ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਵੀ ਫਾਇਦਾ ਹੋਵੇ ਜਿਨ੍ਹਾਂ ਕੋਲ ਨਹੀਂ ਹੈ।
ਜੀ ਬਿਲਕੁਲ ਆਪਾਂ ਕਰਾਂਗੇ ਅੱਜ। ਤੇ ਕੁਲਦੀਪ ਬਾਲ ਕਹਿ ਰਹੇ ਨੇ ਵਧੀਆ ਕੀਤਾ ਭਾਜੀ, ਡਰਾਈਵਰਾਂ ਨੂੰ ਖੁਸ਼ ਕੀਤਾ, ਸਾਡਾ ਖੁਸ਼ ਰਹਿਣਾ ਬਹੁਤ ਜ਼ਰੂਰੀ ਆ। ਬਿਲਕੁਲ ਜੀ, ਕਦਰ ਕਰੀ ਦੀ ਨਖਰੇ ਨਹੀਂ ਕਰੀ ਦੇ, ਇਹ ਕਹਿਣਾ ਚਾਹੁੰਦੇ ਨੇ ਉਸ ਗੀਤ ਦੇ ਵਿਚ, ਇਸ ਕਰਕੇ ਖਿਆਲ ਰੱਖਿਓ। ਤਾਂ ਮਿੰਟੂ ਜੀ, ਖਬਰਾਂ ਦੇ ਵਿਚ ਜਿਹੜੀ ਮੇਨ ਖਬਰ ਆ ਰਹੀ ਆ ਉਹ ਹੈਗੀ ਆ ਯੂਰਪ ਤੋਂ। ਉਸ ਦੇ ਵਿਚ ਜਿਹੜਾ ਹਿਜਾਬ ਬੈਨ ਕਰਨ ਦੀ ਜਿਹੜੀ ਆ ਗੱਲ ਚੱਲੀ ਆ ਯੂਰਪੀਅਨ ਯੂਨੀਅਨ ਕੋਰਟ ਦੇ ਵਿਚ, ਤੇ ਉਸ ਦੇ ਵਿਚ ਕੋਰਟ ਨੇ ਅਸਲ ਦੇ ਵਿਚ ਇੰਡੀਕੇਸ਼ਨ ਦਿੱਤਾ ਹੈ ਕਿ ਜਿਹੜਾ ਹਿਜਾਬ ਹੈ ਜਾਂ ਹੋਰ ਧਾਰਮਿਕ ਚਿੰਨ ਹੈ ਪਬਲਿਕ ਦੇ ਵਿਚ ਪਾਉਣ ਨੂੰ ਬੰਦ ਕਰ ਦਿੱਤਾ ਜਾਵੇਗਾ। ਤੇ ਇਸ ਦੇ ਨਾਲ ਕਾਫੀ ਖਲਬਲੀ ਮਚੀ ਅੰਤਰਰਾਸ਼ਟਰੀ ਸੀਨ ਦੇ ਉੱਤੇ। ਔਰ ਹਿਜਾਬ ਮੈਂ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਇਕ ਤਾਂ ਹੁੰਦਾ ਨਕਾਬ, ਇਕ ਹੁੰਦਾ ਹਿਜਾਬ। ਨਕਾਬ ਹੁੰਦਾ ਹੈ ਜਿਹੜਾ ਮੂੰਹ ਢਕਿਆ ਹੋਵੇ, ਸਿਰਫ ਅੱਖਾਂ ਹੀ ਹੋਣ। ਉਹਦੇ ਵੀ ਦੋ ਤਰ੍ਹਾਂ ਦੇ ਹੁੰਦੇ ਆ ਜੀ ਨਕਾਬ, ਹੁਣ ਮੈਨੂੰ ਨਾਮ ਨੀ ਪਤਾ। ਇਕ ਦੇ ਵਿਚ ਤਾਂ ਅੱਖਾਂ ਦਿਖਾਈ ਦਿੰਦੀਆਂ ਹੁੰਦੀਆਂ, ਜਾਣੀ ਕਿ ਸਕਿਨ ਤੁਸੀਂ ਦੇਖ ਸਕਦੇ ਆ ਅੱਖਾਂ ਦੀ, ਮੱਥੇ ਦੀ ਥੋੜੀ ਜਿਹੀ। ਇਕ ਹੋਰ ਤਰ੍ਹਾਂ ਨਕਾਬ ਹੁੰਦਾ ਜਿਹੜਾ ਉਹਦੇ ਪਰ ਵੀ ਜਾਲੀ ਲੱਗੀ ਹੁੰਦੀ ਆ ਕਾਲੀ, ਐਕਸਟ੍ਰੀਮ ਲੈਵਲ ਦਾ। ਜਿਹੜਾ ਹਿਜਾਬ ਹੁੰਦਾ, ਹਿਜਾਬ ਇੱਦਾਂ ਹੁੰਦੀ ਜਿੱਦਾਂ ਸਾਡੇ ਬੀਬੀਆਂ ਸਿਰ ਦੇ ਉੱਤੇ ਘੁੱਟ ਕੇ ਚੁੰਨੀ ਬੰਨ ਲੈਣ, ਹਨਾ ਪੂਰੀ, ਮਤਲਬ ਜਿਹਨੂੰ ਡੂਡੀ ਬੁੱਕਲ ਵੀ ਕਹਿੰਦੇ ਆ, ਹਨਾ ਉਹਨੂੰ ਹਿਜਾਬ ਕਹਿੰਦੇ ਆ, ਉਸ ਲਹਿਜੇ ਨੂੰ ਸਿਰ ਢਕਣਾ। ਤੇ ਇਹ ਜਿਹੜਾ ਇਕ ਮਤਲਬ ਬੁਰਕਾ ਹੁੰਦਾ, ਇਕ ਨਕਾਬ ਹੁੰਦਾ, ਇਕ ਹਿਜਾਬ ਹੁੰਦਾ। ਸੋ ਇਸ ਕਰਕੇ ਮਤਲਬ ਇਹ ਹਿਜਾਬ ਤੱਕ ਵੀ ਬੈਨ ਕਰਨ ਦੀ ਜਿਹੜੀ ਆ ਰੂਲਿੰਗ ਆਈ ਹੈ ਯੂਰਪੀਅਨ ਕੋਰਟ ਦੇ ਵਿਚ। ਤੇ ਇਸ ਦੇ ਨਾਲ ਜਿਹੜਾ ਆਉਣ ਵਾਲੇ ਸਮੇਂ ਦੇ ਵਿਚ, ਇਹ ਬੈਲਜੀਅਮ ਦੇ ਵਿਚ ਆਈ ਆ, ਤੇ ਇਹ ਮਤਲਬ ਆਉਣ ਵਾਲੇ ਸਮੇਂ ਦੇ ਵਿਚ ਕਾਫੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ। ਪਰ ਮੈਂ ਮੇਰੀ ਆਪਣੀ ਰਾਏ ਹੈ ਕਿ ਹਿਜਾਬ ਦੇ ਵਿਚ ਮੈਨੂੰ ਕੋਈ ਦਿੱਕਤ ਨਹੀਂ ਲੱਗੀ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਦੇਖੋ, ਮੈਨੂੰ ਲੱਗਦਾ ਆਪਾਂ ਨੂੰ ਪਹਿਲਾਂ ਤਾਂ ਸਾਰੇ ਕੇਸ ਬਾਰੇ ਜਾਣਨਾ ਪੈਣਾ, ਪਰ ਨਜ਼ਰੀਆ ਹੁੰਦਾ ਕਈ ਵਾਰੀ। ਕਈ ਵਾਰੀ ਪ੍ਰੋਬਲਮ ਇਹ ਹੁੰਦੀ ਆ ਵੀ ਅਸੀਂ ਕਈ ਧਰਮ ਦੀ ਹੀ ਸਾਰਾ ਜੁੱਤੀ ਪਾ ਕੇ ਸਾਰਾ ਕੁਝ ਦੇਖ ਲੈਂਦੇ ਆ, ਪਰ ਜੇ ਉਹਨੂੰ ਥੋੜਾ ਜਿਹਾ ਉੱਪਰ ਉੱਠ ਕੇ ਦੇਖੀਏ, ਖੁੱਲ ਕੇ ਦੇਖੀਏ, ਤਾਂ ਉਹਦੇ ਚ ਦੂਜਿਆਂ ਦੀ ਤਕਲੀਫ਼ ਵੀ ਹੁੰਦੀ ਆ। ਹੁਣ ਜਿਵੇਂ ਮੰਨ ਲਈਏ ਸਾਡੀ ਧਰਮ ਚ ਵੀ ਇੱਕ ਪ੍ਰੋਬਲਮ ਆਉਂਦੀ ਹੈ, ਸਾਡੇ ਧਰਮ ਚ ਇਹ ਆਉਂਦੀ ਹੈ ਵੀ ਅਸੀਂ ਸਕੂਲਾਂ ਦੇ ਵਿਚ ਜਿਵੇਂ ਛੋਟੀ ਸ੍ਰੀ ਸਾਹਿਬ ਪਾ ਕੇ ਜਾਣ ਲਈ ਬੱਚਿਆਂ ਲਈ ਮਨਾਹੀ ਕੀਤੀ ਜਾਂਦੀ ਹੈ, ਤੇ ਅਸੀਂ ਬੜਾ ਉਸ ਦੇ ਉੱਤੇ ਗਿਲਾ ਸ਼ਿਕਵਾ ਵੀ ਮਨਾਉਣੇ ਆ, ਫਿਰ ਕਈ ਥਾਂ ਦੇ ਉੱਤੇ ਅਸੀਂ ਕਾਮਯਾਬ ਵੀ ਹੋ ਗਏ ਆ ਵੀ ਚਲੋ ਲਾਗੂ ਕਰਵਾ ਲਿਆ। ਤੇ ਪਰ ਦੂਜੇ ਪਾਸੇ ਸਾਨੂੰ ਦੂਜੇ ਧਰਮਾਂ ਦੀ ਪੀੜ ਵੀ ਦੇਖਣੀ ਚਾਹੀਦੀ ਆ ਵੀ ਜੇ ਮੰਨ ਲਓ ਇੱਕ ਸਕੂਲ ਦੇ ਵਿਚ ਦੋ ਜਾਂ ਤਿੰਨ ਬੱਚੇ ਆ ਗੁਰਸਿੱਖ ਬੱਚੇ ਆ, ਤੇ ਬਾਕੀ ਆ ਜਿਹੜੇ ਉਨ੍ਹਾਂ ਨੂੰ ਨਹੀਂ ਪਤਾ ਉਸਦਾ, ਤੇ ਉਨ੍ਹਾਂ ਨੂੰ ਸਹਿਮ ਡਾਰੀ ਆ, ਉਨ੍ਹਾਂ ਦੇ ਨਿਗਾਹ ਚ ਸ੍ਰੀ ਸਾਹਿਬ ਦਾ ਉਹ ਮਹੱਤਵ ਨਹੀਂ ਜੋ ਸਾਡੇ ਆ। ਸੋ ਇਸੇ ਢੰਗ ਨਾਲ ਇਹ ਹਿਜਾਬ ਦੇ ਮਾਮਲੇ ਚ ਵੀ ਗੱਲ ਕੀਤੀ ਜਾ ਸਕਦੀ ਆ। ਹੁਣ ਜੇ ਇੱਕ ਆਫਿਸ ਦੇ ਵਿਚ 100 ਮੁਲਾਜ਼ਮ ਕੰਮ ਕਰਦਾ ਤੇ ਉਹਦੇ ਚ ਇੱਕ ਵੱਖਰੇ ਕਿਸਮ ਦਾ ਮੁਲਾਜ਼ਮ ਆ, ਉਹ ਲੋਕਾਂ ਦੀ ਅਟ੍ਰੈਕਸ਼ਨ ਦਾ ਕੇਂਦਰ ਰਹੂਗਾ, ਲੋਕ ਉਹਦੇ ਪਰ ਵੱਖਰੇ ਢੰਗ ਨਾਲ ਝਾਕਣਗੇ। ਸੋ ਹੋ ਸਕਦਾ ਵੀ ਉਨ੍ਹਾਂ ਦਾ ਇਹ ਨਜ਼ਰੀਆ ਹੋਵੇ, ਤੇ ਥੋੜਾ ਜਿਹਾ ਸਾਨੂੰ ਇਹ ਜਿਹੜਾ ਨਾ ਬੜਾ ਇੱਕ ਕੰਪਲੀਕੇਟਡ ਮਸਲਾ, ਇੱਕ ਪਾਸੇ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਹਰ ਬੰਦੇ ਨੂੰ ਇਸ ਦੁਨੀਆਂ 'ਚ ਅਧਿਕਾਰ ਹੋਣੇ ਚਾਹੀਦੇ, ਹਰ ਨੂੰ ਆਪਦੀ ਜਿਹੜੀ ਖੁੱਲ੍ਹ ਹੋਣੀ ਚਾਹੀਦੀ ਹੈ, ਧਰਮ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਪਰ ਦੂਜੇ ਪਾਸੇ ਫਿਰ ਕਈ ਵਾਰੀ ਅਸੀਂ ਇਸ ਚੀਜ਼ਾਂ ਤੇ ਆ ਕੇ ਉਲਝ ਜਾਂਦੇ ਹਾਂ। ਪਰ ਇਹ ਮਸਲੇ ਇਹੋ ਜਿਹੇ ਆ, ਇਹ ਸਦਾ ਤੱਕ ਚੱਲਦੇ ਰਹਿਣਗੇ, ਇਨ੍ਹਾਂ ਦੇ ਹੱਲ ਐਡੇ ਸੌਖੇ ਨਹੀਂ ਨਿਕਲਦੇ।
ਮਿੰਟੂ ਜੀ, ਮੈਂ ਥੋੜਾ ਜਿਹਾ ਸਹਿਮਤ ਨਹੀਂ ਹੈਗਾ ਇਸ ਗੱਲ ਨਾਲ ਕਿ ਪਤਾ ਨਹੀਂ ਹੁੰਦਾ। ਹੁਣ ਦੇਖੋ, ਹਿਜਾਬ ਪਾਇਆ ਜਾਂ ਨਕਾਬ ਪਾਇਆ, ਹੁਣ ਕਿਸੇ ਬੰਦੇ ਨੇ ਕੋਈ ਚੀਜ਼ ਖਾਣੀ ਆ, ਉਹ ਮਿੰਟ ਗੂਗਲ ਮਾਰਦਾ ਆ, ਉਹਨੂੰ ਲੱਭ ਆਉਂਦੀ ਆ, ਠੀਕ ਹੈ। ਕੋਈ ਚੀਜ਼ ਹੋਰ ਲੱਭਣੀ ਆ, ਉਹ ਬਸ ਕਨਵਰਸੇਸ਼ਨ ਕਰਦੇ ਕਰਦੇ ਲੱਭ ਕੇ ਅਗਲੇ ਨੂੰ ਇੱਦਾਂ ਸ਼ੋਅ ਕਰਦੇ ਵੀ ਅਸੀਂ ਬਹੁਤ ਪੜ੍ਹੇ ਲਿਖੇ ਆ। ਹੁਣ ਜਦੋਂ ਮਤਲਬ ਕਿਸੇ ਲੇਡੀ ਨੇ ਹਿਜਾਬ ਪਾਇਆ ਹੋਇਆ ਜਾਂ ਕਿਸੇ ਨੇ ਚੁੰਨੀ ਲਈ ਹੋਈ ਆ ਜਾਂ ਕਿਸੇ ਨੇ ਪੱਗ ਬੰਨੀ ਹੋਈ ਆ, ਤੇ ਉਸ ਵੇਲੇ ਵੀ ਤਾਂ ਗੂਗਲ ਕੀਤਾ ਜਾ ਸਕਦਾ, ਖਾਸ ਕਰਕੇ ਪੜ੍ਹੇ ਲਿਖੇ ਵੱਲੋਂ ਵੀ ਇਹ ਪੱਗ ਕੀ ਆ, ਟਰਬਨ ਕੀ ਆ, ਹਿਜਾਬ ਕੀ ਆ। ਦੂਜੀ ਗੱਲ ਇਹ ਆ ਵੀ ਜਿਹੜਾ ਸਿਰ ਢਕਣਾ ਆ, ਜਿਸ ਤਰ੍ਹਾਂ ਮਤਲਬ ਕੋਈ ਯੂਰਪੀਅਨ ਜਨਾਨੀਆਂ ਜਾਂ ਸਾਡੀਆਂ ਪੰਜਾਬਣਾਂ ਆ, ਜੇ ਚੁੰਨੀ ਨਾਲ ਸਿਰ ਢੱਕ ਲਿਆ, ਟੋਪੀ ਨਾਲ ਸਿਰ ਢੱਕ ਲਿਆ, ਹੈਟ ਨਾਲ ਸਿਰ ਢੱਕ ਲਿਆ, ਤੇ ਇਹਦੇ ਵਿਚ ਮਤਲਬ ਜੇ ਹਿਜਾਬ ਨਾਲ ਸਿਰ ਢੱਕ ਲਿਆ, ਵਟਸ ਡਿਫਰੈਂਸ ਕੀ ਆ? ਇਹ ਤਾਂ ਮੈਨੂੰ ਲੱਗਦਾ ਕਿ ਡਾਇਰੈਕਟ ਰੇਸਿਜ਼ਮ ਹੈ। ਹੁਣ ਤੁਸੀਂ ਕਦੇ ਇੱਦਾਂ ਸੋਚਿਆ ਵੀ, ਦੇਖਿਆ ਵੀ ਕਿਤੇ ਯੂਰਪੀਅਨ ਲੇਡੀਜ਼ ਗਈਆਂ ਹੋਣ ਬਾਕੀ ਕੰਟਰੀ ਤੇ ਉਨ੍ਹਾਂ ਨੂੰ ਸਿਰ ਦੇ ਉੱਤੋਂ ਹੈਟ ਲੈਣਾ ਮਨਾ ਕੀਤਾ ਹੋਵੇ? ਉਨ੍ਹਾਂ ਦਾ ਜਿਹੜਾ
ਮੇਰੇ ਹਿਸਾਬ ਨਾਲ ਸਿਰ ਢੱਕਣ ਦੀ ਕਾਰਨ ਨਹੀਂ ਹੈਗਾ, ਕੱਲੇ ਸਿਰ ਢਕਦੇ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਸੀ ਕੋਈ ਇਤਰਾਜ ਹੁੰਦਾ, ਇਹ ਜ਼ਿਆਦਾ ਮੂੰਹ ਢਕਣ ਕਰਕੇ ਨਾ ਸਿਰਫ ਤੇ ਸਿਰਫ ਥੋੜਾ ਜਿਹਾ ਅੱਖਾਂ ਹੀ
ਹਿਜਾਬ ਨਹੀਂ ਨਹੀਂ ਉਹ ਨਕਾਬ ਹੈ ਜੀ, ਉਹ ਨਕਾਬ ਤੇ ਬੁਰਕਾ ਇਹ ਹਿਜਾਬ ਦਾ ਹੋਇਆ ਜੀ, ਹਿਜਾਬ ਦਾ ਵੀ ਹੋ ਗਿਆ ਜਿਹੜੇ ਹਿਜਾਬ ਜਿਹੜਾ ਸਿਰਫ ਸਿਰ ਢਕਣ ਲਈ ਹੁੰਦਾ, ਜਿਦਾਂ ਸਿਰ ਨੀ ਢਕਿਆ ਹੁੰਦਾ ਠੋਡੀ ਤੱਕ ਏਦਾਂ, ਤੇ ਉਹਨੂੰ ਹਿਜਾਬ ਕਹਿੰਦੇ ਆ। ਜਿਹੜਾ ਨਕਾਬ ਹੁੰਦਾ ਜੀ ਉਹ ਹੁੰਦਾ ਆ ਕਿ ਤੁਹਾਡੀਆਂ ਅੱਖਾਂ ਨੰਗੀਆਂ ਹਨ, ਜਿਹੜਾ ਬੁਰਕਾ ਹੁੰਦਾ, ਬੁਰਕਾ ਹੁੰਦਾ ਵੀ ਤੁਹਾਡਾ ਕੁਛ ਵੀ ਨਹੀਂ ਨੰਗਾ, ਮਤਲਬ ਉਹਤੇ ਵੀ ਜਾਲੀ ਲੱਗੀ ਹੁੰਦੀ। ਸੋ ਇਹ ਹਿਜਾਬ ਦੀ ਗੱਲ ਕਰ ਰਹੇ ਹਾਂ ਆਪਾਂ ਕਿ ਜਿਸ ਤਰ੍ਹਾਂ ਹੁਣ ਪੱਗ ਬੰਨਣ ਦਾ ਫਰਾਂਸ ਦੇ ਵਿਚ ਬੜਾ ਰੌਲਾ ਪੈਂਦਾ ਸੀ ਵੀ ਪੱਗ ਨੀ ਬੰਨ ਸਕਦੇ, ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਨਰਲ ਜਿਹੜੇ ਨੇ ਉਹਨੇ ਹਾਇਰ ਕੀਤੇ ਹੋਏ ਸੀ ਫਰਾਂਸ ਤੋਂ, ਉਨ੍ਹਾਂ ਨੂੰ ਪਤਾ ਆ ਬੜਾ ਸੋਹਣਾ। ਸੋ ਐਸੀ ਗੱਲ ਨੀ ਕਿ ਪਤਾ ਨੀ ਹੁੰਦਾ, ਪਤਾ ਹੁੰਦਾ ਆ, ਪਰ ਉਹ ਕਈ ਵਾਰੀ ਜਿਸ ਤਰ੍ਹਾਂ ਅਸੀਂ ਨੀ ਕਹਿੰਦੇ ਭਗਵਾਂ ਭਗਵਾਂ ਕਰਨ ਕਰਨਾ ਜੀ, ਧਾਰਮਿਕ ਕਰਨ ਕਰਨਾ, ਉਹ ਆਪਣੀ ਜਿਹੜੀ ਨਾ ਰਾਈਟ ਵਿੰਗ ਆਈਡੀਓਲੋਜੀ ਦੇ ਧਾਰਨੀ ਹੁੰਦੇ ਨੇ ਕਮਿਊਨਿਟੀ ਦੇ ਵਿਚ, ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਨੂੰ ਕਈ ਵਾਰੀ ਇਹੋ ਜਿਹੇ ਕੰਮ ਕਰਦੇ ਨੇ ਇਹੋ ਜਿਹੇ ਮੁੱਦੇ।
ਦੇਖੋ ਮਸਲੇ ਦੋਨੇ ਵਿਚਾਰਨੇ ਪੈਣੇ ਆਪਾਂ ਨੂੰ, ਇਹ ਵੀ ਹੋ ਸਕਦਾ। ਤੇ ਜਿਹੜੀ ਦੂਜੀ ਗੱਲ ਇਹ ਆ ਵੀ ਜੇ ਹੁਣ ਆਪਾਂ ਆਧੁਨਿਕਤਾ ਦੀ ਗੱਲ ਕਰੀਏ, ਗੂਗਲ ਦੀ ਗੱਲ ਕਰੀਏ, ਤਾਂ ਤੁਸੀਂ ਅੰਕੜੇ ਜੇ ਦੇਖੋਗੇ ਤਾਂ ਕਿੰਨੇ ਪਰਸੈਂਟ ਲੋਕ ਗੂਗਲ ਵਰਤਦੇ ਆ, ਨੰਬਰ ਇੱਕ ਤਾਂ ਇਹ ਵੀ ਦੇਖਣੀ ਪੈਣੀ ਆ, ਨੰਬਰ ਦੋ ਇਹ ਵੀ ਦੇਖਣੀ ਪੈਣੀ ਆ ਨਾ, ਜਿਵੇਂ ਹੁਣ ਆਪਣਾ ਆਪਣੇ ਚ ਵੀ ਕਮੀ ਆ ਰਹੀ ਆ ਵੀ ਅਸੀਂ ਆਪਣਾ ਹਿਸਟਰੀ ਆਪਣੇ ਬੱਚਿਆਂ ਨੂੰ ਪਾਸ ਆਉਣ ਨਹੀਂ ਕਰ ਰਹੇ। ਤੁਸੀਂ ਚਾਹੇ ਆਪਾਂ ਲੱਖ ਕਹਿ ਦਈਏ, ਮੰਨ ਲੈਂਦੇ ਆ, ਤੁਸੀਂ ਆਪਣਾ ਪੜਤਾਲ ਕੇ ਦੇਖੋ, ਤੁਸੀਂ ਹੁਣ ਬੱਚਿਆਂ ਨੂੰ ਟੂਰ ਤੇ ਲੈ ਕੇ ਗਏ ਤਾਂ ਕਿ ਉਹਨਾਂ ਨੂੰ ਤੁਸੀਂ ਹਿਸਟਰੀ ਬਾਰੇ ਜਾਣੂ ਕਰਾ ਸਕੋ, ਸਿੱਖਿਜ਼ਮ ਬਾਰੇ ਦੱਸ ਸਕੋ ਵੀ ਕੀ ਕੁਛ, ਆਹੀ ਪਰਪਸ ਸੀ ਤੁਹਾਡਾ। ਪਰ ਤੁਸੀਂ ਪੁੱਛੋ ਲੋਕਾਂ ਨੂੰ, ਪੁੱਛੋ ਕਿੰਨੇ ਪਰਸੈਂਟ ਜਿੰਨੇ ਲਿਸਨਰ ਆ ਉਹਨਾਂ ਨੂੰ ਪੁੱਛੋ ਵੀ ਕਿੰਨੇ ਪਰਸੈਂਟ ਬੰਦੇ ਹੋ ਜਿਨ੍ਹਾਂ ਨੇ ਤੁਸੀਂ ਬਰੀਕੀ ਦੇ ਵਿਚ ਬੱਚਿਆਂ ਨੂੰ ਚੀਜ਼ਾਂ ਦੱਸੀਆਂ ਵੀ ਆਹ ਐ ਹੁੰਦਾ ਇਹ ਵੋ ਹੁੰਦਾ। ਤੇ ਖਾਸ ਕਰਕੇ ਜਦੋਂ ਯੂਰੋਪੀਅਨ ਕੰਟਰੀ ਆ ਜਾਂ ਗੋਰਿਆਂ ਦੀਆਂ ਕੰਟਰੀਆਂ ਆ ਗਈਆਂ, ਇੱਥੇ ਤੁਹਾਨੂੰ ਜਿੱਥੇ ਮਾਂ ਬਾਪ ਬੱਚਿਆਂ ਦੇ ਕੋਈ ਰਿਸ਼ਤੇ ਨਹੀਂ ਹੈਗੇ, ਜਿਹੜੇ ਰਿਸ਼ਤੇ 16 ਸਾਲ ਤੱਕ ਇੱਕ ਪੈਸਾ ਇੱਕ ਉਹਨਾਂ ਨੂੰ ਜੋੜੀ ਰੱਖਦਾ ਕਿਉਂਕਿ ਉਹਨਾਂ ਦੀ ਹੈਲਪ ਹੋ ਰਹੀ ਆ, 16 ਸਾਲਾਂ ਬਾਅਦ ਮਾਂ ਬਾਪ ਵੀ ਤੜਫਣ ਲੱਗ ਜਾਂਦਾ ਵੀ ਇਹ ਕਦੋਂ ਘਰੋਂ ਜਾਵੇ, ਤੇ ਬੱਚਾ ਤਾਂ ਪਹਿਲਾਂ ਉਡਾਰੀ ਲਾਉਣ ਨੂੰ ਤਿਆਰ ਹੁੰਦਾ। ਤੇ ਕੀ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਟੋਰੀਆਂ ਉਹਨਾਂ ਨੂੰ ਸੁਣਾਈਆਂ ਹੋਣਗੀਆਂ ਬੱਚਿਆਂ ਨੂੰ? ਇਹ ਵੀ ਤਾਂ ਇੱਕ ਪੀੜ੍ਹੀ ਨੂੰ ਪਾਸ ਆਉਣ ਨਹੀਂ ਨਾ ਹੋਈ।
ਇਹ ਵੀ ਗੱਲ ਹੈਗੀ ਆ। ਬਾਕੀ ਜਿਹੜੀ ਨੌਕਰੀਆਂ ਦੀ ਗੱਲ ਆਪਾਂ ਕਰਨੀ ਸੀ, ਥੋੜੀ ਦੇਰ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਾਂਗੇ, ਪਰ ਨੌਕਰੀਆਂ ਦੇ ਸੰਬੰਧ ਵਿਚ ਇਕ ਬੜੀ ਇੰਟਰਸਟਿੰਗ ਖ਼ਬਰ ਸਾਹਮਣੇ ਆਈ ਹੈ। ਗ੍ਰੀਨ ਪਾਰਟੀ ਅਸੀਂ ਸਾਰੇ ਜਾਣਦੇ ਹਾਂ, ਸਾਡੇ ਨਵਦੀਪ ਸਿੰਘ ਹੁਣੀ ਬ੍ਰਿਸਬਨ ਤੋਂ ਗ੍ਰੀਨ ਪਾਰਟੀ ਦੇ ਨੁਮਾਇੰਦੇ ਨੇ, ਪਰ ਇਕ ਅੱਜ ਇੰਟਰਸਟਿੰਗ ਖ਼ਬਰ ਗ੍ਰੀਨ ਪਾਰਟੀ ਦੇ ਲੀਡਰ ਰਿਚਰਡ ਨਟੈਲੇ ਨੇ ਪੇਸ਼ ਕੀਤੀ ਹੈ। ਔਰ ਉਹ ਚਾਹੁੰਦੇ ਨੇ ਕਿ ਅੱਜ, ਵੈਸੇ ਉਹ ਕਹਿੰਦੇ ਨੇ ਕਿ ਉਹ ਪ੍ਰਪੋਜ਼ ਕਰ ਰਹੇ ਨੇ ਕੰਮ ਦੀ ਜਿਹੜੀ ਸ਼ਿਫਟਾਂ ਆ, ਹਫਤੇ ਦਾ ਅੱਗੇ 38 ਘੰਟੇ ਹੁੰਦਾ ਨਾ, ਮਤਲਬ ਇੱਕ ਹਫਤੇ ਦਾ ਵੀ 38 ਘੰਟੇ ਨੂੰ ਵੀਕ ਗਿਣਦੇ ਆ, ਉਹ ਕਹਿੰਦੇ ਇਸ ਨੂੰ ਘਟਾ ਕੇ ਨਾ ਸਿਰਫ 4 ਸ਼ਿਫਟਾਂ ਚਾਹੀਦੀਆਂ 6-6 ਘੰਟੇ ਦੀਆਂ ਕੰਮ ਦੀਆਂ।
ਅੱਛਾ,
ਸੋ 6 ਚੌਕੇ 24, ਜਾਣੀ ਕਿ 38 ਚੋਂ 24 ਕੱਢ ਲਓ, ਮਤਲਬ ਆਲਮੋਸਟ 14 ਘੰਟੇ ਕੱਟ ਕਰ ਦੇਣੇ ਆ ਕਹਿੰਦੇ ਹੋਣੇ ਚਾਹੀਦੇ ਆ, ਵੀਕ ਦੇ ਵਿਚ ਬੰਦੇ ਨੂੰ ਸਿਰਫ 24 ਘੰਟੇ ਕੰਮ ਕਰਨਾ ਚਾਹੀਦਾ।
ਭਰਾਵੋ, ਆਸਟ੍ਰੇਲੀਅਨ ਤਾਂ ਪਹਿਲਾਂ ਹੀ ਲੇਜੀ ਬਹੁਤ ਸੀ, ਫਿਰ ਤਾਂ ਕੰਮ ਹੀ ਮੁੱਕ ਗਿਆ ਲੱਗਦਾ।
ਫਿਰ ਤਾਂ ਕੰਮ ਮੁੱਕ ਗਿਆ ਜੀ, ਮੈਨੂੰ ਲੱਗਦਾ ਕਿ ਕੰਮ ਤਾਂ ਪਹਿਲੇ ਨਹੀਂ ਹੋ ਰਿਹਾ ਆਸਟ੍ਰੇਲੀਆ ਦੇ ਵਿਚ, ਜਿਹੜੇ ਮਤਲਬ ਰੀਅਲ ਕੰਮ ਹੈ ਉਥੇ ਕੰਮ ਇਹ ਮਿਲਦੇ ਨਹੀਂ। ਤੁਸੀਂ ਫਾਰਮਿੰਗ ਜੋਬ ਚਲ ਜਾਓ, ਮਾਈਨਿੰਗ ਚਲ ਜਾਓ, ਮਤਲਬ ਜਿਹੜਾ ਕੰਮ ਆ ਬਿਲਕੁਲ ਹੀ ਨਹੀਂ ਮਿਲ ਰਿਹਾ, ਬਾਹਰੋਂ ਮੰਗਾਣੇ ਪੈਂਦੇ ਆ। ਮੇਰੇ ਖਿਆਲ ਘੱਟੋ ਘੱਟ 1.25 ਲੱਖ ਦੇ ਕਰੀਬ ਫੋਰਨ ਵਰਕਰ 4-5-7 ਤੇ ਸਪੈਸ਼ਲਿਸਟ ਮੰਗਾ ਕੇ ਕੰਮ ਕਰਾਉਣਾ ਪੈਂਦਾ ਆ। ਤੁਸੀਂ ਲੇਬਰ ਦੀ ਤਾਂ ਛੱਡੋ, ਲੇਬਰ ਦੀ ਤੁਹਾਨੂੰ ਦੱਸ ਦਿੰਦਾ ਕਿ ਲੇਬਰ ਦੀ ਘੱਟੋ ਘੱਟ 7 ਤੋਂ ਲੈ ਕੇ 9 ਹਜ਼ਾਰ ਤੱਕ ਜਿਹੜੇ ਲੇਬਰ ਹੈ ਉਹ ਪੈਸੀਫਿਕ ਆਈਲੈਂਡ ਤੋਂ ਮੰਗਾਉਣੀ ਪੈਂਦੀ ਹੈ ਫਰੂਟ ਤੜਾਉਣ ਦੇ ਲਈ। ਇੱਥੇ ਬੰਦੇ ਨਹੀਂ ਲੱਭਦੇ, ਔਰ ਉਹ ਵੀ ਹਜੇ ਬਹੁਤ ਥੋੜੇ ਆ, ਲੌਬੀ ਕਰ ਰਹੇ ਵੀ ਹੋਰ ਮੰਗਾਉਣ ਦੀ ਇਜਾਜ਼ਤ ਦਿਓ, ਕਿਉਂਕਿ ਫਰੂਟ ਟੁੱਟਦਾ ਨਹੀਂ, ਟੁੱਟਣ ਤੋਂ ਰਹਿ ਜਾਂਦਾ, ਨੁਕਸਾਨ ਹੁੰਦਾ ਹੈ। ਹਾਲਾਂਕਿ ਕਈ ਇਲਾਕਿਆਂ ਦੇ ਵਿਚ ਆਲਰੇਡੀ 15-15-20% ਜਿਹੜੀ ਹੈ ਅਨਇੰਪਲਾਇਮੈਂਟ ਰੇਟ ਹੋਇਆ ਪਿਆ, ਜਿੱਥੇ ਯੂਥ ਕੰਮ ਕਰਕੇ ਰਾਜੀ ਨਹੀਂ ਹੈਗਾ। ਸੋ ਉਹ ਫਰਦਰ ਮਤਲਬ ਜਿਹੜਾ ਪ੍ਰਪੋਜ਼ਲ ਆ ਰਿਹਾ ਹੈ ਕਿ ਸਿਰਫ 4 ਸ਼ਿਫਟਾਂ ਹਫ਼ਤੇ ਦੀਆਂ ਹੋਣੀਆਂ ਚਾਹੀਦੀਆਂ, ਉਹ ਵੀ 6-6 ਘੰਟੇ ਦੀਆਂ, ਸੋ 24 ਘੰਟੇ ਕੰਮ। ਹੁਣ ਉਹਨਾਂ ਦਾ ਉਹ ਅੰਕੜੇ ਪਤਾ ਕਿਸ ਚੀਜ਼ ਨੂੰ ਆਧਾਰ ਬਣਾ ਰਹੇ ਨੇ, ਉਹ ਆਧਾਰ ਇਹ ਬਣਾ ਰਹੇ ਨੇ ਕਿ ਕਹਿੰਦੇ ਅਸੀਂ ਕਹਿੰਦੇ ਇੱਕ ਸਰਵੇ ਕੀਤਾ ਆ, ਔਰ ਸਰਵੇ ਦੇ ਵਿਚ ਕਹਿੰਦੇ ਸਿਰਫ 16% ਲੋਕਾਂ ਨੇ ਮਤਲਬ ਇਹ ਕਿਹਾ ਹੈ ਕਿ ਉਹ ਵੱਧ ਕੰਮ ਕਰਨਾ ਚਾਹੁੰਦੇ ਨੇ 38 ਘੰਟਿਆਂ ਤੋਂ, ਐਕਸਟਰਾ ਓਵਰ ਟਾਈਮ ਜਾਂ ਹੋਰ ਸ਼ਿਫਟਾਂ ਲਾਉਣੀਆਂ ਚਾਹੁੰਦੇ ਨੇ। ਤੇ ਬਾਕੀ ਕਹਿੰਦੇ 16% ਨੂੰ ਹੁਣ ਮਾਈਨਸ ਕਰ ਲਓ, ਰਹਿ ਗਏ 84%। 84% ਕਹਿੰਦੇ ਆ ਤੇ ਉਹ ਕਹਿੰਦੇ ਆ ਵੀ ਅਸੀਂ ਘੱਟ ਕੰਮ ਕਰਨਾ ਚਾਹੁੰਦੇ ਆ। ਤੇ ਮੈਂ ਤਾਂ ਕਹਿੰਦਾ ਵੀ ਆ 16% ਨੂੰ ਅਵਾਰਡ ਮਿਲਣਾ ਚਾਹੀਦਾ ਜਿਹੜੇ ਕਹਿੰਦੇ ਵੱਧ ਕੰਮ ਕਰਨਾ ਚਾਹੁੰਦੇ ਨੇ। ਮੈਨੂੰ ਤਾਂ ਲੱਗਦਾ ਕਈ ਦੇਸ਼ਾਂ 100% ਹੀ ਕਹਿੰਦੇ ਹੋਣੇ ਕਿ ਅਸੀਂ ਕੰਮੇ ਹੀ ਨੀ ਕਰਨਾ। ਦੱਸੋ ਵੀ ਕੰਮ ਕਿਹੜਾ ਕਰਨਾ ਚਾਹੁੰਦਾ, ਕੋਈ ਚਾਹੁੰਦਾ ਕੰਮ ਕਰਨਾ? ਜੇ ਤੁਸੀਂ ਪੁੱਛੋਗੇ ਕਿਸੇ ਬੰਦੇ ਨੂੰ ਜਾ ਕੇ ਸਰਵੇ ਕਰੂਗੇ ਵੀ ਤੂੰ ਬਈ ਆ ਘਰ ਬੈਠ ਕੇ ਸੋਫੇ ਤੇ ਆਰਾਮ ਨਾਲ ਟੀਵੀ ਦੇਖਣਾ ਚਾਹੁੰਦਾ ਆ ਕਿ ਜਾਂ ਬਾਹਰ ਧੁੱਪੇ 30-35 ਡਿਗਰੀ ਦੇ ਵਿਚ ਬੇਰੀਆਂ ਤੋੜਨਾ ਚਾਹਨਾ ਜਾਂ ਆਲੂ ਪੱਟਣਾ ਚਾਹਨਾ? ਦੱਸੋ ਸੁਭਾਵਿਕ ਜਵਾਬ ਕਿਹੜਾ ਹੋਊਗਾ? ਇਹੀ ਹੋਊਗਾ ਵੀ ਮੈਂ ਤਾਂ ਏਸੀ ਦੇ ਅੰਦਰ ਬੈਠਾ ਚਾਹਾਂਗਾ। ਮਤਲਬ ਇਸ ਬੇਸ ਨੂੰ ਲੈ ਕੇ ਮਤਲਬ ਆਰਗੂਮੈਂਟ ਦਿੱਤਾ ਜਾ ਰਿਹਾ ਤੇ ਆਈ ਡੋਂਟ ਨੋ ਮਤਲਬ ਕੀ ਕਿੱਧਰ ਨੂੰ ਗੱਲ ਜਾਊਗੀ।
ਦੇਖੋ ਇਸ ਸਾਰੇ ਵਿਸ਼ੇ ਤੇ ਨਾ ਆਪਾਂ ਇਹਦੀ ਕੋਈ ਦੇਖਦੇ ਆ ਵੀ ਕੀ ਰੀਜ਼ਨ ਆ ਉਹਨਾਂ ਦਾ ਇਹ ਗੱਲ ਕਰਨ ਦਾ, ਤੇ ਕਿਸੇ ਦਿਨ ਆਪਾਂ ਨਵਦੀਪ ਹੋਰਾਂ ਨੂੰ ਆਨਲਾਈਨ ਲਵਾਂਗੇ, ਉਹਨਾਂ ਨੂੰ ਕਹਾਂਗੇ ਵੀ ਪਾਰਟੀ ਦੀਆਂ ਜਿਹੜੀਆਂ ਪਾਲਿਸੀਜ਼ ਇਹਦੇ ਪਿਛਲਾ ਰੀਜ਼ਨ ਕੀ ਆ ਤੇ ਉਹ ਸਾਨੂੰ ਦੱਸੋ ਜਰੂਰ ਇੱਕ ਦਿਨ। ਪਰ ਮੈਨੂੰ ਲੱਗਦਾ ਹੁਣ ਸਿੱਧੂ ਸਾਹਿਬ ਆਪਣਾ ਬੇੜਾ ਗੈਸਟ ਨੂੰ ਲੈਣ ਦਾ ਹੋ ਗਿਆ।
ਜੀ ਜੀ, ਇੱਕ ਲੈਣੇ ਆ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਅਸੀਂ ਗੈਸਟ ਨੂੰ ਵੀ ਲੈਣੇ ਆ, ਗੱਲਬਾਤ ਜਾਰੀ ਰੱਖਾਂਗੇ। ਆਪਣੇ ਸਰੋਤਿਆਂ ਨੂੰ ਦੱਸ ਦਈਏ ਉਹ ਸਾਡੇ ਨਾਲ ਜੁੜ ਸਕਦੇ ਨੇ ਟੈਲੀਗ੍ਰਾਮ ਰਾਹੀਂ ਔਰ ਈਮੇਲ ਰਾਹੀਂ ਵੀ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ। ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ
ਜੀ ਸਵਾਗਤ ਹੈ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿਚ। ਔਰ ਤੁਸੀਂ ਜੁੜੇ ਹੋਏ ਹਰਮਨ ਰੇਡੀਓ ਦੇ ਨਾਲ ਔਰ ਇਸ ਵੇਲੇ ਘੜੀ 8:34 ਦਿਖਾ ਰਹੀ ਹੈ ਤੇ ਮਿੰਟੂ ਬਰਾੜ ਜੀ ਮੇਰੇ ਨਾਲ ਹੈ ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਵੈਸੇ ਸੁਖਪ੍ਰੀਤ ਗੈਰ ਹਾਜ਼ਰ ਨੇ, ਬੜੇ ਜ਼ਰੂਰੀ ਕੰਮ ਉਨ੍ਹਾਂ ਨੂੰ ਜਾਣਾ ਪੈ ਗਿਆ, ਸੋ ਅਸੀਂ ਪ੍ਰੋਗਰਾਮ ਨੂੰ ਸੰਚਾਲਨ ਕਰ ਰਹੇ ਹਾਂ। ਔਰ ਮਿੰਟੂ ਜੀ ਅੱਜ ਨੌਕਰੀਆਂ ਦੇ ਸਬੰਧ ਦੇ ਵਿਚ ਗੱਲ ਕਰਨੀ ਹੈ ਕਿਉਂਕਿ ਖ਼ਬਰਾਂ ਹਜੇ ਰਹਿੰਦੀਆਂ ਨੇ, ਉਹ ਆਪਾਂ 9 ਵਜੇ ਤੋਂ ਬਾਅਦ ਦੁਆਰਾ ਫੇਰ ਸ਼ੁਰੂ ਕਰਾਂਗੇ ਤੇ ਬੜੀਆਂ ਇੰਟਰਸਟਿੰਗ ਖ਼ਬਰਾਂ ਆ। ਪਰ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਥੋੜਾ ਜਿਹਾ ਜਿੱਦਾਂ ਪਲਾਨ ਬਣਾਇਆ ਸੀ ਕਿ ਲੀਹ ਤੋਂ ਹਟ ਕੇ ਥੋੜੇ ਹੁਣ ਨੌਕਰੀਆਂ ਬਾਰੇ ਵੀ ਗੱਲ ਕਰ ਲਈਏ। ਬਹੁਤ 2-3 ਸਾਲ ਪੰਜਾਬ ਦੀ ਗੱਲ ਕੀਤੀ ਆਪਾਂ, ਮਤਲਬ ਇਲੈਕਸ਼ਨ ਦੀ ਗੱਲ ਕੀਤੀ। ਚਲੋ ਆਪਾਂ ਹੈਰੀ ਹੁਣਾਂ ਦਾ ਕਰਦੇ ਹਾਂ ਸਵਾਗਤ ਪ੍ਰੋਗਰਾਮ ਚ।
ਜੀ ਜੀ ਬਿਲਕੁਲ ਜੀ, ਆਪਣੇ ਨਾਲ ਸਿਡਨੀ ਤੋਂ ਹਰਸਿਮਰਨ ਸਿੰਘ ਜਿਹੜੇ ਜੁੜ ਚੁੱਕੇ ਆ ਜੀ, ਤੇ ਉਹ ਇੱਥੇ ਆਪਣੀ ਇੱਕ ਜਿਹੜੀ ਆ ਨੌਕਰੀਆਂ ਉਪਲਬਧ ਕਰਾਉਣ ਵਾਲੀ ਇੱਕ ਏਜੰਸੀ ਜੇ ਪੰਜਾਬੀ ਚ ਕਹਾਂ ਚਲਾਉਂਦੇ ਆ ਜੀ, ਤੇ ਕਾਫੀ ਵਧੀਆ ਉਹ ਗਾਈਡ ਕਰਦੇ ਆ ਯੂਥ ਨੂੰ, ਨੌਜਵਾਨਾਂ ਨੂੰ, ਤੇ ਕਾਫੀ ਜਿਹੜੀ ਲਾਹੇਵੰਦ ਹੁੰਦਾ ਕਿਉਂਕਿ ਇੱਕ ਦੌਰ ਹੁੰਦਾ ਉਮਰ ਦਾ ਜਿਸ ਦੌਰ ਦੇ ਵਿਚ ਤੁਹਾਨੂੰ ਇਹੋ ਜਿਹੀ ਗਾਈਡੈਂਸ ਚਾਹੀਦੀ ਹੁੰਦੀ ਆ। ਜ਼ਰੂਰੀ ਨਹੀਂ ਹੁੰਦਾ ਵੀ ਸਾਰੀ ਗਾਈਡੈਂਸ ਤੁਹਾਡੇ ਮਾਪਿਆਂ ਤੋਂ ਮਿਲ ਜਾਣ ਜਾਂ ਤੁਹਾਡੇ ਟੀਚਰ ਤੋਂ ਮਿਲ ਜੇ। ਗਾਈਡੈਂਸ ਕਈ ਵਾਰੀ ਐਕਸਪਰਟ ਜਿਹੜਾ ਹੁੰਦਾ, ਜਿਹੜੀ ਲਾਈਨ ਦਾ ਐਕਸਪਰਟ ਹੁੰਦਾ, ਉਹ ਤੁਹਾਨੂੰ ਜ਼ਿਆਦਾ ਵਧੀਆ ਗਾਈਡ ਕਰ ਸਕਦੇ ਆ। ਪਰ ਪ੍ਰੋਬਲਮ ਕਈ ਵਾਰੀ ਆ ਜਾਂਦੀ ਹੈ ਵੀ ਇਸ ਲਾਈਨ ਦੇ ਵਿਚ ਵੀ ਉਹ ਨਵਾਂ ਬੰਦੇ ਨੂੰ ਵਿਸ਼ਵਾਸ ਕਰਨਾ ਬੜਾ ਔਖਾ ਹੋ ਜਾਂਦਾ, ਧੋਖੇ ਵੀ ਹੁੰਦੇ ਆ, ਗਲਤ ਬੰਦੇ ਵੀ ਐਂਟਰ ਕਰ ਜਾਂਦੇ ਆ। ਸੋ ਬਹੁਤ ਰਿਸਕੀ ਜਾਂ ਤੇਜ਼ ਆ ਸਿਸਟਮ ਇਹ। ਪਰ ਅੱਜ ਆਪਾਂ ਇਹ ਸਾਰੇ ਵਿਸ਼ੇ ਤੇ ਗੱਲ ਕਰਦੇ ਆ ਹਰਸਿਮਰਨ ਹੋਰਾਂ ਨਾਲ। ਸੋ ਪਹਿਲਾਂ ਤਾਂ ਜੀ ਆਇਆਂ ਜੀ ਹਰਸਿਮਰਨ, ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ
ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ ਤੇ ਅਮਨ ਜੀ, ਤੇ ਤੁਸੀਂ ਮੌਕਾ ਦਿੱਤਾ ਵਿਚਾਰ ਸ਼ੇਅਰ ਕਰਨ ਵਾਸਤੇ, ਤੇ ਮੈਨੂੰ ਬਹੁਤ ਵਧੀਆ ਲੱਗਾ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।
ਸਤਿ ਸ੍ਰੀ ਅਕਾਲ। ਤੇ ਪਹਿਲਾਂ ਤਾਂ ਇਹ ਦੱਸੋ ਵੀ ਸਿਡਨੀ ਦੀ ਮਾਰਕੀਟ ਕਿਵੇਂ ਚੱਲ ਰਹੀ ਹੈ, ਜੌਬ ਮਾਰਕੀਟ, ਕਿਉਂਕਿ ਕਾਫੀ ਕੰਪੀਟੀਸ਼ਨ ਹੁੰਦਾ ਸਿਡਨੀ ਦੇ ਵਿਚ।
ਸਿਡਨੀ ਤੁਹਾਨੂੰ ਪਤਾ ਹੀ, ਇੱਕ ਤਾਂ ਬੀ ਏ ਫਾਈਨੈਂਸ਼ੀਅਲ ਹੱਬ ਹੈ ਜੀ ਪੂਰਾ, ਤੇ ਮੈਜੋਰਿਟੀ ਜਿੰਨੀਆਂ ਜੌਬ ਨੇ ਐਸ ਕੰਪੇਅਰ ਟੂ ਬਾਕੀ ਸਟੇਟਸ ਦੀ ਗੱਲ ਕਰੀਏ ਆਪਾਂ, ਸਿਡਨੀ ਹਮੇਸ਼ਾ ਨੰਬਰ ਇੱਕ ਰਹਿੰਦਾ, ਤੇ ਉਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਤੇ ਲੋਕਾਂ ਦਾ ਰੁਝਾਨ ਜਿਹੜਾ ਹੈ ਸਿਡਨੀ ਨੂੰ ਜ਼ਿਆਦਾ ਮੁੜਦਾ, ਕਿਉਂਕਿ ਕਾਰਨ ਇਹੀ ਹੈ ਵੀ ਆਪਣੀ ਜਿਹੜੀ ਜੌਬ ਬਹੁਤ ਨੇ। ਤੇ ਪਰ ਜਿਵੇਂ ਅੱਜ ਦੀ ਡੇਟ ਦੀ ਗੱਲ ਕਰੀਏ, ਮਾਰਕੀਟ ਅੱਗੇ ਨਾਲੋਂ ਬੈਟਰ ਹੋ ਰਹੀ ਹੈ, ਪਰ ਉਨੀ ਨਹੀਂ ਹੋਈ ਹੈ ਜੇ ਆਪਾਂ ਹਰ ਇੱਕ ਸੈਕਟਰ ਡਿਫਰੈਂਟ ਡਿਫਰੈਂਟ ਹੈ, ਜਿਵੇਂ ਆਈ ਟੀ ਹੋਇਆ ਮੇਨ, ਜਿਵੇਂ ਮੈਜੋਰਿਟੀ ਆਪਣੀ ਜਿਹੜੀ ਕਮਿਊਨਿਟੀ ਹੈ, ਚਾਹੇ ਪੰਜਾਬੀ ਕਮਿਊਨਿਟੀ ਕਹਿ ਲਈਏ, ਚਾਹੇ ਆਪਾਂ ਇਨ ਜਨਰਲ ਇੰਡੀਅਨ ਕਮਿਊਨਿਟੀ ਕਹਿ ਲਈਏ, ਸਾਰੇ ਜਿਹੜੇ ਨੇ ਤਕਰੀਬਨ ਆਈ ਟੀ ਦੇ ਵਿੱਚ ਜ਼ਿਆਦਾ ਰੁਝਾਨ ਹੁੰਦਾ ਉਹਨਾਂ ਦਾ
ਤੇ
ਆਈ ਟੀ ਦੀਆਂ ਜੋਬ ਜਿਹੜੀਆਂ ਨੇ ਕਾਫੀ ਅੱਗੇ ਤੋਂ ਵੱਧ ਰਹੀਆਂ ਨੇ ਤੇ ਉਹਦੇ ਕਰਕੇ ਤਾਂ ਹੀ ਇਸ ਕਰਕੇ ਆਪਣਾ ਜਿਹੜਾ ਯੂਥ ਹੈ ਉਹਨੂੰ ਗਾਈਡ ਕਰਨਾ ਵੀ ਜ਼ਰੂਰੀ ਹੈ ਆਪਾਂ ਕਿਉਂਕਿ ਇੰਡੀਆ ਦੇ ਵਿੱਚ ਵੀ ਆਪਾਂ ਨੂੰ ਪਤਾ ਜ਼ਿਆਦਾਤਰ ਲੋਕ ਜਿਹੜੇ ਨੇ ਆਪਣੇ ਜਿਵੇਂ ਉੱਥੇ ਤਾਂ ਆਪਸ਼ਨ ਹੀ ਦੋ ਹੀ ਨੇ ਜਾਂ ਮੈਡੀਕਲ ਦੀ ਦਿੱਤੀ ਜਾਂ ਨਾਨ ਮੈਡੀਕਲ ਮੈਡੀਕਲ ਤਾਂ ਡਾਕਟਰ ਬਣ ਜੂਗਾ ਨਾਨ ਮੈਡੀਕਲ ਹੈ ਤਾਂ ਤੁਸੀਂ ਯੂਨੋ ਇੰਜੀਨੀਅਰਿੰਗ ਕਰ ਲਓਗੇ ਜਾਂ ਸਮਥਿੰਗ ਲਾਈਕ ਦੈਟ ਤੇ ਪਰ ਇੱਥੇ ਤੁਹਾਡੇ ਕੋਲ ਆਪਸ਼ਨ ਬਹੁਤ ਨੇ ਇੱਕ ਤਾਂ ਠੀਕ ਹੈ ਨਾ ਕਿਉਂਕਿ ਇਹ ਮਤਲਬ ਉਹ ਕੰਟਰੀ ਹੈ ਵੀ ਜਿੱਥੇ ਤੁਸੀਂ ਆਪਣੇ ਆਪ ਨੂੰ ਇੱਕ ਥਾਂ ਸਟਿੱਕ ਨਹੀਂ ਕਰ ਸਕਦੇ ਵੀ ਹਾਂਜੀ ਦੇਖੋ ਜੀ ਅਸੀਂ ਆਈ ਟੀ ਯੂ ਕਰਨੀ ਹੈ ਕਿਉਂਕਿ ਬੱਚੇ ਦਾ ਜਿੱਥੇ ਮਨ ਕਰਦਾ ਕੋਈ ਜੇ ਉਹਦਾ ਰੁਝਾਨ ਹੈ ਤਾਂ ਆਪਾਂ ਉਹਨੂੰ ਬਲਕਿ ਕਾਫੀ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਪੇਰੈਂਟਸ ਨੂੰ ਤਾਂ ਕਿ ਜਿਹੜਾ ਅੱਗੇ ਕਹੂੰਗੀ ਇੱਥੇ ਕੋਈ ਨੈਵਰ ਐਂਡਿੰਗ ਹੈ ਇੱਕ ਤਰ੍ਹਾਂ ਦਾ ਕਹੂੰਗਾ ਮੈਂ ਜੋਬ ਮਾਰਕੀਟ ਵੀ ਵਧੀਆ ਤੇ ਸਿਡਨੀ ਦੇ ਅੱਜਕੱਲ ਥੋੜੀ ਜਿਹੀ ਸਲੋ ਡਾਊਨ ਹੈ ਬਟ ਐਂ ਵੀ ਬੈਟਰ ਦੈਨ ਲਾਸਟ ਈਅਰ
ਓਕੇ
ਤੇ ਉਹਦਾ ਕਾਰਨ ਇਹੀ ਹੈ ਵੀ ਇੱਕ ਤਾਂ ਜਿਵੇਂ ਤੁਸੀਂ ਪਹਿਲਾਂ ਮੈਂ ਤੁਹਾਡਾ ਫੋਨ ਸੁਣ ਰਿਹਾ ਸੀ 4x7 ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਨੈਚੁਰਲੀ 4x7 ਜਿਹੜਾ ਹੁਣ ਅੱਜ ਦੀ ਡੇਟ ਚ ਟਫ ਹੋਈ ਜਾਂਦਾ ਤੇ ਹੋ ਵੀ ਗਿਆ ਕਿਉਂਕਿ ਲੋਕਾਂ ਨੇ ਐਕਸਪਲੋਇਟ ਬਹੁਤ ਕੀਤਾ ਸੀ ਪਹਿਲਾਂ ਤੇ ਇਸ ਕਰਕੇ ਜਿਹੜੇ ਹੁਣ ਆਪਣੇ ਬੱਚੇ ਇੱਥੇ ਆਲਰੇਡੀ ਹੈਗੇ ਨੇ ਜਾਂ ਗ੍ਰੈਜੂਏਟ ਹੋ ਰਹੇ ਨੇ ਤੇ ਜਾਂ ਹੋਣ ਵਾਲੇ ਨੇ ਤੇ ਜਾਂ ਉਹ ਯੂਨੋ ਗੋਇੰਗ ਟੂਵਰਡ ਦੈਟ ਤੇ ਉਸ ਚੀਜ਼ ਦਾ ਤਾਂ ਹੀ ਬਹੁਤ ਇਹ ਆਈ ਥਿੰਕ ਬਹੁਤ ਇੰਪੋਰਟੈਂਟ ਹੈ ਕਿ ਪੇਰੈਂਟਸ ਜਿਹੜੇ ਨੇ ਕਈ ਵਾਰ ਬੱਚਿਆਂ ਨੂੰ ਤਾਂ ਆਪ ਪਤਾ ਹੁੰਦਾ ਅੱਜ ਕੱਲ੍ਹ ਵੈਸੇ ਜ਼ਿਆਦਾਤਰ ਤਾਂ ਬੱਚੇ ਕਾਫੀ ਸਮਝਦਾਰ ਨੇ ਕਿਉਂਕਿ ਮਾਡਰਨ ਜ਼ਮਾਨਾ ਜੀ ਟੈਕਨੋਲੋਜੀ ਇੰਨੀ ਅੱਗੇ ਵੱਧ ਚੁੱਕੀ ਹੈ ਤੇ ਬੱਚਿਆਂ ਨੂੰ ਆਪਣੇ ਨਾਲ ਕਈ ਵਾਰ ਜ਼ਿਆਦਾ ਪਤਾ ਹੁੰਦਾ ਪਰ ਸਟਿਲ ਐਜ ਏ ਪੇਰੈਂਟਸ ਆਈ ਥਿੰਕ ਇਟਸ ਬੈਟਰ ਕਿ ਆਪਾਂ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਗਾਈਡ ਕਰਦੇ ਰਹੀਏ ਬਾਕੀ ਚੂਜ਼ ਕਰਨਾ ਨਹੀਂ ਕਰਨਾ ਉਹਨਾਂ ਦੀ ਮਰਜ਼ੀ ਹੈ ਬਟ ਵੀ ਕੈਨ ਐਕਸਪਲੋਰ ਟੈਲ ਦਮ ਕਿ ਇਹ ਦੋ ਦਿਨ ਪਾਉਂਦ ਨੇ ਕਿ ਉਹਦਾ ਫਾਇਦਾ ਹੋ ਸਕਦਾ
ਪਹਿਲਾਂ ਤਾਂ ਥੋੜਾ ਜਿਹਾ ਦੱਸਿਓ ਤੁਸੀਂ ਆਪਣੇ ਬਾਰੇ ਚ ਵੀ ਤੁਸੀਂ ਸਿਡਨੀ ਦੇ ਵਿੱਚ ਤੁਹਾਡੀ ਕੰਪਨੀ ਦਾ ਨਾਂ ਕੀ ਹੈ ਤੇ ਕਿੰਨੇ ਚਿਰ ਤੋਂ ਤੁਸੀਂ ਚਲਾ ਰਹੇ ਹੋ ਤੇ ਕੀ ਉਸ ਕੰਪਨੀ ਦੇ ਹੇਠ ਕਰਦੇ ਹੋ ਤੁਸੀਂ
ਮੇਰਾ ਮੈਂ ਸਿਡਨੀ ਦੇ ਵਿੱਚ ਤਾਂ ਮੈਨੂੰ ਹੋ ਗਏ ਜੀ ਤਕਰੀਬਨ 11 ਸਾਲ ਤੇ ਮੈਂ 12 ਹੋ ਗਏ ਤੇ ਕੰਪਨੀ ਜਿਹੜੀ ਮੈਂ ਰਨ ਕਿਸੇ ਤਕਰੀਬਨ 2.5 ਸਾਲ ਤੋਂ ਰਨ ਕਰ ਰਿਹਾ ਮੈਗਾ ਆਈ ਟੀ ਸਰਵਿਸਿਜ਼ ਪੀਟੀਵਾਈ ਐਲ ਟੀ ਡੀ ਦੇ ਨਾਮ ਤੇ ਹੈ ਤੇ ਕਿਉਂਕਿ ਮੇਰੀਆਂ ਆਪਣੀਆਂ ਸਟੱਡੀਜ਼ ਜਿਹੜੀਆਂ ਨੇ ਉਹ ਹੈਗੀਆਂ ਨੇ ਵੈਲਥ ਮੈਨੇਜਮੈਂਟ ਦੇ ਵਿੱਚ ਤੇ ਜਿਹਦੇ ਵਿੱਚ ਮੇਰਾ ਬੈਕਗਰਾਉਂਡ ਆਈ ਟੀ ਡੀ ਹੈ ਤੇ ਬਟ ਮੇਰੀਆਂ ਡੋਮੇਨ ਐਕਸਪਰਟੀਜ਼ ਜਿਹੜੀਆਂ ਨੇ ਵੈਲਥ ਮੈਨੇਜਮੈਂਟ ਜਿਵੇਂ ਮਤਲਬ ਲੇਵਲ ਲੈਂਗੁਏਜ ਕਹਾਂ ਵੀ ਸੁਪਰਨੇਸ਼ਨ ਸਾਰਿਆਂ ਨੂੰ ਪਤਾ ਜਿਵੇਂ ਜਿਹੜਾ ਤੁਹਾਡਾ ਕੰਟਰੀਬਿਊਸ਼ਨ ਜਾਂਦਾ ਮੇਰੀਆਂ ਜਿਹੜੀਆਂ ਬੈਕਐਂਡ ਤੇ ਮਤਲਬ ਐਡਮਿਨਿਸਟ੍ਰੇਸ਼ਨ ਵਿਦ ਆਈ ਟੀ ਸੁਪਰਨੇਸ਼ਨ ਪੈਨਸ਼ਨ ਇੰਸ਼ੋਰੈਂਸ ਤੇ ਇਨਵੈਸਟਮੈਂਟ ਦੇ ਵਿੱਚ ਮੇਰੀਆਂ ਐਕਸਪਰਟੀਜ਼ ਨੇ ਤੇ ਮੈਂ ਮਤਲਬ ਬਿਗ ਫੋਰ ਨਾਲ ਜਿਵੇਂ ਸਪੈਸ਼ਲੀ ਨੈਬ ਦੀ ਗੱਲ ਕਰਨਾ ਉਹਦੇ ਨਾਲ ਕੰਮ ਕੀਤਾ ਉਹਨਾਂ ਨੂੰ ਅਡਵਾਈਸ ਕੰਸਲਟੈਂਟ ਵੀ ਉਹਨਾਂ ਦਾ ਪਲੱਸ ਮੈਂ ਏਐਨਜ਼ੈਡ ਵੀ ਕੰਮ ਕੀਤਾ ਤੇ ਜਿਹੜੀ ਕੰਪਨੀ ਸਾਡੀ ਬੇਸਿਕਲੀ ਇਹ ਕੀ ਕਰ ਰਹੀ ਹੈ ਮੈਂ ਜਿਹੜਾ ਕਿ ਇਹ ਸਟਾਰਟਅਪ ਹੈ ਠੀਕ ਹੈ ਜੀ ਇਹ ਨਹੀਂ ਕਹਿ ਸਕਦੇ ਆਪਾਂ ਵੀ ਵੱਡੀ ਕੰਪਨੀ ਬਟ ਸਟਾਰਟਅਪ ਤੇ ਸਾਡਾ ਓਬਜੈਕਟਿਵ ਇਹ ਹੈ ਵੀ ਜਿਹੜੇ ਵੈਲਥ ਮੈਨੇਜਮੈਂਟ ਕੰਪਨੀ ਉਹਨਾਂ ਨੂੰ ਸੋਲੂਸ਼ਨ ਪ੍ਰੋਵਾਈਡ ਕਰਨਾ ਆਈ ਟੀ ਸੋਲੂਸ਼ਨ ਬੇਸਿਕਲੀ ਰਿਲੇਟਡ ਵਿਦ ਸੁਪਰਨੇਸ਼ਨ ਇੰਸ਼ੋਰੈਂਸ ਤੇ ਪੈਨਸ਼ਨ ਤੇ ਉਹਦੇ ਕਰਕੇ ਜਿਹੜਾ ਹੁਣ ਅਸੀਂ ਕਲਾਇੰਟ ਵੀ ਅੱਗੇ ਕਨੈਕਟ ਕਰਦੇ ਹਾਂ ਇਸੇ ਕਰਕੇ ਸਾਨੂੰ ਬੰਦਿਆਂ ਦੇ ਜਿਵੇਂ ਕਹਿ ਰਹੇ ਆਪਾਂ ਹੁਣ ਜਿਉਂ ਇਸ ਪਾਸੇ ਤੁਰੇ ਹੋਏ ਹਾਂ ਤਾਂ ਨੈਚੁਰਲੀ ਟਾਈਮ ਟੂ ਟਾਈਮ ਤੇ ਜੇ ਰਿਕੁਆਇਰਮੈਂਟ ਆਉਂਦੀਆਂ ਨੇ ਤੇ ਅਸੀਂ ਲੁੱਕ ਐਟ ਮਾਰਕੀਟ ਆਲਸੋ ਵੀ ਸਾਨੂੰ ਬੰਦੇ ਲੋੜ ਪੈਣੀ ਹੈ ਜਦੋਂ ਸੈਚ ਉਹਨਾਂ ਨੂੰ ਕਨੈਕਟ ਕਰ ਸਕਦੇ ਹਾਂ ਤੇ ਇਹਨਾਂ ਦੀਆਂ ਮਤਲਬ ਕੁਆਲੀਫਾਈ ਕਰਦੇ ਕਰਨਗੇ ਇਸ ਕਰਕੇ ਵੀ ਮੇਨ ਟੋਰਡ ਹੀ ਆਈ ਟੀ ਸੋਲੂਸ਼ਨ ਪ੍ਰੋਵਾਈਡ ਕਰਦੇ ਵਿਦਿਨ ਵੈਲਥ ਮੈਨੇਜਮੈਂਟ
ਆਸਟ੍ਰੇਲੀਆ ਦੇ ਵਿੱਚ ਇੱਕ ਚੀਜ਼ ਮੈਂ ਨੋਟ ਕੀਤੀ ਆ ਹਰਸਿਮਰ ਜੀ ਵੀ ਆਸਟ੍ਰੇਲੀਆ ਚ ਕਹਿੰਦੇ ਆ ਜੋਬ ਦਾ ਜਿਹੜਾ ਹੁਣ ਸਿਸਟਮ ਆ ਜੋਬ ਦੇ ਸਿਸਟਮ ਦੇ ਵਿੱਚ ਉਹੀ ਬੰਦਾ ਟਰੈਕ ਤੇ ਸੌਖਾ ਚੜਦਾ ਛੇਤੀ ਚੜਦਾ ਜਿਹਦੇ ਕੋਲੇ ਕੋਈ ਅੰਦਰੂਨੀ ਲਿੰਕ ਆ ਮੈਂ ਇੱਥੇ ਨਹੀਂ ਕਹਿੰਦਾ ਵੀ ਰਿਸ਼ਵਤ ਜਾਂ ਸਿਫਾਰਸ਼ ਚੱਲਦੀ ਆ ਪਰ ਇੱਥੇ ਥੋੜਾ ਜਿਹਾ ਵੱਖਰਾ ਨਾਂ ਦਿੱਤਾ ਜਾਂਦਾ ਰੈਫਰੈਂਸ ਚੱਲਦੀ ਆ ਵੀ ਫਲਾਨੇ ਨੇ ਫਲਾਨੇ ਨੂੰ ਰੈਫਰ ਕਰਤਾ ਜਾਂ ਉਹ ਅੰਦਰ ਸੀ ਸਿਸਟਮ ਦੇ ਵਿੱਚ ਅੰਦਰੋਂ ਹੀ ਸਾਰਾ ਕੁਝ ਸੈਟਿੰਗ ਕਰਕੇ ਤੇ ਅੰਦਰ ਹੀ ਸਾਰਾ ਕੁਝ ਹੋ ਗਿਆ ਭਾਵੇਂ ਉਹ ਮੈਨੂੰ ਨੀ ਲੱਗਦਾ ਵੀ ਉਹ ਗੈਰ ਕਾਨੂੰਨੀ ਹੋਊ ਜਾਂ ਕਾਬਲ ਬੰਦੇ ਨੀ ਉੱਥੇ ਜਾਂਦੇ ਬੰਦੇ ਭਾਵੇਂ ਕਾਬਲ ਹੀ ਜਾਂਦੇ ਆ ਪਰ ਫਿਰ ਵੀ ਪਬਲਿਕਲੀ ਕਿਤੇ ਵੀ ਇਹ ਜੀ ਗੱਲ ਨੀ ਹੁੰਦੀ ਵੀ ਭਾਈ ਮੰਨ ਲਿਆ ਵੀ ਇੰਨੀਆਂ ਜੋਬਸ ਨਿਕਲ ਗਈਆਂ ਤੇ ਉਹਦੇ ਚ ਇੰਨੀਆਂ ਹੋ ਗਈਆਂ ਬਹੁਤ ਸਾਰੀਆਂ ਜੋਬਸ ਨੂੰ ਜੋ ਪਤਾ ਕਰਦੇ ਉਹ ਪਹਿਲਾਂ ਹੀ ਆਲਰੇਡੀ ਫਿਲ ਹੋ ਚੁੱਕੀਆਂ ਹੁੰਦੀਆਂ ਸੋ ਇਹਦੇ ਬਾਰੇ ਕੀ ਸਿਸਟਮ ਹੈ ਤੁਸੀਂ ਥੋੜਾ ਐਕਸਪਲੇਨ ਕਰੋਗੇ
ਤੁਸੀਂ ਬਿਲਕੁਲ ਸਹੀ ਕਿਹਾ ਤੇ ਇਹ ਕੁਝ ਹੱਦ ਤੱਕ ਮੈਂ ਕਹੂੰਗਾ ਵੀ ਇਹ ਹੈ ਵੀ ਹੈ ਠੀਕ ਹੈ ਵੀ ਜਿੱਥੇ ਰੈਫਰੈਂਸ ਹੁੰਦਾ ਤੇ ਕਈ ਥਾਵਾਂ ਤੇ ਓਬਵੀਅਸਲੀ ਅਗੇਨ ਡਿਪੈਂਡ ਕਿ ਕੰਪਨੀ ਬਾਈ ਕੰਪਨੀ ਵੀ ਡਿਪੈਂਡ ਕਰਦਾ ਪਰ ਓਬਵੀਅਸਲੀ ਉਹਨਾਂ ਨੂੰ ਐਡਵਾਂਟੇਜ ਇਹ ਹੁੰਦਾ ਵੀ ਰੈਫਰੈਂਸ ਦਾ ਵੀ ਇੱਕ ਤਾਂ ਜਿਹੜਾ ਬੰਦਾ ਰੈਫਰ ਕਰ ਰਿਹਾ ਉਹ ਬੰਦੇ ਨੂੰ ਪਤਾ ਹੁੰਦਾ ਉਹਦੀਆਂ ਸਕਿੱਲਸ ਪਤਾ ਨੇ ਉਹਨੂੰ ਜਾਂ ਉਹਨੇ ਪਹਿਲਾਂ ਕੰਮ ਕੀਤਾ ਤੇ ਓਹਦੇ ਕਰਕੇ ਓਹਨਾ ਨੂੰ ਪਤਾ ਵੀ ਕਿਉਂਕਿ ਸਨੈਰੀਓ ਇਹੋ ਜਿਹਾ ਹੁੰਦਾ ਕਈ ਸਿਚੁਏਸ਼ਨ ਚ ਸਪੈਸ਼ਲੀ ਜਦੋਂ ਮੈਂ ਹੁਣ ਬੈਂਕਾਂ ਦੀ ਗੱਲ ਕਰਾਂ ਜਾਂ ਜਿਹੜੀਆਂ ਫਾਈਨੈਂਸ਼ੀਅਲ ਜਿੰਨੀਆਂ ਅਦਾਰੇ ਨੇ ਉਹ ਉਹ ਇਹ ਸਾਰੇ ਓਪਰੇਟਰ ਨੇ ਬਾਏ ਲੈਜੀਸਲੇਸ਼ਨ ਜਿਵੇਂ ਐਪਰਾ ਹੋ ਗਿਆ ਐਸਿਕ ਹੋ ਗਿਆ ਏਜੀਓ ਹੋ ਗਿਆ ਤੇ ਇਹਨਾਂ ਦੀਆਂ ਡੈਡਲਾਈਨ ਜਿਹੜੀਆਂ ਨੇ ਬੜੀਆਂ ਟਾਈਟ ਹੁੰਦੀਆਂ ਨੇ ਉਹਦੇ ਚ ਹੁੰਦਾ ਕੀ ਹੈ ਇਹ ਰੈਫਰੰਸ ਜਿਹੜਾ ਜਿਹੜਾ ਆਲਰੇਡੀ ਐਕਸਪੀਰੀਅੰਸ ਬੰਦਾ ਹੈ ਤੇ ਅੱਗੋਂ ਤੋਂ ਅੱਗੋਂ ਨੈਟਵਰਕ ਤੁਹਾਡੇ ਹੈਗਾ ਉਹ ਚੱਕਣ ਦੀ ਕੋਸ਼ਿਸ਼ ਕਰਦੇ ਕਿਉਂਕਿ ਟਾਈਮ ਹੀ ਇੰਨਾ ਹੁੰਦਾ ਵੀ ਉਹਨਾਂ ਕੋਲ ਇੰਨਾ ਨੀ ਹੁੰਦਾ ਵੀ ਜੇ ਮੰਨ ਲਓ ਕੋਈ ਇਹਨਾਂ ਨੇ ਬੰਦਾ ਚੱਕ ਵੀ ਲਿਆ ਤੇ ਕਈ ਵਾਰ ਕਹਿੰਦਾ ਨਹੀਂ ਇਹਨੂੰ ਸੂਟ ਪਹਿਨਦਾ ਤੇ ਉਹ ਫਿਰ ਉਹ ਜਿਹੜਾ ਵੇਸਟ ਹੁੰਦਾ ਟਾਈਮ ਉਹਨੂੰ ਇਹ ਚੀਜ਼ ਦੇ ਟਰਾਇੰਗ ਟੂ ਅਵਾਇਡ ਦੈਟ ਪਰ ਹਾਂ ਓਨ ਦੀ ਅਦਰ ਸਾਈਡ ਆਲਸੋ ਇਹ ਨਹੀਂ ਹੈ ਵੀ ਸਾਰਾ ਹੀ ਇਹੀ ਚੱਲ ਹੁਣ ਜੋ ਮੈਂ ਵੀ ਹੁਣ ਪਹਿਲਾਂ ਜੋ ਮੈਂ ਵਨ ਪਾਸ ਸੀਗਾ ਜਿਹੜੀ ਅੱਜ ਕੱਲ੍ਹ ਵਨ ਪਾਸ ਮੈਂ ਆਈਐਨਟੀ ਚ ਕੰਮ ਕਰਦਾ ਸੀ ਉਦੋਂ ਅਸੀਂ ਹਾਇਰ ਵੀ ਕੀਤੇ ਬੰਦੇ ਇਹ ਨਹੀਂ ਹੈ ਵੀ ਅਸੀਂ ਯੂਨੋ ਸਿਰਫ ਰੈਫਰੈਂਸ ਹੀ ਚੱਕੇ ਦੂਜੇ ਵੀ ਚੱਕ ਲਈਦੇ ਨੇ ਤੇ ਮੈਂ ਨੈਟ ਚ ਪਹਿਲਾਂ ਵੀ ਸੀਗਾ ਉਦੋਂ ਵੀ ਅਸੀਂ ਕਈ ਵਾਰੀ ਅਸੀਂ ਗ੍ਰੈਜੂਏਟ ਵੀ ਚੱਕੇ ਸੀ ਜਿਹਨਾਂ ਦੇ ਜਿਹਨਾਂ ਨੂੰ ਸਾਲ ਕੁ ਦਾ ਐਕਸਪੀਰੀਅੰਸ ਸੀ ਸਾਨੂੰ ਪਤਾ ਸਾਨੂੰ ਇਹ ਫਿੱਟ ਬਹਿ ਜਾਣਗੇ ਇਸ ਪਲੇਟਫਾਰਮ ਦੇ ਵਿੱਚ ਇਹ ਬਹਿ ਸਕਦੇ ਨੇ ਇਹ ਮਤਲਬ ਇਹ ਬਿਟਸ ਐਂਡ ਪੀਸ ਇਹ ਮਤਲਬ ਪਾਰਸਲ ਐਂ ਕਹਿ ਲਓ ਵੀ 50% ਜਾਂ 60% ਠੀਕ ਵੀ ਹੈ ਤੇ ਮੀਨਿੰਗ ਮਤਲਬ ਦੋਨਾਂ ਨੂੰ ਦਿੱਤਾ ਜਾਂਦਾ ਵੀ 100% ਇਹ ਨੀ ਕਹਿ ਸਕਦੇ ਵੀ ਰੈਫਰੈਂਸ ਹੀ ਚੱਲਦਾ
ਜੀ ਜੀ ਅੱਜ ਅੱਜ ਆਧੁਨਿਕਤਾ ਦਾ ਦੌਰ ਆ ਜੀ ਤੇ ਤੁਸੀਂ ਭਾਵੇਂ ਸਿਡਨੀ ਚ ਬੈਠੇ ਹੋ ਪਰ ਮੈਂ ਜਿੰਨਾ ਕੁ ਜਾਣਦਾ ਜਿਵੇਂ ਹੁਣ ਸਾਡੇ ਹੀ ਪਾਰਟ ਆ ਜੀ ਹਰਮਨ ਰੇਡੀਓ ਦਾ ਮਨਪ੍ਰੀਤ ਸਿੰਘ ਢੀਂਡਸਾ ਤੇ ਉਹ ਅੱਜ ਕੱਲ ਅਮਰੀਕਾ ਚ ਪਿਛਲੇ 1.5-2 ਸਾਲ ਤੋਂ ਜੋਬ ਕਰ ਰਹੇ ਆ ਤੁਹਾਡੇ ਉਹ ਉਹਨਾਂ ਨੇ ਜੁਆਇਨ ਕੀਤਾ ਸੀ ਤਾਂ ਕਰਕੇ ਸਾਡੀ ਗੱਲਬਾਤ ਹੋਈ ਤਾਂ ਦੂਜੇ ਪਾਸੇ ਆਧੁਨਿਕਤਾ ਦੇ ਦੌਰ ਕਾਰਨ ਤੁਸੀਂ ਸਾਰੀ ਦੁਨੀਆਂ ਨੂੰ ਵੀ ਮੈਨੇਜ ਕਰ ਰਹੇ ਹੋ ਕਿਤੇ ਵੀ ਕੋਈ ਵੀ ਜੋਬ ਲਈ ਤੁਸੀਂ ਕਰ ਸਕਦੇ ਹੋ ਸੋ ਹੁਣ ਮੰਨ ਲਓ ਬਹੁਤ ਸਾਰੇ ਲੋਕ ਜਿਹੜੇ ਜੋਬ ਦੀ ਇੰਤਜ਼ਾਰ ਚ ਬੈਠੇ ਸਾਡੇ ਲਿਸਨਰ ਹੀ ਆ ਉਹ ਕਈ ਵਾਰ ਕੀ ਹੁੰਦਾ ਵੀ ਉਹਨਾਂ ਕੋਲ ਚੰਗੀਆਂ ਡਿਗਰੀਆਂ ਚੰਗੀ ਪੜ੍ਹਾਈ ਲਿਖਾਈ ਆ ਪਰ ਮਜਬੂਰਨ ਬਸ ਜਾਂ ਟੈਕਸੀ ਚਲਾਉਣਾ ਸ਼ੁਰੂ ਕਰਤਾ ਜਾਂ ਕੁਛ ਹੋਰ ਕੰਮ ਸ਼ੁਰੂ ਕਰਤਾ ਤੇ ਫਿਰ ਉੱਥੇ ਸਟੱਕ ਹੋਏ ਆ ਪਰ ਉਹ ਜਾਣਾ ਆਪਣੀ ਜੋਬ ਚ ਚਾਹੁੰਦੇ ਆ ਸੋ ਕੀ ਕਿੱਥੋਂ ਜ਼ਿਆਦਾ ਓਪਰਚੁਨਿਟੀ ਉਹਨਾਂ ਨੂੰ ਪਤਾ ਲੱਗ ਸਕਦਾ ਅੱਜ ਕੱਲ ਕੀ ਓਪਰਚੁਨਿਟੀ ਚੱਲ ਰਹੀਆਂ ਉਹ ਮਾੜਾ ਜਿਹਾ ਉਹਨਾਂ ਦਾ ਗੱਲਬਾਤ ਹੈ ਜੀ ਥੋੜ੍ਹਾ
ਹਾਂਜੀ ਮੇਨ ਤੁਸੀਂ ਬਿਲਕੁਲ ਸਹੀ ਕਿਹਾ ਕਈ ਵਾਰ ਕੀ ਹੁੰਦਾ ਵੀ ਡੈਫੀਨੇਟਲੀ ਇਹ ਸਨੈਰੀ ਦੇਖਿਆ ਵੀ ਜਿਹੜੇ ਬੰਦੇ ਕੈਪੇਬਲ ਨੇ ਕਿਉਂਕਿ ਕਾਫੀ ਕੁਝ ਮੈਟਰ ਕਰ ਜਾਂਦਾ ਵੀ ਸਪੈਸ਼ਲੀ ਜਿਹੜੀ ਫਸਟ ਬ੍ਰੇਕ ਲੈਣੀ ਹੈ ਉਹ ਚੈਲੰਜਿੰਗ ਹੋ ਜਾਂਦੀ ਹੈ ਹਰ ਇੱਕ ਵਾਸਤੇ ਇੱਕ ਵਾਰੀ ਫਸਟ ਬ੍ਰੇਕ ਮਿਲ ਗਈ ਤੁਹਾਨੂੰ ਫਿਰ ਕੋਈ ਚੱਕਰ ਨਹੀਂ ਤੁਹਾਨੂੰ ਕਿਉਂਕਿ ਫਸਟ ਬ੍ਰੇਕ ਦਾ ਇਹ ਡਿਪੈਂਡ ਕਰਦਾ ਵੀ ਜਿਹੜਾ ਤਾਂ ਬੰਦਾ ਗ੍ਰੈਜੂਏਟ ਹੈ ਮੰਨ ਲਓ ਇੰਡੀਆ ਤੋਂ ਤੁਸੀਂ PR ਆ ਗਏ ਜਾਂ ਦੋ ਨੇ ਹੁਣ ਇੱਕ ਤਾਂ ਹੈ ਬੰਦੇ ਆਲਰੇਡੀ ਜਿਹੜੇ ਡਾਇਰੈਕਟ PR ਆ ਗਏ ਠੀਕ ਹੈ ਜੀ ਇੱਕ ਨੇ ਬੰਦੇ ਸਟੂਡੈਂਟ ਬੰਦੇ ਨੇ ਤੇ ਹੁਣ ਜਿਹੜੇ ਤਾਂ ਡਾਇਰੈਕਟ PR ਆ ਗਏ ਜਿੱਦਾਂ ਉਹਨਾਂ ਦਾ ਰੈਲੇਵੈਂਟ ਐਕਸਪੀਰੀਅੰਸ ਹੈ ਤੁਹਾਡੀ ਫੀਲਡ ਦੀ ਕਿਉਂਕਿ ਰਿਕੁਆਇਰਮੈਂਟ ਵੀ ਦੇਖਣੀ ਪੈਣੀ ਆਪਾਂ ਨੂੰ ਵਨ ਸਾਈਡ ਦੀ ਇੱਥੇ ਓਪਰਚੁਨਿਟੀਜ਼ ਕਿਵੇਂ ਨੇ ਜੇ ਹੁਣ ਆਪਾਂ ਸਿਡਨੀ ਦੀ ਮੈਂ ਗੱਲ ਕਰਾਂਗੇ ਹੁਣ ਸਿਡਨੀ ਦੇ ਵਿੱਚ ਕੀ ਹੈ ਵੀ ਤੁਹਾਨੂੰ ਫਾਈਨੈਂਸ਼ੀਅਲ ਸੈਕਟਰ ਨੰਬਰ 1 ਤੇ ਓਬਵੀਅਸਲੀ ਠੀਕ ਹੈ ਜੀ ਕਿਉਂਕਿ ਮੇਨ ਇਹਦਾ ਹੀ ਹੈ ਤੇ IT ਉਹਦੇ ਵਿੱਚ ਫਲੇਵਰ ਹੈ ਹੀ ਹੈ ਪਲੱਸ ਤੁਹਾਡਾ ਟੈਲੀਕਾਮ ਹੋ ਗਿਆ ਜੀ ਉਹ ਮੈਲਬਰਨ ਵੀ ਹੈ ਤੇ ਸਿਡਨੀ ਵੀ ਹੈ ਕਿਉਂਕਿ ਕਈ ਆਫਿਸਿਸ ਹੈੱਡ ਆਫਿਸ ਉਹਨਾਂ ਨੇ ਮੈਲਬਰਨ ਨੇ ਤੇ ਪਰ ਜੋਬ ਜਿਹੜੀਆਂ ਸਾਡੇ ਦੋਨੋਂ ਪਾਸੇ ਨੇ ਤੇ ਉਹ ਹੁੰਦਾ ਕਿ ਜੇ ਤਾਂ ਤੁਹਾਡਾ ਐਕਸਪੀਰੀਅੰਸ ਬਾਕੀ ਹੈ ਵੀ ਤੁਹਾਨੂੰ ਰਾਈਟ ਬਹੁਤ ਚੀਜ਼ਾਂ ਦੇਖਦੇ ਨੇ ਤੁਹਾਡੀ ਕਮਿਊਨੀਕੇਸ਼ਨ ਸਕਿੱਲਸ ਪਬਲਿਕ ਸਪੀਕਿੰਗ ਤੁਹਾਡਾ ਇਹ ਕਾਫੀ ਮੈਂ ਚੀਜ਼ਾਂ ਦੇਖੀਆਂ ਜਿਹੜੀ ਆਪਣੇ ਬੰਦੇ ਕਈ ਵਾਰੀ ਇਹ ਤੋਂ ਥੋੜਾ ਲੈਕ ਆਫ ਪਬਲਿਕ ਸਪੀਕਿੰਗ ਕਰਕੇ ਜਾਂ ਕਮਿਊਨੀਕੇਸ਼ਨ ਸਕਿੱਲਸ ਕਰਕੇ ਤੁਸੀਂ ਕਈ ਵਾਰ ਪਿਛੜ ਜਾਂਦੇ ਹੋ ਤੇ ਪਰ ਇਹ ਹੈ ਵੀ ਤੁਸੀਂ ਰਾਈਟ ਥਰੈਡ ਜਿਹੜਾ ਕਨੈਕਟ ਹੁੰਦੇ ਨੇ ਕਿਸੇ ਬੰਦੇ ਨਾਲ ਮੰਨ ਲਓ ਹੁਣ ਸੀਕ ਹੈ ਜਿਵੇਂ ਵੈਬਸਾਈਟ ਹੁਣ ਸੀਕ ਦੇ ਵਿੱਚ ਨੈਚੁਰਲੀ ਜੋਬ ਆਉਂਦੀਆਂ ਰਹਿੰਦੀਆਂ ਨੇ ਪਰ ਉਹ ਚ ਕੀ ਹੁੰਦਾ ਕਈ ਵਾਰੀ ਆਪਾਂ ਅਪਲਾਈ ਕਰ ਲੈਂਦੇ ਹਾਂ ਤੇ ਪਰ ਰਿਸਪੋਂਸ ਕੋਈ ਆਉਂਦਾ ਨਹੀਂ ਹੈ ਉਹ ਕਾਰਨ ਇਹ ਹੁੰਦਾ ਇੱਕ ਤਾਂ ਉਹਨੂੰ ਆਈ ਥਿੰਕ ਜਿਹੜਾ ਉਸ ਚੀਜ਼ ਨੂੰ ਇਹ ਮੈਂ ਕਹੂੰਗਾ ਵੀ ਜੇ ਕੋਈ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਜਿਹਨਾਂ ਦਾ ਚੰਗਾ ਐਕਸਪੀਰੀਅੰਸ ਹੈ ਰੈਲੀਵੈਂਟ ਐਕਸਪੀਰੀਅੰਸ ਹੈ ਤੁਹਾਨੂੰ ਲੱਗਦਾ ਮੇਰੀਆਂ ਸੀਕ ਦੇ ਵਿੱਚ ਫੋਰ ਐਗਜ਼ਾਮਪਲ ਜੋਬਸ ਆਈਆਂ ਜਾਂ ਮੌਨਸਟਰ ਹੋ ਗਿਆ ਪਰ ਮੇਨ ਸੀਕ ਚੱਲਦਾ ਵੀ ਤੁਸੀਂ ਕੁਆਲੀਫਾਈ ਕਰਦੇ ਹੋ ਤੇ ਅਵੇਲੇਬਲ ਇਮੀਡੀਏਟਲੀ ਹੋ ਪਹਿਲੀ ਗੱਲ ਤਾਂ ਤੁਸੀਂ ਪਰਸਨਲੀ ਫੋਨ ਕਰੋ ਰਿਕਰੂਟਰ ਨੂੰ ਇਹ ਬਹੁਤ ਜ਼ਰੂਰੀ ਹੈ ਨਾ ਕਿ ਸਿੰਪਲ ਤੁਸੀਂ ਵੇਟ ਕਰੋ ਮੰਨ ਲਓ ਤੁਸੀਂ ਅੱਜ ਅਪਲਾਈ ਕਰਤਾ ਟੇਕ ਯੋਰ ਟਾਈਮ ਕੱਲ ਨੂੰ ਫੋਰ ਐਗਜ਼ਾਮਪਲ ਉਹਨੂੰ ਫੋਨ ਕਰੋ ਤੇ ਗੱਲ ਕਰਕੇ ਉਹਨੇ ਕਹੋ ਵੀ ਹਾਂ ਇਹ ਮੈਂ ਜੋਬ ਦੇਖੀ ਹੈ ਤੇ ਆਈ ਐਮ ਇੰਟਰਸਟਿਡ ਕਿਉਂਕਿ ਤੁਹਾਡੀਆਂ ਹਾਊ ਯੂ ਕਨਵਿੰਸ ਹਾਊ ਯੂ ਪੁੱਟ ਯੋਰ ਵਰਡ ਟੁਗੈਦਰ ਦੈਟ ਇਜ਼ ਵੈਰੀ ਇੰਪੋਰਟੈਂਟ ਤੇ ਉਹ ਕਿਉਂਕਿ ਜੇ ਤੁਸੀਂ ਕੋਨਫੀਡੈਂਸ ਹੈ ਜੀ ਉਹ ਗੱਲ ਕਰਦੇ ਹੋ ਤੇ ਈਵਨ ਲੋਕ ਕਈ ਵਾਰ ਕਹਿੰਦਾ ਤੁਸੀਂ ਐਕਸਪੀਰੀਅੰਸ ਮਤਲਬ ਹੈਗਾ ਤੁਹਾਡੇ ਕੋਲ ਪਰ ਤੁਸੀਂ ਕਹਿੰਦੇ ਯਾਰ ਮੈਨੂੰ ਪਤਾ ਨੀ ਉਹ ਸੈਟ ਕਰਨਾ ਕਿ ਨਹੀਂ ਕਹੂੰਗਾ ਮੇਰਾ ਲੋਕਲ ਐਕਸਪੀਰੀਅੰਸ ਹੈ ਨੀ ਆਈ ਨੋ ਬਹੁਤ ਵੱਡਾ ਚੈਲੰਜ ਹੈ ਪਰ ਇਹ ਹੈ ਵੀ ਹਾਊ ਵੀ ਕੈਨ ਹੈਂਡਲ ਦੈਟ ਇਹ ਰਿਐਲਿਟੀ ਹੈ ਇਹ ਨੀ ਮੈਂ ਕਹਿੰਦਾ ਵੀ ਹਾਂਜੀ ਨਹੀਂ ਇਹ ਤਾਂ ਨਹੀਂ ਕਹਿੰਦੇ ਨੇ ਬਿਲਕੁਲ ਸਹੀ ਗੱਲ ਹੈ ਬਹੁਤ ਔਖਾ ਹੁੰਦਾ ਪਰ ਇਹ ਹੈ ਵੀ ਤੁਸੀਂ ਰਾਈਟ ਥਰੈਡ ਹੈ ਤੁਸੀਂ ਆਪਣਾ ਨੈਟਵਰਕ ਦੇ ਵਿੱਚ ਗੱਲਬਾਤ ਕਰ ਸਕਦੇ ਹੋ ਤੇ ਇਹੀ ਵੀ ਰਾਈਟ ਬੰਦੇ ਮੇਰਾ ਜੋੜਨ ਦਾ ਇਹੀ ਮਕਸਦ ਹੈ ਵੀ ਤਾਂ ਕਿ ਐਟਲੀਸਟ ਉਸ ਬੰਦੇ ਜਿਹੜੇ ਵੀ ਕੋਈ ਵੀ ਆਪਣੇ ਮਾਈ ਭਾਈ ਹੈਗੇ ਨੇ ਜਾਂ ਯੰਗਸਟਰ ਨੇ ਜਾਂ ਇੰਡੀਆ ਤੋਂ ਮੂਵ ਕੀਤੇ ਨੇ ਜਾਂ ਆਲਰੇਡੀ ਇੱਥੇ ਹੈਗੇ ਨੇ ਜਿਹੜੇ ਕਿ ਸਟਰਗਲ ਕਰ ਰਹੇ ਨੇ, ਐਡੀ ਜੇ ਆਪਾਂ ਉਹਨੂੰ ਗਾਈਡ ਕਰ ਸਕਦੇ ਹਾਂ ਵੀ ਹਾਂ ਠੀਕ ਆ ਇਹ ਦਿਸ ਦਾ ਵੇ ਟੂ ਗੋ, ਠੀਕ ਹੈ। ਤੇ ਇਹ ਮੇਨ ਮੇਰਾ ਇਹ ਕਹੂੰਗਾ ਵੀ ਡੈਫੀਨਿਟਲੀ ਵੀ ਨੀਡ ਟੂ ਲੁੱਕ ਇਨਟੂ ਦੈਟ।
ਅੱਜਕਲ ਜਾਂਦੇ ਜਾਂਦੇ ਸਾਨੂੰ ਇਹ ਦੱਸੇ ਕੇ ਜਾਓ ਵੀ ਅੱਜ ਕੱਲ ਜੋਬ ਕਿਹੜੇ ਕਿਹੜੇ ਸੈਕਟਰ ਚ ਆਈਆਂ ਹੋਈਆਂ, ਕਿੱਥੇ ਕਿੱਥੇ ਸਾਡੇ ਨੌਜਵਾਨ ਆ ਜਿਹੜੇ ਹੱਥ ਅਜਮਾਈ ਕਰ ਰਹੇ ਕਰ ਸਕਦੇ ਆ, ਤੇ ਜੇ ਚਾਹੋ ਤਾਂ ਅਸੀਂ ਤੁਹਾਡਾ ਨੰਬਰ ਵੀ ਇੱਥੇ ਅਨਾਊਂਸ ਕਰ ਸਕਦੇ ਹਾਂ ਤਾਂ ਕਿ ਕਿਸੇ ਨੂੰ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਹਾਨੂੰ ਸੰਪਰਕ ਕਰ ਸਕਦੇ ਆ।
ਹਾਂਜੀ ਹਾਂ ਬਿਲਕੁਲ, ਮੇਰਾ ਜਿਹੜਾ ਮੈਂ ਕੰਪਨੀ ਜਿਹੜੀ ਮੈਂ ਕਰ ਰਿਹਾ ਜ਼ਿਆਦਾਤਰ ਮੇਰਾ ਹੈਗਾ ਆਈ ਟੀ ਦੇ ਵਿੱਚ ਕੰਮ, ਠੀਕ ਹੈ ਜੀ। ਮੈਂ ਬਾਕੀ ਜੋਬਸ ਨੈਚੁਰਲੀ ਬਾਕੀ ਫੀਲਡ ਵਿੱਚ ਵੀ ਉਹਨੂੰ ਮੈਨੂਫੈਕਚਰਿੰਗ ਰਹੀਆਂ ਨੇ, ਕਿਉਂਕਿ ਸਿਡਨੀ ਦੇ ਵਿੱਚ ਜ਼ਿਆਦਾਤਰ ਜੋਬ ਜਿਹੜੀਆਂ ਨੇ ਥੋੜੀਆਂ ਫਾਈਨੈਂਸ਼ੀਅਲ ਟੈਲੀਕੋਮ ਤੇ ਹੈਗੀਆਂ ਨੇ। ਕਹਿੰਦੇ ਹੁਣ ਆਪਾਂ ਮੈਨੂਫੈਕਚਰਿੰਗ ਦੀ ਗੱਲ ਕਰੀਏ ਉਹ ਤੁਹਾਡਾ ਆਪਣਾ ਮੈਲਬਰਨ ਵਗੈਰਾ ਜਿਵੇਂ ਉੱਧਰ ਕਾਫੀ ਹੈ ਉਹਨਾਂ ਦਾ ਰੁਝਾਨ, ਤੇ ਸਿਮਿਲਰਲੀ ਤੁਹਾਡਾ ਪਰਥ ਵਿੱਚ ਵੀ ਜੋਬਸ ਕਲੀਅਰ ਆਉਂਦੀਆਂ, ਬਟ ਅੱਜ ਕੱਲ੍ਹ ਥੋੜਾ ਸਲੋ ਡਾਊਨ ਡਿਊ ਟੂ ਮਾਈਨਿੰਗ ਕਰਕੇ। ਪਰ ਆਈ ਟੀ ਹੁਣ ਮੈਂ ਆਪਣੀ ਜੀ ਗੱਲ ਕਰਾਂ, ਮੈਂ ਜਿਹੜੀ ਮੈਂ ਕੰਪਨੀ ਜ਼ਿਆਦਾਤਰ ਮੈਂ ਕਲੈਕਟ ਕਰਦਾ ਲਾਈਕ ਮੰਡੇ ਜਿਹੜੇ ਸਪੈਸ਼ਲੀ ਆਈ ਟੀ ਦੇ ਵਿੱਚ ਨੇ ਬੰਦੇ ਫਾਈਨੈਂਸ ਦੇ ਵਿੱਚ ਨੇ, ਠੀਕ ਹੈ ਨੇ। ਤੇ ਜੋਬ ਜਿਹੜੀਆਂ ਅਕਾਊਂਟਿੰਗ ਬਹੁਤ ਨੇ ਜੋਬ ਜੀ, ਬਿਜ਼ਨਸ ਐਡਮਿਨਿਸਟ੍ਰੇਸ਼ਨ ਹੋ ਗਿਆ, ਕਮਰਸ ਹੋ ਗਿਆ, ਇਕਨੋਮਿਕਸ। ਹੁਣ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਨ ਗੱਲ ਜਾ ਰਿਹਾ ਵੀ ਜਿਹੜਾ ਗ੍ਰੈਜੂਏਟ ਪ੍ਰੋਗਰਾਮ ਜਿਹੜੇ ਨੇ ਜਿਵੇਂ ਕਾਫੀ ਕੰਪਨੀਆਂ ਨੇ ਸਪੈਸ਼ਲੀ ਜੇ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਸਾਰਿਆਂ ਦੇ ਪ੍ਰੋਗਰਾਮ ਅੱਜ ਕੱਲ੍ਹ ਓਪਨ ਨੇ, ਐਪਲੀਕੇਸ਼ਨ ਅਕਸੈਪਟ ਕਰ ਰਹੇ ਨੇ। ਉਹ ਚਾਹੇ ਤੁਸੀਂ ਅਕਾਊਂਟਿੰਗ ਚੋਂ, ਬਿਜ਼ਨਸ ਦੇ ਵਿੱਚੋਂ, ਬਿਜ਼ਨਸ ਐਡਮਿਨਿਸਟ੍ਰੇਸ਼ਨ ਹੋ ਗਿਆ, ਕਮਰਸ ਹੋ ਗਿਆ, ਇਕਨੋਮਿਕਸ ਹੋ ਗਿਆ, ਫਾਈਨੈਂਸ ਹੋ ਗਿਆ, ਇਹ ਸਾਰੀਆਂ ਡਿਗਰੀ ਜੇ ਤੁਹਾਡੀਆਂ ਹੈਗੀਆਂ ਨੇ, ਜੇ ਤੁਸੀਂ ਪਿਛਲੇ 2 ਸਾਲ ਜਾਂ ਕਈ ਕੰਪਨੀਆਂ ਨੇ 2 ਸਾਲ ਦਾ ਕੱਟੀ ਦੀ ਹੈ ਜਾਂ 3 ਸਾਲ ਕਈਆਂ ਦਾ ਹੈ, ਵੀ ਜੇ ਲਾਸਟ 3 ਈਅਰ ਦੇ ਵਿੱਚ ਤੁਸੀਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ। ਉਹਨਾਂ ਦਾ ਸਟੇਜਿਸ ਹੁੰਦੀਆਂ ਨੇ, 4 ਸਟੇਜਿਸ ਨੇ, ਡਿਫਰੈਂਟ ਕੰਪਨੀ ਦੇ ਡਿਫਰੈਂਟ ਨੇ। ਮੈਂ ਨਾਮ ਤੁਹਾਨੂੰ ਦੱਸ ਦਿੰਦਾ ਕੰਪਨੀਆਂ ਜਿਹਨਾਂ ਦੇ ਗ੍ਰੈਜੂਏਟ ਪ੍ਰੋਗਰਾਮ ਓਪਨ ਨੇ, ਜਿਵੇਂ CBA ਵਨ ਆਫ ਦੈਮ, ਤੁਹਾਡਾ ਵੈਸਟਪੈਕ ਹੋ ਗਿਆ, ਨੈਸ਼ਨਲ ਆਸਟ੍ਰੇਲੀਆ ਬੈਂਕ ਨੈਬ ਜਿਹਨੂੰ ਕਹਿੰਦੇ ਆਪਾਂ ਜੀ, ਤੇ ANZ ਹੋ ਗਿਆ, ਤੁਹਾਡੇ ਟੈਲਸਾ ਹੋ ਗਿਆ, ਆਪਟਸ ਹੋ ਗਿਆ, ਡਿਫੈਂਸ ਵਿੱਚ ਹੈਗੀਆਂ ਨੇ। ਮਤਲਬ ਤੁਸੀਂ ਜਿਹੜਾ ਤੁਹਾਡਾ ਇੰਟਰਸਟ ਹੈਗਾ ਉਸ ਲਾਈਨ ਦੇ ਵਿੱਚ ਤੁਸੀਂ ਕੰਪਨੀਆਂ ਤੁਹਾਨੂੰ ਆਈਡੀਆ, ਤੇ ਤੁਸੀਂ ਈਵਨ ਗੂਗਲ ਵੀ ਮਾਰ ਲਓਗੇ ਨਾ ਤਾਂ ਤੁਹਾਨੂੰ ਗੂਗਲ ਵਿੱਚ ਵੀ ਪਤਾ ਲੱਗ ਜਾਣਾ ਵੀ ਆਹ ਪ੍ਰੋਗਰਾਮ ਓਪਨ ਨੇ। ਉਹਨਾਂ ਦੀਆਂ ਤਕਰੀਬਨ ਕੁਛ ਕੰਪਨੀਆਂ ਦੀ ਲਾਸਟ ਡੇਟ ਉਹਨਾਂ ਦੀ ਹੈ 20th ਮਾਰਚ ਹੈ, ਤੇ ਕਈਆਂ ਦੀ ਹੈਗੀ ਹੈ 27th ਮਾਰਚ, ਪਰ ਮਾਰਚ ਬਾਏ ਐਂਡ ਆਫ ਮਾਰਚ ਤੱਕ ਸਾਰਾ ਰੈਪ ਅਪ ਹੋਏਗਾ। ਇਸ ਕਰਕੇ ਮੇਰੀ ਐਡਵਾਈਸ ਇਹੀ ਹੈ ਜਿਹੜੇ ਯੰਗਸਟਰ ਨੂੰ ਜਿਹੜੇ ਮਤਲਬ ਗ੍ਰੈਜੂਏਟ ਪਾਸ ਆਊਟ ਹੋ ਚੁੱਕੇ ਨੇ ਦ ਲਾਸਟ 2 to 3 ਈਅਰ, ਤੇ ਜਾਂ ਜਿਹੜੇ ਹੋਣ ਵਾਲੇ ਨੇ, ਕੀਪ ਐਨ ਆਈ ਔਨ ਦੀਸ ਥਿੰਗਸ, ਕਿਉਂਕਿ ਇਹ ਬਹੁਤ ਵਧੀਆ ਪਲੇਟਫਾਰਮ ਹੈ ਜਿਹੜਾ ਸਾਰੀ ਜਿਹੜੇ ਬੜੀਆਂ ਕੰਪਨੀਜ਼ ਨੇ, ਮੈਂ ਸਿਰਫ ਗਿਣਵੀਆਂ ਦੱਸੀਆਂ ਨੇ ਤੁਹਾਨੂੰ, ਕਿਉਂਕਿ ਜਿਵੇਂ ਮੇਰਾ ਵਾਰਤਾਲਾਪ ਇਹਨਾਂ ਨਾਲ ਹੁੰਦੀ ਰਹਿੰਦੀ ਹੈ ਤਾਂ ਮੈਂ ਇਹਨਾਂ ਬਾਰੇ ਨਾਮ ਦਿੱਤਾ, ਬਟ ਅਦਰਵਾਈਜ਼ ਤੁਸੀਂ ਆਪਣਾ ਫੀਲਡ ਹੋ ਸਕਦਾ ਜਿਹੜਾ ਮੈਂ ਨਾ ਵੀ ਕਵਰ ਕੀਤਾ ਹੋਵੇ, ਤੁਸੀਂ ਆਪਣੇ ਫੀਲਡ, ਤੁਹਾਨੂੰ ਕੰਪਨੀ ਪਤਾ ਨੇ ਆਹ ਵੱਡੀਆਂ ਕੰਪਨੀਆਂ ਨੇ, ਉਹ ਆਹ ਮਹੀਨਾ ਜਿਵੇਂ ਹੈ ਇਟਸ ਵੈਰੀ ਗੁੱਡ, ਤੁਸੀਂ ਐਕਸਪਲੋਰ ਕਰ ਸਕਦੇ ਹੋ ਤੇ ਤੁਹਾਨੂੰ ਆਪਰਚੁਨਿਟੀ ਜਿੰਨੀਆਂ ਚਾਂਸਿਸ ਹੈਗੇ ਨੇ ਮਿਲ ਸਕਦੇ, ਕਿਉਂਕਿ ਉਹ ਹੁੰਦਾ ਕਿ ਤੁਸੀਂ ਆਨ ਦਾ ਜੋਬ ਟ੍ਰੇਨਿੰਗ ਕਰਦੇ ਹੋ।
ਹਰੀ ਮੈਂ ਵੀ ਜਾਂਦੇ ਜਾਂਦੇ ਮੈਂ ਵੀ ਇੱਕ ਕੁਐਸਚਨ ਪੁੱਛਣਾ ਚਾਹੁੰਦਾ, ਵੈਸੇ ਸਾਡੇ ਸਰੋਤੇ ਵੀ ਪੁੱਛ ਰਹੇ ਨੇ, ਇੱਕ ਤਾਂ ਮੋਬਾਈਲ ਤੇ ਐਡਰੈਸ, ਮੋਬਾਈਲ ਨੰਬਰ ਮੈਂ ਤੁਹਾਡਾ ਪੋਡਕਾਸਟ ਦੇ ਵਿੱਚ ਪਾ ਦਾਂਗਾ, ਉਹ ਲੇਟਰ ਆਨ ਵੀ ਸਾਡੇ ਵੈਬਸਾਈਟ ਤੋਂ ਵੀ ਚੱਕ ਸਕਦੇ ਆ। ਪਰ ਮੈਂ ਜਿਹੜਾ ਕੁਐਸਚਨ ਲਾਸਟ ਜਾਂਦੇ ਜਾਂਦੇ,
ਮੋਬਾਈਲ ਨਾਲੋਂ ਮੈਂ ਤੁਹਾਨੂੰ ਕਹੂੰਗਾ, ਮੈਂ ਤੁਹਾਨੂੰ ਆਪਣਾ ਈਮੇਲ ਦੇ ਦੂੰਗਾ, ਕਈ ਵਾਰ ਜਿੰਦਾ ਬਿਜ਼ੀ ਨਾ ਹੁੰਦਾ ਕੋਈ ਗੱਲ ਨਹੀਂ ਹੁੰਦੀ ਹੈ ਮੋਬਾਈਲ ਤੇ, ਤਾਂ ਇਸ ਕਰਕੇ ਤੁਸੀਂ ਈਮੇਲ ਦੇ ਵਿੱਚ ਬੈਸਟ ਹੁੰਦਾ ਵੀ ਇੱਕ ਤਾਂ ਬੰਦਾ ਜ਼ੂਮ ਭੇਜ ਸਕਦਾ ਤੇ
ਨਹੀਂ, ਈ ਮੇਲ ਤੁਸੀਂ ਪਹਿਲਾਂ ਬੋਲੇ ਦਾ, ਹੁਣ ਕਈ ਨੋਟ ਵੀ ਕਰ ਲੈਣਗੇ ਸਾਡੇ ਸੱਜਣ।
ਹਾਂਜੀ ਮੇਰਾ ਲਿਖੋ HARRY@RY
ਹਾਂਜੀ
@ ਮੈਗਾ ਆਈ ਟੀ, ਇਹ ਵਨ ਵਰਡ ਹੈ ਜੀ ਪੂਰਾ, ਮੈਗਾ MEGA
IT
ਸਰਵਿਸਿਸ SERVICES.com.au
.com.au ਚਲੋ ਨੋਟ ਵੀ ਕਰ ਲਓ, ਤੇ ਨਾਲ ਜੀ ਇਹ ਈਮੇਲ ਤੁਹਾਨੂੰ ਪੋਡਕਾਸਟ ਦੇ ਵਿੱਚ ਉਪਲਬਧ ਹੋ ਜਾਏਗਾ, ਸੋ ਤੁਸੀਂ ਉਥੋਂ ਵੀ ਈਮੇਲ ਚੱਕ ਸਕਦੇ ਹੋ। ਤੇ ਵੈਸੇ ਜਿਹੜੇ ਸੱਜਣਾ ਨੇ ਮੰਗਿਆ ਆਪਣਾ ਈਮੇਲ ਐਡਰੈਸ, ਮੈਂ ਉਨ੍ਹਾਂ ਨੂੰ ਮੈਸੇਜ ਵੀ ਵਾਪਸ ਭੇਜ ਦਿੰਦਾ। ਤੇ ਹੈਰੀ ਮੈਂ ਕੁਐਸਚਨ ਜਾਂਦੇ ਜਾਂਦੇ ਇਹ ਪੁੱਛਣਾ ਚਾਹੁੰਦਾ ਵੀ ਮਤਲਬ ਕੋਈ ਕੁਆਲੀਫਾਈਡ ਬੰਦਾ ਜੋਬ ਦੇਖ ਰਿਹਾ, ਚਾਹੇ ਉਹ ਮੇਰਾ ਨਵਾਂ ਭਾਈ ਆਇਆ ਹੋਇਆ ਉਹ ਹੋਰ ਜੋਬ ਕਰ ਰਿਹਾ ਆਪਣੀ ਕੁਆਲੀਫਿਕੇਸ਼ਨ ਤੋਂ, ਜਾਂ ਕੋਈ ਯੰਗਸਟਰ ਜਿਹੜਾ ਪੜ੍ਹ ਰਿਹਾ ਹਜੇ ਉਹਦਾ 1 ਸਾਲ ਰਹਿੰਦਾ, ਉਹ ਤੁਹਾਨੂੰ ਆਪਣਾ ਰਿਜ਼ਿਊਮ ਭੇਜ ਕੇ ਤੁਹਾਡੇ ਨਾਲ ਰਜਿਸਟਰ ਹੋ ਸਕਦਾ, ਤੁਸੀਂ ਉਹਨੂੰ ਮਤਲਬ ਉਹਦੇ ਬਿਹਾਫ ਤੇ ਜਾਂ ਕਹਿ ਲਓ ਕਿ ਉਹਦੀਆਂ ਕੁਆਲੀਫਿਕੇਸ਼ਨ ਦੇ ਮੁਤਾਬਿਕ ਉਹਨਾਂ ਨੂੰ ਜੋਬਸ ਰੈਕਮੈਂਡ ਕਰ ਸਕਦੇ ਹੋ।
ਹਾਂਜੀ ਹਾਂ ਬਿਲਕੁਲ, ਉਹਦਾ ਮੈਂ ਉਹਨਾਂ ਨੂੰ ਉਹੀ ਹੈ ਵੀ ਜਿਹੜਾ ਮਤਲਬ ਦੇਖੋ, ਬਾਕੀ ਤਾਂ ਸਾਰਾ ਉਹਨਾਂ ਦੀ ਸਕਿੱਲ ਦੇ ਉੱਪਰ, ਮੈਂ ਉਹਨਾਂ ਨੂੰ ਗਾਈਡ ਕਰ ਸਕਦਾ ਵੀ ਦੇਖੋ ਆਹ ਰਾਈਟ ਵੇ ਹੈ, ਜੇ ਕੋਈ ਮੇਰੇ ਕੋਲ ਓਪਰਚੁਨਿਟੀ ਆਉਂਦੀ ਹੈ ਤਾਂ ਡੈਫੀਨਿਟਲੀ ਮੋਰ ਦੈਨ ਹੈਪੀ ਟੂ ਐਂਟਰਟੇਨ ਤੇ ਜੇ ਨੈਚੁਰਲੀ ਕੋਈ ਸਕਿੱਲ ਜਿਹੜੀ ਮੈਚ ਕਰਦੀਆਂ ਨੇ ਰਿਕੁਆਇਰਮੈਂਟ ਉਹ ਆਪਾਂ
ਜੀ ਸੋ ਕਹਿਣ ਦਾ ਮਤਲਬ ਹੈ ਜੇ ਤੁਹਾਡੇ ਕੋਲ ਉਹਨਾਂ ਦਾ ਡਾਟਾ ਪਿਆ ਤੇ ਉਧਰ ਤੁਹਾਨੂੰ ਉਹਨਾਂ ਦੀ ਮੈਚਿੰਗ ਜੋਬ ਆ ਗਈ ਤਾਂ ਤੁਸੀਂ ਮਤਲਬ ਕਹਿ ਲੋ ਕਿ ਜੋਬ ਦਵਾ ਸਕਦੇ ਹੋ ਠੀਕ ਹੈ
ਹਾਂਜੀ ਹਾਂ ਬਿਲਕੁਲ ਕਿਉਂਕਿ ਸਾਨੂੰ ਇੱਕ ਮੇਨ ਜਿਹੜਾ ਮੈਂ ਤੁਹਾਨੂੰ ਇਹੀ ਮਤਲਬ ਸ਼ੇਅਰ ਕਰਨਾ ਚਾਹੁੰਗਾ ਵੀ ਕੀ ਜਿਹੜੀ ਹੈਗੀ ਤੁਹਾਨੂੰ ਜਿਹੜੀ ਪਬਲਿਕ ਸਪੀਕਿੰਗ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ
ਇੱਥੇ
ਤੁਸੀਂ ਕਿਉਂਕਿ ਤੁਹਾਡਾ ਕੋਨਫੀਡੈਂਸ ਉੱਥੋਂ ਹੀ ਸ਼ੋਅ ਅਪ ਹੁੰਦਾ ਵੀ ਜੋ ਤੁਸੀਂ ਕਈ ਵਾਰ ਕਹਿੰਦਾ ਬੱਚਿਆਂ ਨੂੰ ਸਕਿੱਲਸ ਹੁੰਦੀਆਂ ਨੇ ਪਰ ਉਹ ਕੋਨਫੀਡੈਂਸ ਉਹਨਾਂ ਦਾ ਹੁੰਦਾ ਨਹੀਂ ਕਿਉਂਕਿ ਦੇ ਕਹਿੰਦਾ ਸਪੀਕ ਪ੍ਰੋਪਰਲੀ ਆ ਈਵਨ ਦੋ ਉਹਨਾਂ ਦੀ ਇੰਗਲਿਸ਼ ਹੈਗੀ ਬਟ ਉਹ ਪਬਲਿਕ ਸਪੀਕ ਕੋਨਫੀਡੈਂਸ ਨਹੀਂ ਮਿਲ ਹੁੰਦਾ ਤੇ ਉਹ ਚੀਜ਼ਾਂ ਦੇ ਉੱਪਰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਪੈਸ਼ਲੀ ਯੂਥ ਜਿਹੜਾ ਮਤਲਬ ਹੁਣ ਗ੍ਰੈਜੂਏਟ ਹੋ ਰਿਹਾ ਜਾਂ ਹੋਣ ਵਾਲਾ ਜਾਂ ਹੋ ਚੁੱਕਿਆ ਕਿਉਂਕਿ ਮੇਨ ਤੁਹਾਡੀਆਂ ਕਈ ਵਾਰ ਕਿੰਨੀਆਂ ਸਕਿੱਲਸ ਜਿਹੜੀਆਂ ਤੁਹਾਡੀਆਂ ਕਵਰ ਅਪ ਕਰ ਜਾਂਦੀਆਂ ਨੇ ਪਰ ਤੁਸੀਂ ਪਬਲਿਕ ਚ ਜਿਹੜੇ ਜੋ ਤੁਸੀਂ ਸਪੀਕ ਮਤਲਬ ਸਪੀਕਿੰਗ ਹੁੰਦੀ ਹੈ ਤੁਸੀਂ ਸਪੀਕਰ ਨਾਲ ਕਮਿਊਨੀਕੇਟ ਤੇ ਉਹਦੇ ਕਰਕੇ ਤੁਸੀਂ ਉਹ ਚੀਜ਼ਾਂ ਬਹੁਤ
ਜ਼ਰੂਰੀ ਜੀ ਮੈਂ ਸਾਡੇ ਸਰੋਤਿਆਂ ਨੂੰ ਸਰਲ ਹੋਰ ਥੋੜਾ ਜਿਹਾ ਸਰਲ ਕਰਦੇ ਆ ਵੀ ਹਰਸਿਮਰਨ ਜੀ ਸਾਡੇ ਨਾਲ ਸਿਡਨੀ ਤੋਂ ਜੁੜੇ ਹੋਏ ਆ ਇਨ੍ਹਾਂ ਦੀ ਈਮੇਲ ਅਸੀਂ ਛੇਤੀ ਪੋਡਕਾਸਟ ਜਰੀਏ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਤੇ ਸੌਖਾ ਤਰੀਕਾ ਇਹ ਹੈ ਵੀ ਇਨ੍ਹਾਂ ਨੇ ਦੱਸਿਆ ਵੀ ਜਿਵੇਂ ਹੁਣ ਸਾਡੇ ਮੈਂ ਜਾਣਦਾ ਘੱਟੋ ਘੱਟ ਸਾਡੇ ਹੀ ਨੌਜਵਾਨ ਘੱਟੋ ਘੱਟ 10 ਬੱਚੇ ਆ ਜਿਹੜੇ ਇੰਜੀਨੀਅਰਿੰਗ ਕਰੀ ਬੈਠੇ ਆ ਪਰ ਉਨ੍ਹਾਂ ਨੂੰ ਹਲੇ ਤੱਕ ਕੋਈ ਰਾਹ ਨਹੀਂ ਪੈ ਰਹੀ ਗੱਲ ਤਾਂ ਉਹ ਵੀ ਆਪਣਾ ਇਨ੍ਹਾਂ ਨਾਲ ਕੰਟੈਕਟ ਕਰ ਸਕਦੇ ਆ ਤੇ ਇਹ ਤੁਹਾਨੂੰ ਪਰਸਨੈਲਿਟੀ ਡਿਵੈਲਪਮੈਂਟ ਦੇ ਗੱਲਾਂ ਬਾਤਾਂ ਹੋਰ ਜਿੰਨੇ ਵੀ ਜਿਹੜੇ ਕੀ ਪੁਆਇੰਟ ਆ ਉਨ੍ਹਾਂ ਬਾਰੇ ਤੁਹਾਨੂੰ ਅਵੇਅਰ ਕਰ ਸਕਦੇ ਆ ਤੁਸੀਂ ਉਹ ਕਰ ਸਕਦੇ ਹੋ ਦੂਜੀਆਂ ਇਨ੍ਹਾਂ ਨੇ ਦੱਸਿਆ ਵੀ ਤਕਰੀਬਨ ਸਾਰੇ ਹੀ ਵੱਡੇ ਬੈਂਕਾਂ ਦੇ ਵਿੱਚ ਜਿਹੜੀ ਗ੍ਰੈਜੂਏਟ ਸਿਸਟਮ ਸ਼ੁਰੂ ਹੋਇਆ ਹੋਇਆ ਜਿਹੜੀ ਅੱਜ ਕੱਲ੍ਹ ਤੇ ਉਹਦੇ ਚ ਹਿੱਸਾ ਪਾ ਲੈਂਦੇ ਆ ਤੇ ਬਾਕੀ ਹਰੀ ਜੀ ਜਾਂਦੇ ਜਾਂਦੇ ਮੈਂ ਤੁਹਾਨੂੰ ਦੱਸ ਦਿਆਂ ਵੀ ਜਿਹੜਾ ਇਹ ਨਾ ਕਹਿੰਦੇ ਨੀ ਹੁੰਦੇ ਉਹ ਇੱਕ ਕਹਾਵਤ ਆ ਪਤਾ ਨੀ ਕਿਹਦੇ ਨੂੰਹ ਦੇ ਪੱਜ ਤੇ ਪਤਾ ਨੀ ਸੱਸ ਦੇ ਕੁਦਾਂ ਏਦਾਂ ਕੋਈ ਹੁੰਦੀ ਇੱਥੇ ਕਹਾਵਤ ਅਸਲ ਚ ਕਹਾਣੀ ਤਾਂ ਇਹ ਆ ਵੀ ਮੈਂ ਅੱਜ ਕੱਲ ਹੈਗਾ ਜੀ ਬੇਰੁਜ਼ਗਾਰ ਤੇ ਜਿਹੜੀਆਂ ਕੁਆਲਿਟੀਆਂ ਤੁਸੀਂ ਕਹੀਆਂ ਉਹ ਸਾਰੀਆਂ ਮੇਰੇ ਚ ਹੈਗੀਆਂ ਬੋਲਣ ਬੋਲਣ ਦੇ ਤਾਂ ਆਪਾਂ ਨੂੰ ਜਿਹੜੀ ਉਹ ਕਹਿੰਦੇ ਨੇ ਕੋਨਫੀਡੈਂਸ ਇੰਨਾ ਜ਼ਿਆਦਾ ਆ ਵੀ ਜਦੋਂ ਜਾ ਕੇ ਆਪਾਂ ਇੰਗਲਿਸ਼ ਚ ਕਿਸੇ ਨਾਲ ਬੋਲੀ ਦਾ ਨਾ ਜੀ ਤੇ ਮੂਹਰਲਾ ਆਪਾਂ ਨੂੰ ਤਰਸ ਦੇ ਆਧਾਰ ਤੇ ਜੋਬ ਦੇ ਦਿੰਦਾ ਵੀ ਪਤਾ ਨੀ ਕੀ ਬੋਲੀ ਜਾਂਦਾ ਜੇ ਹੋਰ ਬੋਲੀ ਗਿਆ ਤਾਂ ਊਂ ਸਿਰ ਪੜ ਜੂਗਾ ਤੇ ਬਿਹਤਰ ਇਹ ਆ ਜੋਬ ਦੇ ਦੀਏ
ਅਸਲ ਚ ਇਹਨਾਂ ਦੀ ਅਸਲ ਚ ਇਹਨਾਂ ਦੀ ਪਿਛਲੀ ਜੋਬ ਚੁੱਪ ਰਹਿਣ ਕਰਕੇ ਚਲੇ ਗਈ ਸੀ ਠੀਕ ਹੈ ਹਰੀ ਜੀ ਬਹੁਤ
ਮਤਲਬ ਬਿਲਕੁਲ ਮਤਲਬ ਉਹੀ ਹੈ ਵੀ ਤੁਹਾਨੂੰ ਥੋੜਾ ਜਿਹਾ ਆਪਣਾ ਮਤਲਬ ਮੇਨ ਜਿਹੜਾ ਇਹ ਹੈ ਵੀ ਕਿਉਂਕਿ ਸਪੈਸ਼ਲੀ ਆਪਾਂ ਥੋੜਾ ਝਿਜਕ ਜਾਂਦੇ ਹਾਂ ਗੱਲਬਾਤ ਕਰਨ ਨੂੰ ਕਈ ਵਾਰੀ ਪਰ ਮੈਂ ਪਰ ਬਹੁਤ ਬੰਦੇ ਆਪਣੇ ਸ਼ਾਰ ਵੀ ਬਹੁਤ ਨੇ ਕਈ ਮੈਂ ਜਾਣਦਾ ਮਿਲੇ ਵੀ ਆ ਚੰਗੇ ਅਹੁਦਿਆਂ ਤੇ ਲੱਗੇ ਹੋਏ ਨੇ ਤੇ ਉਹਨਾਂ ਦਾ ਮਤਲਬ ਚੰਗਾ ਬੋਲ ਬੋਲੇ ਰਿਗਾਰਡ ਕਰਦੇ ਨੇ ਲੋਕ ਮੇਨ ਤਾਂ ਵੀ ਤੁਹਾਡਾ ਕੋਨਫੀਡੈਂਸ ਵੀ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਉਹ ਤੁਹਾਡੇ ਵਜਨ ਇੰਨਾ ਹੋਣਾ ਚਾਹੀਦਾ ਬਾਕੀ ਨਾਲ ਕਹਿ ਵੀ ਵਾਕਈ ਇਹ ਸਹੀ ਗੱਲ ਹੈ ਤੇ ਤੁਹਾਡਾ ਕੋਨਫੀਡੈਂਸ ਜਿਹੜਾ ਹੈ ਦੈਟ ਇਜ਼ ਦਾ ਮੇਨ ਥਿੰਗ
ਬੇਸਿਕਲੀ
ਕਈ ਵਾਰ ਕੀ ਹੁੰਦਾ ਬੱਚੇ ਕੋਲ ਘੱਟ ਹੁੰਦੀਆਂ ਨੇ ਪਰ ਉਹ ਕੋਨਫੀਡੈਂਸ ਲੈ ਜਾਂਦਾ ਉਹਨਾਂ ਨੂੰ ਕਿਸੇ ਅੱਗੇ
ਬਹੁਤ ਵਧੀਆ ਲੱਗਿਆ ਜੀ ਗੱਲਬਾਤ ਕਰਕੇ ਤੇ ਮੈਂ ਇੱਥੇ ਫੇਰ ਅਵੇਅਰ ਕਰਦਾ ਵੀ ਇਹ ਆਸਟ੍ਰੇਲੀਆ ਇੱਕ ਇਹੋ ਜਿਹਾ ਮੁਲਕ ਆ ਭਾਵੇਂ ਤੁਹਾਡੇ ਕੋਲ ਜੋਬ ਹੈਗੀ ਆ ਪਰ ਤੁਹਾਨੂੰ ਅਵੇਅਰ ਰਹਿਣਾ ਪੈਣਾ ਮੈਂ ਕੱਲ ਹੀ ਆਪਦੇ ਹਾਲਾਤ ਮੇਰੇ ਕੋਲ ਜੋ ਦਵਿੰਦਰ ਆਇਆ ਮੈਂ ਉਹਨਾਂ ਨੂੰ ਹਾਲਾਤ ਦਿਖਾਏ ਮੈਂ ਕਿਹਾ ਵੀ 10 ਸਾਲ ਪਹਿਲਾਂ ਮੈਂ ਇਸ ਮੁਲਕ ਦੇ ਵਿੱਚ ਆਇਆ 10 ਸਾਲ ਦੇ ਵਿੱਚ ਮੈਂ ਸ਼ੁਰੂਆਤੀ ਦੌਰ ਦੇ ਵਿੱਚ ਜੋ ਸੰਘਰਸ਼ ਕੀਤਾ ਸਭ ਕੁਝ ਕਰਨ ਤੋਂ ਬਾਅਦ ਇੱਥੋਂ ਤੱਕ ਆਇਆ ਪਰ ਕੱਲ ਮੈਨੂੰ ਕਹਿੰਦੇ ਕੀ ਕਰ ਰਿਹਾ ਮੈਂ ਕਿਹਾ ਜੀ ਆਪਦੇ ਰੈਜ਼ਿਊਮੇ ਵੰਡ ਰਿਹਾ ਯਾਨੀ ਕਿ ਮੈਂ ਫੇਰ ਜੋਬ ਲਈ ਲੱਭਦਾ ਫਿਰਦਾ ਤੇ ਇਹੋ ਜਿਹੀ ਹਾਲਾਤ ਇਸ ਮੁਲਕ ਦੇ ਵਿੱਚ ਕਦੋਂ ਵੀ ਕਿਸੇ ਤੇ ਵੀ ਆ ਜਾਂਦੇ ਆ ਸੋ ਇਸ ਕਰਕੇ ਸਾਨੂੰ ਤਿਆਰ ਰਹਿਣਾ ਚਾਹੀਦਾ ਸੋ ਬਹੁਤ ਮਿਹਰਬਾਨੀ ਹਰਸਿਮਰਨ ਜੀ
ਬਹੁਤ ਬਹੁਤ ਸ਼ੁਕਰੀਆ ਜੀ
ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ
ਥੈਂਕ ਯੂ ਜੀ ਸੋ ਲਓ ਜੀ ਮਿੰਟੂ ਜੀ ਬਹੁਤ ਵਧੀਆ ਗੱਲਬਾਤ ਹੋਈ ਆ ਆਪਣੀ ਤੇ ਇਹ ਸਾਰਾ ਕੁਝ ਪੋਡਕਾਸਟ ਦੇ ਵਿੱਚ ਉਪਲਬਧ ਹੈ ਈਮੇਲ ਹੈਗੀ ਆ ਹੈਰੀ ਹੁਣਾਂ ਦੀ harry@megaitservices.com.au ਸੋ ਨੌਕਰੀਆਂ ਹੀ ਨੌਕਰੀਆਂ ਸੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ ਬ੍ਰੇਕ ਤੋਂ ਬਾਅਦ ਬੜੇ ਭੱਖ ਦੇ ਮਸਲੇ ਆ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ ਬੱਬੂ ਹੁਣੀ ਜੁੜੇ ਨੇ ਅਵਤਾਰ ਮਾਨ ਜਗਤਾਰ ਗਿੱਲ ਤਨੀ ਸਾਹਿਬ ਗੁਰਸੇਵਕ ਮਾਂਗਟ ਸਿੰਨੀ ਤੋਂ ਅਜੇ ਪਾਲ ਬਰਾੜ ਸਾਰੇ ਪ੍ਰੋਗਰਾਮ ਚ ਆ ਗਏ ਨੇ ਉਹਨਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ ਪਰ ਇੱਕ
ਸਿੱਧੂ ਸਾਹਿਬ ਬ੍ਰੇਕ ਤੋਂ ਪਹਿਲਾਂ ਮੈਂ ਥੋੜੀ ਜਿਹੀ ਇਸ ਨਾਲ ਰਿਲੇਟਡ ਗੱਲ ਦੱਸਦੇ ਹਾਂ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਹਰਮਨ ਰੇਡੀਓ ਦੇ ਉੱਤੇ ਕੋਈ ਜੈਨੂਨ ਪਰਸਨ ਨੂੰ ਲੈ ਕੇ ਆਈਏ ਜੇ ਕੋਈ ਐਡ ਵੀ ਚਲਾਈਏ ਤਾਂ ਉਹ ਜੈਨੂਨ ਹੋਵੇ ਕੱਲ ਨੂੰ ਕੋਈ ਦੇਣਾ ਨਾ ਪਵੇ ਕਿਉਂਕਿ ਪਾਸਟ ਚ ਇੱਕ ਦੋ ਇਹ ਜੇ ਮਾਹੌਲ ਹੋਏ ਬਣੇ ਵੀ ਜਦੋਂ ਕੋਈ ਇਹ ਜੀ ਐਡ ਚੱਲੀ ਥੋੜਾ ਚਿਰ ਤੇ ਉਸਨੇ ਨੁਕਸਾਨ ਕੀਤਾ ਕਿਸੇ ਦਾ ਬੰਦੇ ਸਹੀ ਨੀ ਨਿਕਲੇ ਸੋ ਇਸ ਕਰਕੇ ਤਕਰੀਬਨ ਅਸੀਂ ਕੋਸ਼ਿਸ਼ ਉਸੇ ਬੰਦੇ ਨੂੰ ਪ੍ਰਮੋਟ ਕਰਦੇ ਹਾਂ ਉਸੇ ਬੰਦੇ ਨੂੰ ਲੈ ਕੇ ਆਉਣੇ ਜਿਹੜਾ ਪਰਖਿਆ ਹੋਵੇ ਤਾਂ ਹੈਰੀ ਹੋਰਾਂ ਦੇ ਮਾਮਲੇ ਚ ਮੈਂ ਦੱਸਦਿਆਂ ਜੀ ਵੀ ਸਾਡੇ ਜਦੋਂ ਮਿੱਤਰ ਮਨਪ੍ਰੀਤ ਢੀਂਡਸਾ ਨੇ ਨਾ ਮੇਰੇ ਯਾਦ ਆ ਜਦੋਂ ਇਨ੍ਹਾਂ ਦੇ ਥਰੂ ਅਪਲਾਈ ਕੀਤਾ ਨਾ ਤਾਂ ਮੇਰੇ ਪਹਿਲੇ ਵਰਡ ਇਹ ਸੀਗੇ ਉਹ ਮੈਂ ਕਿਹਾ ਯਾਰ ਇਹ ਕੰਪਨੀਆਂ ਵਾਲੇ ਠੱਗ ਕੇ ਲੈ ਜਾਂਦੇ ਤੈਨੂੰ ਐਵੇਂ $5,000 ਲੈ ਕੇ ਭਾਜਣੇ ਕਿਹੜਾ ਤੈਨੂੰ ਅਮਰੀਕਾ ਚ ਜੋਬ ਦਵਾਉਂਦਾ ਮੇਰੇ ਆਹ ਸ਼ਬਦ ਸੀ ਤੇ ਪਰ ਉਹ ਪਿਛਲੇ 2 ਸਾਲਾਂ ਤੋਂ ਬਹੁਤ ਵਧੀਆ ਕੰਪਨੀ ਚ ਬੜੇ ਚੰਗੇ ਪੈਕੇਜ ਦੇ ਉੱਤੇ ਅਮਰੀਕਾ ਚ ਜੋਬ ਕਰ ਰਹੇ ਤਾਂ ਕਰਕੇ ਅਸੀਂ ਇਨ੍ਹਾਂ ਨੂੰ ਲੈ ਕੇ ਆਇਆ। ਸੋ ਇਹੀ ਕਾਰਨ ਹੁੰਦਾ ਵੀ ਪਰਸਨਲ ਪੱਧਰ ਤੇ ਜੇ ਤੁਸੀਂ ਕੁਝ ਕਰਦੇ ਹੋ ਜਾਣਦੇ ਹੋ ਫੇਰ ਹੀ ਗੱਲ
ਜੀ। ਸ਼ੁਕਰੀਆ ਜੀ। ਸੋ ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫੇਰ ਲਹਿਰਾਂ ਵਹਿਰਾਂ ਚੱਲਣਗੀਆਂ, ਜੁੜੇ ਰਹੋ ਹਰਮਨ ਰੇਡੀਓ ਨਾਲ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ।
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਨਹੀਂ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 04156834 82।
ਚੱਕੀ ਆਟਾ $9, ਪੂਜਾ ਆਟਾ $9।
ਮੈਲਬੋਰਨ ਵਾਲੀ ਪ੍ਰਾਈਸ ਹੁਣ ਸ਼ੈਪਟਨ ਵਿੱਚ ਵੀ ਮਿਲੇਗੀ,
ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਸੀਡੀ ਬੈਟਰੀਸ, ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਸ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04346413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ। ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ
ਜੀ, 24 ਘੰਟੇ 7 ਦਿਨ ਤੁਸੀਂ ਜੁੜਦੇ ਹੋ ਹਰਮਨ ਰੇਡੀਓ ਦੇ ਨਾਲ। ਬਹੁਤ ਸਾਰੇ ਪ੍ਰੋਗਰਾਮ ਚੱਲਦੇ ਨੇ, ਲਾਈਵ ਪ੍ਰੋਗਰਾਮ, ਗੀਤ ਸੰਗੀਤ, ਗੁਰਬਾਣੀ ਵਿਚਾਰ। ਸੋ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਇਕ ਵਾਰੀ ਫੇਰ ਪ੍ਰੋਗਰਾਮ ਦੇ ਦਿਨ ਬੁੱਧਵਾਰ ਵਾਲੇ ਲਹਿਰਾਂ ਚ ਤੇ 15 ਮਾਰਚ 2017 ਅੱਜ ਤਰੀਕ ਹੈ, 9:03 ਸਿਡਨੀ ਸਮੇਂ ਦੇ ਮੁਤਾਬਿਕ ਹੋ ਚੁੱਕੇ ਨੇ। ਮੀਂਹ ਮੋਹਲੇ ਧਾਰ ਪੈ ਰਿਹਾ ਕੌਫ ਸਾਰਬਰ ਦੇ ਵਿਚ, ਬ੍ਰਿਸਬਨ ਦੇ ਵਿਚ ਵੀ ਤੇ ਸਿਡਨੀ ਦੇ ਵਿਚ ਵੀ। ਸੋ ਸਵਾਗਤ ਹੈ ਜੀ ਬਰਸਾਤਾਂ ਦੇ ਵਿਚ। ਮਿੰਟੂ ਜੀ ਤੁਹਾਡੇ ਕੀ ਮਾਹੌਲ ਹੈ?
ਸਾਡੇ ਅੱਜ ਬੜਾ ਸਾਫ ਸੁਥਰਾ ਮੌਸਮ ਆ ਜੀ, ਤੇ ਉਮੀਦ ਆ ਵੀ ਦਿਨ ਵਧੀਆ ਰਹਿਣਾ ਅੱਜ ਤੇ। ਪਰ ਕਹਿੰਦੇ ਨੀ ਹੁੰਦੇ ਵੀ ਜਦੋਂ ਤੁਸੀਂ ਵਿਹਲੇ ਹੋ ਤੇ ਉਹ ਦਿਨ ਕਈ ਵਾਰੀ ਦੋ ਪਾਸੇ ਹੋ ਜਾਂਦਾ, ਜਾਂ ਤਾਂ ਜਿਹੜਾ ਤਾਂ ਉਦਮੀ ਬੰਦਾ ਉਹਦੇ ਲਈ ਤਾਂ ਦਿਨ ਉਹ ਕੱਢਣਾ ਔਖਾ ਹੋ ਜਾਂਦਾ, ਤੇ ਜਿਹੜਾ ਲੇਜ਼ੀ ਬੰਦਾ ਉਹਦੇ ਲਈ ਕਿਆ ਬਾਤ ਹੀ ਹੁੰਦੀ ਆ ਉਹਦੇ ਲਈ ਫਿਰ
ਫਿਰ ਉਹ ਤਾਂ ਹੀ ਤਾਂ ਕਹਿੰਦੇ ਆ 6-6 ਘੰਟੇ ਦੀਆਂ 4 ਸ਼ਿਫਟਾਂ ਹੁਣ ਲਵਾਇਆ ਕਰਨੀਆਂ ਆਪਾਂ ਹੋਰ ਵਧੀਆ ਮਾਹੌਲ ਦੇ। ਗੁਰਪ੍ਰੀਤ ਸਿੰਘ ਪਰਥ ਤੋਂ ਜੁੜੇ ਸੀ ਤੇ ਸਤਿ ਸ੍ਰੀ ਅਕਾਲ ਬਣਾਈ ਹੈ, ਕਹਿੰਦੇ ਪ੍ਰੋਗਰਾਮ ਬਹੁਤ ਬੈਸਟ ਚੱਲ ਰਿਹਾ ਤੇ ਨੰਬਰ ਮੰਗਿਆ ਸੀ ਭੇਜਤਾ, ਸ਼ੁਕਰੀਆ ਜੀ। ਬੱਬੂ ਹੁਣੀ ਸਾਡੇ ਨਾਲ ਜੁੜੇ ਸਨ, ਉਹ ਹਰਸਿਮਰਨ ਹੋਣਾ ਦਾ ਕੰਟੈਕਟ ਮੰਗਦੇ ਸਨ ਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਈਮੇਲ ਭੇਜਤੀ ਆ। ਤੇ ਅਵਤਾਰ ਮਾਨ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਧਨੀ ਸਾਹਿਬ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ, ਚੰਗਾ ਲੱਗਿਆ ਜੀ, ਸ਼ੁਕਰੀਆ ਜੀ। ਗੁਰਸੇਵਕ ਮਾਂਗਟ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ ਤੇ ਕਹਿੰਦੇ ਨੇ ਕਿ ਵਧੀਆ ਚੱਲ ਰਿਹਾ, ਸਿਡਨੀ ਚ ਬਾਰਿਸ਼ ਹੋ ਰਹੀ ਆ। ਬਰਾੜ ਸਾਹਿਬ ਤੁਹਾਨੂੰ ਲੱਗਦਾ ਅਗਲੀ ਵਾਰੀ ਆਪ ਜਿੱਤੂਗੀ ਜਾਂ ਫਿਰ ਪੰਜਾਬੀ ਕੋਈ ਹੋਰ ਪੰਜਾਬ ਤੀਜੀ ਪਾਰਟੀ ਨਹੀਂ ਟਿਕ ਸਕਦੀ ਤੇ ਉਨ੍ਹਾਂ ਨੂੰ ਕੀ ਕੀ ਸੁਧਾਰਨ ਦੀ ਲੋੜ ਹੈ, ਗਾਣਾ ਇੱਕ ਸੁਣਨਾ ਚਾਹੁੰਦੇ ਨੇ ਆਪਾਂ। ਇਹ ਸਾਰੀਆਂ ਗੱਲਾਂ ਕਰਾਂਗੇ ਥੋੜੀ ਦੇਰ ਤੱਕ। ਤੇ ਅਜੇਪਾਲ ਬ੍ਰਿਸਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਉਨ੍ਹਾਂ ਨੇ ਸਾਰੇ ਲਿਸਨਰ ਨੂੰ, ਸਤਿ ਸ੍ਰੀ ਅਕਾਲ ਜੀ। ਤੇ ਧਨੀ ਸਾਹਿਬ ਜੁੜੇ ਨੇ, ਕਹਿੰਦੇ ਸਿਡਨੀ ਤੋਂ ਕੈਨਬਰਾ ਤੇ ਮੀਂਹ ਪੈ ਰਿਹਾ ਜਾ ਰਹੇ ਆ, ਕਿਆ ਬਾਤ ਹੈ ਜੀ, ਸੇਫ ਡਰਾਈਵਿੰਗ। ਤੇ ਜਗਤਾਰ ਗਿੱਲ ਭਾਜੀ ਸਾਡੇ ਜੁੜ ਗਏ ਨੇ ਹਾਂਗਕਾਂਗ ਤੋਂ, ਤੇ ਸਤਿ ਸ੍ਰੀ ਅਕਾਲ ਉਨ੍ਹਾਂ ਨੇ ਬੁਲਾਈ ਹੈ। ਇੱਕ ਬਹੁਤ ਸੋਹਣੀ ਫੋਟੋ ਭੇਜੀ ਹੈ, ਪੱਤੇ ਡਿੱਗੇ ਦੀ ਸੜਕ ਦੇ ਉੱਤੇ। ਜ਼ਿੰਦਗੀ ਚ ਕਾਮਯਾਬ ਲੋਕ ਵੀ ਗਲਤੀਆਂ ਕਰਦੇ ਨੇ, ਪਰ ਫਰਕ ਸਿਰਫ ਇਹ ਹੈ ਕਿ ਉਹ ਖੁਸ਼ੀ ਨਾਲ ਗਲਤੀ ਮੰਨਦੇ ਨੇ, ਉਸ ਗਲਤੀ ਤੋਂ ਕੁਝ ਵੀ ਸਿੱਖਣ ਦੀ ਕੋਸ਼ਿਸ਼ ਕਰਦੇ ਨੇ। ਸ਼ੁਭ ਸਵੇਰ ਦੋਸਤੋ। ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਕੈਪਟਨ ਸਾਹਿਬ ਦਾ ਪਹਿਲਾ ਫੈਸਲਾ ਹੈ ਕਿ ਆਮ ਪਾਰਟੀ ਤੋਂ ਪ੍ਰਭਾਵਿਤ ਲੱਗਦਾ ਹੈ ਸਰਕਾਰ ਦਾ ਘੱਟ ਖਰਚਾ ਕਰਨ ਦਾ। ਸਹੁੰ ਚੁੱਕ ਸਮਾਗਮ ਸਧਾਰਨ ਹੋਵੇਗਾ, ਇਸ ਬਾਰੇ ਤੁਹਾਡਾ ਕੀ ਕਹਿਣਾ? ਵਿਰੋਧੀ ਧਿਰ ਆਪ ਵੱਲੋਂ ਕਿਹੜਾ ਲੀਡਰ ਚੁਣਿਆ ਜਾ ਸਕਦਾ? ਧੰਨਵਾਦ। ਸਾਰੀਆਂ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਥੋੜੀ ਦੇਰ ਤੱਕ। ਤੇ ਅਮਰ ਸਿੰਘ ਸ਼ੈਪਟਨ ਵੀ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਪਰ ਪਹਿਲਾਂ ਅਖਬਾਰਾਂ ਦੀਆਂ ਸੁਰਖੀਆਂ ਜੋ ਪੰਜਾਬ ਦੀਆਂ ਹਨ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਮਿੰਟੂ ਜੀ, ਜਿਹੜੀ ਪੰਜਾਬ ਦੀਆਂ ਖ਼ਬਰਾਂ ਆ, ਆਫਕੋਰਸ ਕਿਹੜੇ ਕਿਹੜੇ ਸੰਭਾਵੀ ਮਿਨਿਸਟਰ ਹੋ ਸਕਦੇ ਨੇ, ਇਹੀ ਫਰੰਟ ਲਾਈਨ ਖ਼ਬਰ ਹੈ ਕਿ ਡਿਪਟੀ CM ਨਹੀਂ ਇਸ ਵਾਰੀ ਤਾਂ ਮੰਤਰੀ ਹੋਣਗੇ ਸਿੱਧੂ। ਤੇ ਬਹੁਤ ਸਾਰਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਜਿਹੜਾ ਸਮਝੌਤਾ ਹੋਇਆ ਨਵਜੋਤ ਸਿੱਧੂ ਨਾਲ ਉਹ ਡਿਪਟੀ CM ਦਾ ਹੋਇਆ, ਪਰ ਇਹ ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਵਾਰੀ ਡਿਪਟੀ CM ਦੀ ਪੁਜ਼ੀਸ਼ਨ ਹੀ ਨਹੀਂ ਹੋਏਗੀ। ਤੇ ਜਿਹੜੇ ਸੰਭਾਵੀ ਕੈਬਨਿਟ ਹੋਏਗਾ ਉਹ ਚ ਕੈਬਨਿਟ ਮਤਲਬ ਅਫਕੋਰਸ ਅਮਰਿੰਦਰ ਸਿੰਘ, ਨਵਜੋਤ ਸਿੱਧੂ, ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸਾਧੂ ਸਿੰਘ ਧਰਮ ਸੋਤ ਤੇ ਚਰਨਜੀਤ ਸਿੰਘ ਧਰਮ ਹਾਂਜੀ ਤੇ ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ, ਰਜੀਆ ਸੁਲਤਾਨਾ। ਕੀ ਕਹਿਣਾ ਤੁਹਾਡਾ ਇਹਦੇ ਬਾਰੇ?
ਬਿਲਕੁਲ ਜੀ, ਬਹੁਤ ਵਧੀਆ ਫੈਸਲਾ ਲਿਆ ਇਨ੍ਹਾਂ ਨੇ। ਜਿਹੜੀ ਕਾਂਗਰਸ ਦੀ ਦੂਰਅੰਦੇਸ਼ੀ ਤੇ ਜਿਹੜਾ ਤਜਰਬਾ ਹੁੰਦਾ ਨਾ, ਉਹ ਇੱਥੇ ਬੋਲਦਾ। ਤਜਰਬੇ ਦੇ ਤਹਿਤ ਉਨ੍ਹਾਂ ਨੇ ਜਿਹੜਾ ਡਿਪਟੀ ਸੀਐਮ ਬਣਾ ਕੇ ਇੱਕ ਕਹਿੰਦੇ ਨੀ ਹੁੰਦੇ ਬਰਾਬਰ ਥੰਮ ਕੱਢਣ ਲਈ ਤੋਂ ਬਚਾਅ ਕੀਤਾ ਉਨ੍ਹਾਂ ਨੇ, ਵੀ ਜੇ ਤੁਸੀਂ ਬਰਾਬਰ ਦਾ ਕੋਈ ਥੰਮ ਕੱਢ ਦਿੰਦੇ ਹੋ ਉਹ ਬਾਅਦ ਚ ਬਹੁਤ ਤੰਗ ਕਰਦਾ ਗਾ। ਸੋ ਬੜਾ ਵਧੀਆ ਫੈਸਲਾ ਲਿਆ। ਪਰ ਦੂਜੇ ਪਾਸੇ ਬੜੀ ਵੱਡੀ ਇਹ ਗੱਲ ਆ ਵੀ ਨਵਜੋਤ ਸਿੱਧੂ ਦੀ ਸੀਨੀਓਰਿਟੀ ਆ ਜਿਹੜੀ, ਉਹ ਬ੍ਰਹਮ ਮਹਿੰਦਰੇ ਤੋਂ ਵੀ ਪਹਿਲਾਂ ਲਈ ਗਈ ਆ। ਬ੍ਰਹਮ ਮਹਿੰਦਰਾ ਜਿਹੜੇ ਕਿ ਪਿਛਲੇ 4 ਵਾਰੀ ਤੋਂ 5 ਵਾਰੀ ਤੋਂ ਜਿੱਤੇ ਆ, ਪਹਿਲਾਂ ਵੀ ਰਾਜ ਮੰਤਰੀ ਰਹੇ ਆ, ਤੇ ਉਨ੍ਹਾਂ ਤੋਂ ਵੀ ਸੀਨੀਓਰਿਟੀ ਇਸ ਲਈ ਗਈ ਆ ਵੀ ਕਿਉਂਕਿ ਉਹ 4 ਵਾਰ ਲੋਕ ਸਭਾ ਚ ਗਏ ਆ ਤੇ ਉਨ੍ਹਾਂ ਨੂੰ ਦੂਜੇ ਨੰਬਰ ਦਾ ਮੰਤਰੀ। ਇਹ ਵੀ ਨਾ ਇੱਕ ਸਿਸਟਮ ਹੁੰਦਾ ਜੀ, ਜਦੋਂ ਸਹੁੰ ਚੁਕਾਉਂਦੇ ਨਾ ਉਦੋਂ ਕੋਈ ਅਲਫਾਬੈਟਿਕ ਢੰਗ ਨਾਲ ਸਹੁੰ ਨਹੀਂ ਚੁਕਾਈ ਜਾਂਦੀ ਹੁੰਦੀ। ਮੰਤਰੀਆਂ ਦੇ ਰੈਂਕ ਮੁਤਾਬਕ ਉਨ੍ਹਾਂ ਦਾ ਕੀ ਰੁਤਬਾ ਹੋਊਗਾ ਸਰਕਾਰ ਚ, ਉਵੇਂ ਨੰਬਰਿੰਗ ਦਿੱਤੀ ਜਾਂਦੀ ਆ। ਸੋ ਜਿਹੜੀ ਦੂਜੇ ਨੰਬਰ ਦੀ ਸਹੁੰ ਆ ਜਿਹੜੀ, ਉਹ ਨਵਜੋਤ ਸਿੱਧੂ ਨੂੰ ਚੁਕਾਈ ਜਾਊਗੀ। ਤੇ ਇਹ ਨਵਜੋਤ ਸਿੱਧੂ ਦੀ ਕਾਫੀ ਵੱਡੀ ਪ੍ਰਾਪਤੀ ਆ। ਤੇ ਨਵਜੋਤ ਸਿੱਧੂ ਜਿਹੜੀ ਗੱਲ ਕਹਿੰਦੇ ਆ ਸੀਗੇ ਉਦੋਂ ਵੀ ਮੈਨੂੰ ਐਜ ਏ ਸ਼ੋਅ ਪੀਸ ਰੱਖਦੇ ਆ, ਮੈਥੋਂ ਕੰਮ ਨਹੀਂ ਕਰਾਉਂਦੇ ਜਾਂ ਮੈਨੂੰ ਕੰਮ ਕਰਨ ਦਾ ਮੌਕਾ ਨਹੀਂ ਦਿੰਦੇ, ਸਿਰਫ ਮੈਨੂੰ ਇਲੈਕਸ਼ਨਾਂ ਵੇਲੇ ਵਰਤਦੇ ਆ ਤੇ ਫਿਰ ਆਹਦੇ ਤੂੰ ਚਲਾ ਜਾ ਹੁਣ ਇਥੋਂ। ਸੋ ਉਹ ਚੀਜ਼ਾਂ ਦੇ ਉਨ੍ਹਾਂ ਦੇ ਜਿਹੜੀਆਂ ਉਹ ਚਾਹੁੰਦੇ ਸੀ ਉਸ ਰਾਹ ਪੈ ਚੁੱਕੇ ਆ। ਪਰ ਹੁਣ ਦੇਖਦੇ ਆ ਵੀ ਇਹ ਜਿੰਮੇਵਾਰੀ ਤੇ ਉਹ ਕਿੰਨੇ ਕਾਮਯਾਬ ਹੁੰਦੇ ਆ। ਜਿਹੜਾ ਤਾਂ ਪਿਛਲੀ ਹਿਸਟਰੀ ਆ ਸਿੱਧੂ ਦੀ, ਉਹ ਤਾਂ ਹੈਗੀ ਇੱਕ ਜੁਝਾਰੂ ਬੰਦੇ ਦੀ। ਉਹਨੇ ਹਰ ਉਹ ਚੈਲੰਜ ਸਵੀਕਾਰ ਕੀਤਾ ਜਿਹੜਾ ਕਿ ਨਾ ਸਵੀਕਾਰਨ ਯੋਗ ਸੀ। ਪਹਿਲੇ ਇੱਕ ਦਿਨ ਤੋਂ ਸ਼ੁਰੂ ਕਰ ਲਓ, ਕ੍ਰਿਕਟ ਤੋਂ ਲੈ ਕੇ ਅੱਜ ਤੱਕ ਦਾ ਉਹਦਾ ਜਿਹੜਾ ਹਰ ਚੈਲੰਜ ਉਹਨੇ ਸਵੀਕਾਰ ਕੀਤਾ। ਦੇਖਦੇ ਆ ਹੁਣ ਜਿਹੜੀ ਨਵੀਂ ਭੂਮਿਕਾ ਚ ਆਉਂਦੇ ਆ, ਉਹ ਤਾਂ ਉਹਦੇ ਚੋਂ ਕਿੰਨਾ ਇਨਸਾਫ ਕਰ ਪਾਉਂਦੇ ਆ ਜਾਂ ਪੰਜਾਬ ਨੂੰ ਕਿੰਨਾ ਟਾਈਮ ਦੇ ਪਾਉਂਦੇ ਆ। ਜਿਹੜਾ ਉਨ੍ਹਾਂ ਦੇ ਦੋਸ਼ ਆ ਵੀ ਉਹ ਬੰਬੇ ਨੂੰ ਭੱਜੇ ਜਾਣਾ ਉਨ੍ਹਾਂ ਨੇ ਛੇਤੀ, ਤਾਂ ਉਹ ਬੜਾ ਵੱਡੀ ਅਹਿਮ ਗੱਲ ਇੱਥੇ ਰੋਲ ਅਦਾ ਕਰੂਗੀ। ਪਰ ਮੈਨੂੰ ਕੋਈ ਸ਼ੰਕਾ ਨਹੀਂ, ਕਿਉਂਕਿ ਜਿਨ੍ਹਾਂ ਨੇ ਉਨ੍ਹਾਂ ਦੀ ਹਿਸਟਰੀ ਪੜ੍ਹੀ ਆ ਜਾਂ ਅਸੀਂ ਤਾਂ ਚਲੋ ਉਨ੍ਹਾਂ ਦੇ ਨਾਲ ਨਾਲ ਸਮਕਾਲੀ ਜਿਉਂਏ ਆ, ਤਾਂ ਸਾਨੂੰ ਤਾਂ ਪਤਾ ਵੀ ਉਸ ਬੰਦੇ ਦਾ ਕੀ ਜੁਝਾਰੂ ਪਾਣਾ ਤੇ ਕਿਹੜੀ ਇੱਕ ਇੱਕ ਗੱਲ ਦੇ ਉਹਦੇ ਉੱਤੇ ਉਹ ਕਿੰਨਾ ਉਹਨੇ ਚੈਲੰਜ ਲਿਆ। ਤੇ ਤੁਸੀਂ ਹੁਣ ਇਹ ਦੇਖੋ ਸਿੱਧੂ ਸਾਹਿਬ, ਵੀ ਮੈਂ ਕ੍ਰਿਕਟ ਦੇ ਦੌਰ ਦੇ ਵਿੱਚ ਦੋ ਉਦਾਹਰਣਾਂ ਦੇਣੀਆਂ ਚਾਹੁੰਗਾ ਤੁਹਾਨੂੰ
ਜੀ।
ਇੱਕ ਤਾਂ ਦੇਣੀ ਚਾਹੁੰਗਾ ਵੀ ਇੱਕ ਕਲਕੱਤੇ ਦਾ ਰਿਪੋਰਟਰ ਸੀ ਜਿਹੜਾ ਖੇਡ ਰਿਪੋਰਟਰ ਅੱਜ ਵੀ, ਉਹ ਰਿਪੋਰਟਰ ਦੀ ਇੱਕ ਲਿਖੀ ਲਾਈਨ ਕਿਸੇ ਵੀ ਕ੍ਰਿਕੇਟਰ ਦਾ ਜੀਵਨ ਤੈਅ ਕਰਦੀ ਸੀ
ਜੀ।
ਉਹਨੇ ਜੇ ਕਿਤੇ ਲਿਖਤਾ ਤਾਂ ਗਵਾਸਕਰ ਵਰਗੇ, ਕਪਿਲ ਦੇਵ ਵਰਗੇ ਵੱਡੇ ਬੰਦੇ ਉਦੋਂ ਪ੍ਰਭਾਵਿਤ ਹੋ ਜਾਂਦੇ ਸੀ ਉਹਦੀ ਇੱਕ ਲਾਈਨ ਨਾਲ, ਇੰਨੀ ਕੁ ਤਾਕਤ ਸੀ ਉਹਦੀ ਲਾਈਨ ਚ। ਤੇ ਉਹਨੇ ਜਦੋਂ ਸਿੱਧੂ ਪਹਿਲੀ ਵਾਰ ਖੇਡਿਆ ਨਾ 84 ਦੇ ਵਿਚ, ਤੇ ਉਦੋਂ ਉਸ ਟੈਸਟ ਮੈਚ ਤੋਂ ਬਾਅਦ ਆਪਦੀ ਰਿਪੋਰਟਿੰਗ ਦੇ ਵਿਚ ਸਿੱਧੂ ਨੂੰ ਸਿਰਫ ਇੱਕ ਲਾਈਨ ਦਿੱਤੀ ਸੀ ਸਾਰੀ ਰਿਪੋਰਟਿੰਗ ਚ, ਉਹ ਚ ਲਿਖਿਆ ਸੀ ਵੀ ਰਣਾ ਬਿਹੂਣੀ ਵੰਡਰਫੁਲ ਮਸ਼ੀਨ।
ਅੱਛਾ,
ਵੀ ਰਣ ਹੈ ਨੀ ਇਹਦੇ ਕੋਲੇ ਇਹਦੇ ਬੱਲੇ ਚ, ਪਰ ਮਸ਼ੀਨ ਵੰਡਰਫੁਲ ਆ। ਸੋ ਇੰਨੀ ਲਾਈਨ ਨੇ ਸਿੱਧੂ ਨੂੰ 3 ਸਾਲਾਂ ਲਈ ਹਾਸ਼ੀਏ ਤੇ ਧੱਕਤਾ ਸੀ ਤੇ 87 ਤੱਕ ਉਹ ਟੀਮ ਚ ਨਹੀਂ ਆ ਸਕਿਆ ਸੀ। ਸਿਰਫ ਕੀ ਸੀ ਵੀ ਕੋਈ ਵੀ ਜਿਹੜਾ ਚੋਣ ਕਰਤਾ ਉਹ ਬੰਦੇ ਨੂੰ ਕੀ ਕਰੂਗਾ ਜਿਹਨੇ ਰਾਣੀ ਨੀ ਬਣਾਉਣੇ। ਸੋ ਇਹ ਇੱਕ ਉਹ ਨਿਊਟਰਲ ਕਲਮਾਂ ਸੀ ਜਿਹਨਾਂ ਲਿਖਦੀਆਂ ਸੀ, ਕੋਈ ਕਿਸੇ ਖਾਰ ਨਾਲ ਲਿਖਦੀਆਂ ਸੀ। ਪਰ ਕਹਿੰਦੇ ਨਵਜੋਤ ਸਿੱਧੂ ਨੇ ਉਹਦਾ ਧੰਨਵਾਦ ਕੀਤਾ ਸੀ ਜਾ ਕੇ, ਕਹਿੰਦੇ ਵੀ ਧੰਨਵਾਦ ਵੀ ਤੂੰ ਮੈਨੂੰ ਜਿਹੜਾ ਮੈਨੂੰ ਚੈਲੰਜ ਦਿੱਤਾ ਤੇ ਮੈਂ ਛੇਤੀ ਇਹ ਚੈਲੰਜ ਨੂੰ ਕਬੂਲਦਾ ਤੇ ਛੇਤੀ ਤੇਰੇ ਸਾਹਮਣੇ ਆਊਗਾ। ਪਰ ਕਹਿੰਦੇ 3 ਸਾਲ ਉਨ੍ਹਾਂ ਨੇ ਮਿਹਨਤ ਕੀਤੀ ਹੈ। ਤੇ ਉਨ੍ਹਾਂ ਦੇ ਫਾਦਰ ਦੀ ਇੱਕ ਜਿਹੜੀ ਸਟੇਟਮੈਂਟ ਚ ਆਉਂਦਾ ਵੀ 16 ਘੰਟੇ ਉਹ ਸਟੇਡੀਅਮ ਚ ਬੈਠੇ ਰਹਿੰਦੇ ਸੀ, ਤੇ ਜਦੋਂ ਟਾਈਮ ਹੁੰਦਾ ਸੀ ਵੀ ਬਾਲਰ ਮੁੱਕ ਜਾਂਦੇ ਸੀ, ਕੋਈ ਆਉਂਦਾ ਨਹੀਂ ਸੀ, ਬਾਲਰ ਚੰਗੇ ਘਰੋਂ ਸੀ, ਪੇੜ ਵੀ ਸੀ ਹੁੰਦੇ ਸੀ, ਤੇ ਉਦੋਂ ਵੀ ਘਰੇ ਆਉਣਾ ਬਿਹਤਰ ਨਹੀਂ ਸਮਝਦੇ ਸੀ, ਉੱਥੇ ਰਹਿਣਾ ਸਟੇਡੀਅਮ ਚ ਰਹਿਣਾ ਬਿਹਤਰ ਸਮਝਦੇ ਸੀ। ਸਿਰਫ ਤੇ ਸਿਰਫ ਇੱਕੋ ਚੀਜ਼ ਦੀ ਅਭਿਆਸ ਕੀਤਾ, ਸ਼ਾਰਟ ਖੇਡਣ ਦਾ, ਉਹ ਵੀ ਸਿਕਸ ਮਾਰਨ ਦਾ। ਤੇ 87 ਦੇ ਵਿਚ ਜਦੋਂ ਉਨ੍ਹਾਂ ਨੇ ਵਾਪਸੀ ਕੀਤੀ ਤਾਂ ਉਹ ਸਿਕਸਰ ਦੇ ਕਿੰਗ ਦੇ ਨਾਂ ਨਾਲ ਉਸੇ ਬੰਦੇ ਨੇ ਲਿਖਿਆ ਸਿਕਸਰ ਕਿੰਗ। ਇਹ ਜੇ ਚੈਲੰਜ ਉਸ ਬੰਦੇ ਨੇ ਸਵੀਕਾਰ ਕੀਤੇ ਆ। ਉਦੋਂ ਬਾਅਦ ਜਿਹੜੀ ਦੂਜੀ ਘਟਨਾ ਜਿਹੜੀ ਇਹਦੇ ਜੁਝਾਰੂਪਣ ਦੀ ਆਉਂਦੀ ਆ, ਉਹ ਜੁਝਾਰੂ ਮੈਂ ਇੱਥੇ ਕੋਈ ਗੁਣਗਾਨ ਨਹੀਂ ਕਰ ਰਿਹਾ, ਪਰ ਮੈਂ ਜਿਹੜੀਆਂ ਚੀਜ਼ਾਂ ਦੇਖੀਆਂ ਉਹ ਸੱਚ ਬਣਨੀਆਂ ਪੈਣਗੀਆਂ, ਪੋਜੀਟਿਵ ਪੱਖ ਦੱਸਣੇ ਪੈਣਗੇ। ਜਿਹੜੇ ਮਾੜੇ ਆ ਮੈਂ ਲਿਖੇ ਆ ਵੀ ਠੋਕੋ ਤਾਲੀਆਂ ਵਾਲੀਆਂ ਗੱਲਾਂ ਵੀ ਮੈਂ ਲਿਖੀਆਂ, ਪਰ ਜਿਹੜੀ ਪਲੱਸ ਪੁਆਇੰਟ ਜਾਂ ਪੋਜੀਟਿਵ ਗੱਲਾਂ ਉਨ੍ਹਾਂ ਚੋਂ ਦੂਜੀ ਗੱਲ ਇਹ ਆ ਵੀ ਜਦੋਂ ਮੁਹੰਮਦ ਅਜ਼ਰੂਦੀਨ ਨੇ ਇੱਕ ਵਾਰ ਇਨ੍ਹਾਂ ਨੂੰ ਇੰਗਲੈਂਡ ਦੇ ਇੱਕ ਮੈਚ ਦੇ ਵਿਚ ਸੁਭਾਅ ਇਹ ਨਹੀਂ ਦੱਸਿਆ ਵੀ ਤੁਸੀਂ ਓਪਨ ਨਹੀਂ ਕਰ ਰਹੇ, ਤੁਸੀਂ ਟੀਮ ਚ ਨਹੀਂ ਹੈ, ਲਾਸਟ 11 ਚ ਨਹੀਂ ਹੋ, ਇਹ ਫਾਰਾਂ ਕੀ ਕੈਪਟਨ ਦਾ ਫਰਜ਼ ਬਣਦਾ ਹੁੰਦਾ ਸੀ, ਪਰ ਕਿਤੇ ਨਾ ਕਿਤੇ ਕੋਈ ਤਲਖੀ ਹੋਈ ਤਾਂ ਉਹ ਕਹਿੰਦੇ ਉਨ੍ਹਾਂ ਨੂੰ ਜੋ ਕਿਹਾ ਗਿਆ ਵੀ ਤੁਸੀਂ ਇਹ ਪੈੜਾਂ ਬੰਨ ਕੇ ਉਥੋਂ ਚੱਲ ਪਏ
ਜੀ।
ਤੇ ਪਰ ਉਥੇ ਮਜ਼ਾਕ ਚ ਕਿਸੇ ਦੂਜੇ ਕ੍ਰਿਕੇਟਰ ਨੇ ਕਿਹਾ ਯਾਰ ਤੂੰ ਤਾਂ 11 ਚ ਵੀ ਨਹੀਂ ਤੇ ਤੂੰ ਆਪਣੇ ਕਰਨ ਕਿੱਧਰ ਚੱਲ ਪਿਆ।
ਅੱਛਾ,
ਤਾਂ ਉਸ ਥਾਂ ਦੇ ਉੱਤੇ ਜੇ ਇੱਕ ਕ੍ਰਿਕੇਟਰ ਜਿਹਨੂੰ ਇੰਨੇ ਔਖੀ ਟੀਮ ਚ ਥਾਂ ਮਿਲੀ ਆ ਤੇ ਉਹ ਕੀ ਕਰੂਗਾ, ਵੱਧ ਤੋਂ ਵੱਧ ਇਸ ਚੀਜ਼ ਦੇ ਲਈ ਗਿਲਾ ਸ਼ਿਕਵਾ ਕਰਕੇ ਚੁੱਪ ਕਰਕੇ ਬਹਿ ਜੂਗਾ ਵੀ ਯਾਰ ਵੀ ਇਹ ਤਾਂ ਮੇਰੇ ਨਾਲ ਤੁਸੀਂ ਸਹੀ ਨਹੀਂ ਕੀਤਾ ਜਾਂ ਉਹ ਕੀਤਾ, ਲਾਂਭੇ ਦਿੰਦਾ ਰਿਟਰਨ ਚ ਕਰਦਾ। ਉਹਨੇ ਪੈੜਾਂ ਲਾਈਆਂ ਸਿੱਧਾ ਜਹਾਜ਼ ਫੜਿਆ ਇੰਡੀਆ ਵਾਪਸ ਆ ਗਿਆ। ਇੱਕੋ ਇੱਕ ਉਦਾਹਰਨ ਹੈ ਕ੍ਰਿਕਟ ਦੇ ਵਿੱਚ, ਇੱਕ ਪਲੇਅਰ ਟੀਮ ਦਾ ਦੌਰਾ ਵਿਚਾਲੇ ਛੱਡ ਕੇ ਵਾਪਸ ਆ ਗਿਆ, ਸਿਰਫ ਇੰਨੀ ਗੱਲ ਪਿੱਛੇ ਤੇ। ਪਰ ਉਹ ਦੁਬਾਰੇ ਫੇਰ ਟੀਮ ਦੇ ਵਿੱਚ ਚੁਣਿਆ ਗਿਆ, ਉਹ ਟੀਮ ਦੇ ਵਿੱਚ ਦੁਬਾਰੇ ਚੁਣਨ ਦਾ ਕਾਰਨ ਹੀ ਨਵਜੋਤ ਸਿੱਧੂ ਦੀ ਜਿਹੜਾ ਜੁਝਾਰੀਪਣ ਸੀ। ਸੋ ਉਹ ਇਹ ਜਿਹਾ ਜੁਝਾਰੂਪਣ, ਹੋਰ ਬਹੁਤ ਸਾਰੇ ਕਿੱਸੇ ਹੈਗੇ। ਸੋ ਉਮੀਦ ਆ ਜੇ ਉਹ ਪੰਜਾਬ ਦੇ ਵਿੱਚ ਆ ਕੇ ਸੀਰੀਅਸਲੀ ਇਹ ਕੰਮ ਕਰਦੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਨੂੰ ਫਾਇਦਾ ਹੋ ਸਕਦਾ, ਕਿਉਂਕਿ ਬੰਦੇ ਦੇ ਉੱਤੇ ਸਾਫ਼ ਸੁਥਰਾ ਅਕਸ਼ਾ ਤੇ ਹੋ ਸਕਦਾ ਵੀ ਚੰਗਾ ਹੀ ਹੋਵੇ।
ਮਿੰਟੂ ਜੀ, ਇੱਕ ਹੋਰ ਗੱਲ ਜਿਹੜੀ ਜਗਤਾਰ ਸਿੰਘ ਹੁਣਾਂ ਨੇ ਪੁੱਛੀ ਹੈ ਕਿ ਜਿੱਦਾਂ ਸਧਾਰਨ ਸਹੁੰ ਚੁੱਕ ਸਮਾਗਮ ਜਿਹੜਾ ਉਲੀਕਿਆ ਗਿਆ, ਹੁਣ ਪਿਛਲੇ ਜਿਹੜੇ ਸਮਾਗਮ ਹੈ ਤੁਹਾਨੂੰ ਪਤਾ ਹੈ ਕਿ ਮੋਹਾਲੀ ਸਟੇਡੀਅਮ ਦੇ ਵਿੱਚ ਵੀ ਸ਼ਾਇਦ ਬਾਦਲ ਸਾਹਿਬ ਉਨ੍ਹਾਂ ਨੇ ਕੀਤੇ ਆ, ਬਹੁਤ ਬੱਸਾਂ ਲਾਈਆਂ ਗਈਆਂ, ਬੜਾ ਖਰਚਾ ਕੀਤਾ ਗਿਆ, ਤੇ ਇਸ ਵਾਰੀ ਜਿਹੜਾ ਆਮ ਤਰੀਕੇ ਦੇ ਨਾਲ ਸਹੁੰ ਚੁੱਕ ਸਮਾਗਮ ਆ, ਕਹਿੰਦੇ ਵੀ ਤੁਹਾਨੂੰ ਨਹੀਂ ਲੱਗਦਾ ਕਿਤੇ ਆਮ ਆਦਮੀ ਪਾਰਟੀ ਦਾ ਪ੍ਰਭਾਵ ਇਨ੍ਹਾਂ ਤੇ ਪੈ ਰਿਹਾ ਕਿ ਖਰਚਾ ਘਟਾਓ? ਮੈਨੂੰ ਤਾਂ ਲੱਗਦਾ ਸ਼ਾਇਦ ਖਜ਼ਾਨਾ ਖਾਲੀ ਹੋਣ ਦੇ ਕਾਰਨ ਵੀ ਇਹ ਹੋ ਸਕਦਾ।
ਦੇਖੋ ਜੀ, ਤਿੰਨ ਚਾਰ ਕਾਰਨ ਆ। ਇੱਕ ਤਾਂ ਖਜ਼ਾਨਾ ਖਾਲੀ ਆ, ਦੂਜਾ ਜਦੋਂ ਪਬਲਿਕ ਦੇ ਵਿੱਚ ਕੋਈ ਵੀ ਗੱਲ ਆ ਜਾਂਦੀ ਆ ਵੀ ਭਾਈ VIP ਕਲਚਰ ਛੱਡੋ, ਖਰਚੇ ਘਟਾਓ, ਇਹ ਕਰੋ, ਤਾਂ ਉਦੋਂ ਉਹਦੇ ਵੀ ਅਸਰ ਆ। ਤੀਜਾ ਨਾ, ਸ਼ਾਇਦ ਮਨਪ੍ਰੀਤ ਬਾਦਲ ਨੂੰ ਜਿਹੜੇ ਅਸੀਂ ਲੋਕ ਆ, ਜਿਹੜੇ ਆਮ ਸਾਡੇ ਸਰੋਤੇ ਆ, ਉਹ ਘੱਟ ਜਾਣਦੇ ਆ। ਉਹ ਮਨਪ੍ਰੀਤ ਨੂੰ ਪਿਛਲੇ PPP ਤੋਂ ਜਾਣਨ ਲੱਗੇ ਆ
ਜੀ।
ਇਹ ਵੀ ਇੱਕ ਅਹਿਮ ਗੱਲ ਆ। PPP ਤੋਂ ਪਹਿਲਾਂ ਵੀ ਜੇ ਤੁਸੀਂ ਮਨਪ੍ਰੀਤ ਨੂੰ, ਜਿਹੜੇ ਮੇਰੇ ਲੋਕਲ ਜ਼ਿਲ੍ਹੇ ਦਾ ਹੋਣ ਕਰਕੇ, ਰੋਜ਼ ਵਾਹ ਵਾਸਤਾ ਹੋਣ ਕਰਕੇ ਜਾਂ ਅਸੀਂ ਦੇਖਦੇ ਹਾਂ, ਤਾਂ ਉਸ ਤੋਂ ਸਾਨੂੰ ਪਤਾ, ਮੈਂ ਪਹਿਲਾਂ ਵੀ ਸ਼ੇਅਰ ਕੀਤਾ ਵੀ ਮਨਪ੍ਰੀਤ ਬਾਦਲ ਦੀਆਂ ਪਾਲਿਸੀਆਂ ਸਦਾ ਹੀ ਆਮ ਆਦਮੀ ਪਾਰਟੀ ਨੇ, ਤਾਂ ਚਲੋ ਹੁਣ ਵੱਡੇ ਪੱਧਰ ਤੇ ਆ ਕੇ ਉਹ ਲਾਂਚ ਕੀਤੀਆਂ, ਪਰ ਮਨਪ੍ਰੀਤ ਬਾਦਲ ਦੀਆਂ ਪਰਸਨਲ ਪਾਲਿਸੀ ਸੀ, ਉਹ ਸਦਾ ਹੀ ਆਮ ਆਦਮੀ ਦੀਆਂ ਰਹੀਆਂ। ਇਹ ਗੱਲ ਮੰਨਣੀ ਪੈਣੀ ਆ। ਇਨ੍ਹਾਂ ਕੋਲ ਇੱਕ ਪੁਰਾਣੀ ਬਿੱਲੀ ਜੀਪ ਆ ਜਿਹੜੀ ਕਿ ਓਪਨ ਆ। ਮੈਂ ਕਦੇ ਉਸ ਜੀਪ ਦੇ ਵਿੱਚ ਕੋਈ ਸਿਕਿਉਰਿਟੀ ਗਾਰਡ ਨਹੀਂ ਬੈਠਾ ਦੇਖਿਆ, ਮੈਂ ਕਦੇ ਉਸ ਜੀਪ ਦੇ ਵਿੱਚ ਡਰਾਈਵਰ ਨਹੀਂ ਦੇਖਿਆ। ਕੱਲੇ ਡਰਾਈਵ ਕਰਕੇ ਕੱਲਾ ਹੀ ਬੰਦਾ ਆਉਂਦਾ ਤੇ ਹੱਥ ਚ ਇੱਕ ਨਾਵਲ ਜਾਂ ਕੋਈ ਕਿਤਾਬ ਫੜੀ ਹੁੰਦੀ ਆ, ਜੇ ਕਿਤੇ ਵਿਹਲਾ ਤਾਂ ਕਿਤਾਬ ਪੜ ਰਿਹਾ। ਵੀ ਇੰਨੀ ਕੁ ਸਾਦਾਪਣ, ਤੇ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਫੋਟੋਆਂ ਇਨ੍ਹਾਂ ਦੀਆਂ ਵੈਸਪੇ ਤੇ ਦੇਖੀਆਂ ਹੋਣੀਆਂ, ਸਕੂਟਰ ਦੇ ਉੱਤੇ ਪਿੰਡ ਚ ਫਿਰਦਿਆਂ ਦੀਆਂ, ਉਹ ਕੋਈ ਨਾਰਮਲ ਨਹੀਂ, ਉਹ ਕੋਈ ਇਹ ਨਹੀਂ ਹੈਗਾ ਵੀ ਸਪੈਸ਼ਲ ਖਿਚਾਈਆਂ, ਉਹ ਨਾਰਮਲ ਵਰਤਾਰਾ। ਤੇ ਅਸੀਂ ਸਾਰੇ ਲੋਕ ਉਸ ਏਰੀਏ ਦੇ ਜਾਣਦੇ ਹਾਂ ਵੀ ਮਨਪ੍ਰੀਤ ਤੁਹਾਨੂੰ ਆਈ ਗਿੱਦੜਵੇ ਚ ਆਈ ਕਿਤੇ ਵੀ ਤੁਹਾਨੂੰ ਇੱਦਾਂ ਮਿਲ ਜਾਂਦਾ। ਸੋ ਇਹ ਵੀ ਇੱਕ ਕਾਰਨ ਆ। ਮਨਪ੍ਰੀਤ ਨੇ ਵੀ ਆਪਣਾ ਇੱਕ ਬਿਆਨ ਦਿੱਤਾ ਤੇ ਉਹਦੇ ਚ ਵੀ ਉਨ੍ਹਾਂ ਨੇ ਕਿਹਾ ਵੀ ਇਹ VIP ਕਲਚਰ ਜਾਂ ਹੋਰ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਰੋਕ ਲਾਈ ਜਾਊਗੀ। ਪਰ ਹਾਂ, ਥੋੜਾ ਜਿਹਾ ਕ੍ਰੈਡਿਟ ਬਣਦਾ ਆਮ ਆਦਮੀ ਪਾਰਟੀ ਨੂੰ ਵੀ ਦੇਣਾ ਵੀ ਜਾਗਰਤੀ ਆਈ ਆ, ਆਮ ਲੋਕਾਂ ਜਾਗਰਤੀ ਆਈ ਆ। ਨਾਲ ਨਾਲ ਕੱਲੀ ਆਮ ਆਦਮੀ ਨਹੀਂ, ਨਾਲ ਨਾਲ ਮੀਡੀਆ ਨੂੰ ਵੀ ਆਪਾਂ ਦੇਣਾ ਬਣਦਾ, ਜਿਹੜਾ ਸੋਸ਼ਲ ਮੀਡੀਆ ਜਿਹਦੇ ਉੱਤੇ ਸਵਾਲ ਜਵਾਬ ਹੋਣ ਲੱਗ ਗਏ, RTA ਪੁੱਛੇ ਜਾਣ ਲੱਗ ਗਈ। ਸੋ ਆਪਾਂ ਕੱਲਾ ਕ੍ਰੈਡਿਟ ਕਿਸੇ ਇੱਕ ਚੀਜ਼ ਨੂੰ ਨਹੀਂ ਦੇ ਸਕਦੇ, ਓਵਰਆਲ ਜਾਗਰਤੀ ਆ ਰਹੀ ਆ। ਤੇ ਉਹਦੇ ਨਤੀਜੇ ਆ ਵੀ ਕੈਪਟਨ ਨੇ ਅਨਾਊਂਸ ਕੀਤਾ ਵੀ ਹਾਂ ਭਾਈ, ਘੱਟ ਤੋਂ ਘੱਟ ਖਰਚਾ ਕਰੋ, ਖਾਸ ਕਰਕੇ ਚੰਡੀਗੜ੍ਹ ਦੇ ਲੋਕ ਬਹੁਤ ਦੁਖੀ ਹੋ ਜਾਂਦੇ ਹੁੰਦੇ ਜਦੋਂ ਸਹੁੰ ਚੁੱਕ ਸਮਾਗਮ ਹੁੰਦਾ, ਚੰਡੀਗੜ੍ਹ ਦੀਆਂ ਸੜਕਾਂ ਬਲੌਕ ਹੋ ਜਾਂਦੀਆਂ।
ਹਾਂਜੀ,
ਉਹਦੇ ਤੋਂ ਵੀ ਰੋਕਿਆ।
ਹਾਂਜੀ, ਇਹ VIP ਕਲਚਰ ਦੀ ਗੱਲ ਕਰੀਏ ਤੇ ਇਹ ਵੀ ਫਰੰਟ ਪੇਜ ਦੀ ਖ਼ਬਰ ਤਾਂ ਹੈ ਨਹੀਂ, ਪਰ ਦੂਜੇ ਪੇਜ ਤੇ ਖ਼ਬਰ ਹੈ ਕਿ VIP ਕਲਚਰ ਹੋਵੇਗਾ ਖਤਮ, ਬਦਲੇ ਜਾਣਗੇ ਅਫਸਰ। ਮਨਪ੍ਰੀਤ ਦਾ ਇਹ ਬਿਆਨ ਹੈ ਜੀ।
ਬਿਲਕੁਲ ਜੀ, ਬਹੁਤ ਸਾਰੇ ਅਫਸਰ ਇਹੋ ਜਿਹੇ ਜਿਹੜੇ ਇਸ ਟਾਈਮ ਖੁੱਡੇ ਲੈਣ ਲਾਏ ਹੋਏ ਆ, ਲਾਈਨ ਹਾਜ਼ਰ ਕੀਤੇ ਹੋਏ ਆ, ਜਿਨ੍ਹਾਂ ਦੀ ਬੜੀ ਤਕੜੀ ਹਿਸਟਰੀ ਆ, ਬੜਾ ਵਧੀਆ ਉਨ੍ਹਾਂ ਦਾ ਅਹਿਮ ਰੋਲ ਰਿਹਾ ਆਪਦੇ ਟਾਈਮ ਦੇ ਵਿਚ। ਤੇ ਮੈਨੂੰ ਉਮੀਦ ਆ ਵੀ ਮਨਪ੍ਰੀਤ ਬਾਦਲ ਉਨ੍ਹਾਂ ਨੂੰ ਸਾਹਮਣੇ ਲੈ ਕੇ ਆਉਣਗੇ, ਲਾਜ਼ਮੀ ਲੈ ਕੇ ਆਉਣਗੇ। ਖਾਸ ਕਰਕੇ ਮੈਂ ਕੱਲ ਪਰਸੋਂ ਇਕ ਆਰਟੀਕਲ ਲਿਖਿਆ ਸੀ ਡਾਕਟਰ ਜਤਿੰਦਰ ਜੈਨ ਤੇ, IG ਆ ਜਿਹੜੇ ਕ੍ਰਾਈਮ ਇਸ ਟਾਈਮ, ਉਹ ਭਾਵੇਂ ਮੈਂ ਆਰਟੀਕਲ ਰਿਲੀਜ਼ ਨਹੀਂ ਕਰ ਸਕਿਆ ਹਜੇ, ਪਰ ਉਹ ਜੇ ਇਮਾਨਦਾਰ ਆਫੀਸਰਾਂ ਦੀ ਹੁਣ ਲੋੜ ਆ, ਮੂਹਰੇ ਆਉਣ ਦੀ ਲੋੜ ਆ, ਉਹ ਜੇ ਆਫੀਸਰ ਨੂੰ ਬਾਗਡੋਰ ਸੰਭਾਈ ਜਾਣੀ ਚਾਹੀਦੀ ਆ। ਤੇ ਉਮੀਦ ਆ ਵੀ ਇਨ੍ਹਾਂ ਚੀਜ਼ਾਂ ਦੇ ਉੱਤੇ ਜਿਹੜੀ ਇਹ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਹੁਣ ਹੋਰ ਮੈਨੂੰ ਟੀਚਾ ਲੱਗਦਾ, ਉਹ ਟੀਚਾ ਇਹ ਹੈ ਵੀ ਉਹ ਜਿਹੜੀ ਵੀ ਗੱਲ ਕਰਦੇ ਆ ਸਪਸ਼ਟ ਸਿੱਧੀ ਕਹਿੰਦੇ ਆ, ਤੇ ਉਨ੍ਹਾਂ ਨੇ ਪਹਿਲਾਂ ਇਲੈਕਸ਼ਨਾਂ ਤੋਂ ਕਿਹਾ ਸੀ ਵੀ ਮੇਰੇ ਅਖੀਰਲਾ ਮੈਂ ਵਾਰੀ ਜਿਹੜੀ ਪਾਰੀ ਖੇਡਣ ਜਾ ਰਿਹਾ, ਤੇ ਉਹ ਰਾਜੇ ਮਹਾਰਾਜਿਆਂ ਵਾਲੀ ਉਨ੍ਹਾਂ ਦਾ ਸਿਸਟਮ ਆ, ਉਨ੍ਹਾਂ ਨੇ ਰਿਟਾਇਰਮੈਂਟ ਵੀ ਲੈਣੀ ਆ, ਸਭ ਕੁਝ ਕਰਨਾ, ਜੇ ਤਾਂ ਉਹ ਪਿਛਲਾ ਪਲਾਨ ਜਿੱਤ ਗਏ ਹੁੰਦੇ ਤਾਂ ਮੈਂ ਗਰੰਟੀ ਕਰਦਾ ਹਾਂ ਐਤਕੀ ਇਲੈਕਸ਼ਨ ਨਹੀਂ ਲੜਦੇ ਸੀ, ਪਲਾਨ ਛੱਡ ਜਾਂਦੇ ਵੀ ਮੈਂ ਬਸ ਆਪਦਾ ਕਰ ਲਿਆ। ਹੁਣ ਉਨ੍ਹਾਂ ਨੂੰ ਪਤਾ ਵੀ ਇਹ ਮੇਰੀ ਲਾਸਟ ਪਾਰੀ ਆ। ਵੈਸੇ ਜਿਹੜਾ ਬੰਦਾ ਆਪਾਂ ਅਕਸਰ ਕਹਿੰਦੇ ਆ ਜ਼ਿੰਦਗੀ ਦੇ ਵਿੱਚ ਇੱਕ ਵੀ ਇਹ ਮੂਲ ਇੱਕ ਬਹੁਤ ਵੱਡਾ ਮੂਲ ਆ, ਜੇ ਤੁਸੀਂ ਇਹ ਮੰਨ ਲਓ
ਟੈਸਟ ਹੈ,
ਇੱਕ ਜੇ ਤੁਸੀਂ ਇਹ ਵੀ ਮੰਨ ਲਓ ਵੀ ਭਾਈ ਮੈਂ ਜੋ ਵੀ ਸ਼ਾਟ ਖੇਡ ਰਿਹਾ, ਜੋ ਵੀ ਕੰਮ ਕਰ ਰਿਹਾ, ਮੇਰਾ ਲਾਸਟ ਆ, ਤਾਂ ਤੁਸੀਂ ਆਪਦੀ ਬੈਸਟ ਪਰਫਾਰਮੈਂਸ ਦਿਓਗੇ। ਸੋ ਇਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਲਈ ਦਾਇਰਾ ਨਿਯੁਕਤ ਕੀਤਾ ਵੀ ਮੇਰੀ ਲਾਸਟ ਆ, ਤੇ ਮੈਨੂੰ ਉਮੀਦ ਆ ਵੀ ਉਹ ਅਖੀਰਲੀ ਜਿਹੜੀ ਆਪਦੀ ਇਸ ਪਾਰੀ ਦੇ ਵਿੱਚ ਪੈਸਾ ਇਕੱਠਾ ਕਰਨ ਜਾਂ ਇਹ ਜਾਂ ਕੁਛ ਕਰਨ ਤੋਂ ਬਿਹਤਰ, ਜ਼ਿਆਦਾ ਬਿਹਤਰ ਉਹ ਇਹੋ ਜਿਹੀਆਂ ਕੰਮ ਕਰਨ ਦੀ ਕੋਸ਼ਿਸ਼ ਕਰਨਗੇ ਜਿਹਦੇ ਨਾਲ ਉਹ ਯਾਦਗਾਰ ਬਣ ਜੇ, ਉਹ ਅਮਰ ਹੋਣ ਤੱਕ ਜਾਣ ਵਾਲੇ ਕੰਮ ਕਰਨ ਦੀ ਕੋਸ਼ਿਸ਼ ਵੀ ਉਹਨਾਂ ਨੂੰ ਜਿਹੜਾ ਬਹੁਮਤ ਅਨਫ ਮਿਲ ਗਿਆ, ਕੋਈ ਪ੍ਰੋਬਲਮ ਨੀ, ਹੋਰ ਕੋਈ ਡਿੱਕਾ ਨੀ ਉਹਨਾਂ ਦਾ ਰਿਹਾ, ਪਰ ਪ੍ਰੋਬਲਮ ਅਖੀਰ ਖਜ਼ਾਨਾ ਆ ਜਾਂਦਾ ਵੀ ਖਾਲੀ ਘਰ ਦਾ ਮਾਲਕ, ਕਰਜਾਊ ਘਰ ਦਾ ਮਾਲਕ ਚਾਹੁੰਦਾ ਹੋਇਆ ਵੀ ਕੀ ਕਰ ਲੂਗਾ।
ਉਹ ਹੁਣ ਮਨਪ੍ਰੀਤ ਬਾਦਲ ਨੇ ਇਹ ਕਿਹਾ, ਕਹਿੰਦੇ ਬਦਮਾਸ਼ੀ ਗੁੰਡਾਗਰਦੀ ਰੇਤ ਮਾਫੀਆ ਤੇ ਬਜਰੀ ਮਾਫੀਆ ਇੱਕ ਵਾਰੀ ਫੇਰ ਦਫਨਾ ਦਿੱਤੇ ਜਾਣਗੇ। ਸੋ ਇਹਦਾ ਮਤਲਬ ਇਹ ਹੈ ਕਿ ਜਿਹੜਾ ਟੈਕਸ ਜਾਂ ਜਿਹੜੀਆਂ ਪ੍ਰਾਈਵੇਟ ਪਰਚੀਆਂ ਕੱਟੀਆਂ ਜਾਂਦੀਆਂ ਸੀ ਜੇਬਾਂ ਦੇ ਵਿਚ ਜਾਣ ਦੇ ਲਈ, ਜਿਹੜੇ ਕਿ ਅਕਸਰ ਇਹ ਦੋਸ਼ ਲੱਗਦੇ ਸਨ, ਉਹ ਖਜ਼ਾਨੇ ਜਾਣ ਲੱਗ ਜਾਣਗੇ ਤੇ ਉਹ ਪੈਸੇ ਜਿਹੜੀਆਂ ਚੁੰਗੀਆਂ ਸੀ ਉਹ ਖਜ਼ਾਨੇ ਜਾਣ ਲੱਗ ਜਾਣਗੀਆਂ ਤੇ ਇਹਦੇ ਨਾਲ ਮਤਲਬ ਟੈਕਸ ਖਜ਼ਾਨਾ ਭਰਨਾ ਸ਼ੁਰੂ ਹੋ ਜਾਏਗਾ। ਖਜ਼ਾਨਾ ਖਾਲੀ ਦਾ ਮਤਲਬ ਇਹ ਨਹੀਂ ਹੈਗਾ ਵੀ ਮਤਲਬ ਬਿਲਕੁਲ ਹੀ ਖਾਲੀ ਆ, ਮਤਲਬ ਜਿਹੜਾ ਹੁਣ ਉਹਨਾਂ ਨੇ ਰੈਵਨਿਊ ਇਕੱਠਾ ਕਰਨਾ ਉਹਨੂੰ ਟਾਈਮ ਤਾਂ ਲੱਗੇਗਾ, 6 ਮਹੀਨੇ ਸਾਲ। ਹੁਣ ਜਿਹੜੇ ਫੋਨ ਦੇਣੇ ਆ, ਫ੍ਰੀ ਫੋਨ ਦੇਣੇ ਆ, ਉਹਨਾਂ ਨੂੰ ਹੋ ਸਕਦਾ ਅਗਲੇ ਸਾਲ ਤੋਂ ਸ਼ੁਰੂ ਕਰਨ, ਅੱਜ ਤੋਂ ਨਾ ਕਰਨ, ਨੌਕਰੀਆਂ ਨੂੰ ਅਗਲੇ ਸਾਲ ਤੋਂ ਸ਼ੁਰੂ ਕਰਨ। ਉਹ ਡਿਪੈਂਡ ਕਰਦਾ ਖਜ਼ਾਨੇ ਦੀ ਜਿਹੜੀ ਮਤਲਬ ਕੋਸਟ ਕਿੰਨੀ ਆ। ਤੇ ਸਹੁੰ ਚੁੱਕ ਸਮਾਗਮ ਚ ਕੈਪਟਨ ਨੂੰ ਖਰਚ ਦੀ ਚਿੰਤਾ ਹੋਈ ਪਈ ਆ, ਇਹ ਵੀ ਇਕ ਖ਼ਬਰ ਲੱਗੀ ਹੋਈ ਆ। ਸੋ ਕਹਿੰਦੇ ਵੀ ਖਰਚਾ ਕਰਨਾ ਕਿੱਥੋਂ ਆ, ਸੋ ਇਸ ਕਰਕੇ ਜਿਹੜੀ ਸਹੁੰ ਆ ਉਹ ਖਜ਼ਾਨੇ ਦੇ ਨਾਲ ਬੜੀ ਡਿਪੈਂਡੈਂਟ ਆ ਸਹੁੰ ਚੁੱਕਣ ਦਾ ਸਮਾਗਮ। ਤੇ ਦੇਖਦੇ ਆ ਹੁਣ ਮਨਪ੍ਰੀਤ ਇਕ ਹੰਡਿਆ ਪੜਿਆ ਲਿਖਿਆ ਕੁਆਲੀਫਾਈਡ ਟ੍ਰੇਜਰ ਆ, ਪੰਜਾਬ ਦਾ ਖਜ਼ਾਨਚੀ ਆ। ਸੋ ਵਧੀਆ ਕੰਮ ਕਰੇਗਾ, ਉਮੀਦ ਰੱਖਦੇ ਆ ਪੰਜਾਬ ਦਾ ਭਲਾ ਹੋਏਗਾ ਇਹਦੇ ਵਿਚ। ਸੋ ਮਿੰਟੂ ਜੀ, ਖ਼ਬਰਾਂ ਦਾ ਸਿਲਸਿਲਾ ਅੱਗੇ ਤੋਰਦੇ ਹੋਏ ਇਕ ਹੋਰ ਖ਼ਬਰ, ਡੇਰਾ ਸੱਚਾ ਸੌਦਾ ਮੁਖੀ ਨੂੰ ਜਾਨੋਂ ਮਾਰਨ ਦੀ ਧਮਕੀ। ਇਹ ਫਰੰਟ ਪੇਜ ਦੀ ਖ਼ਬਰ ਦੇਣ ਦੀ ਕੀ ਲੋੜ ਆ, ਇਹ ਤਾਂ ਆਲਵੇਜ਼ ਹੀ ਖ਼ਬਰ ਆ, ਉਦੋ ਆਲਵੇਜ਼ ਹੀ ਅੰਡਰ, ਮੇਰਾ ਖਿਆਲ ਜੈਡ ਸਿਕਿਉਰਿਟੀ ਵਾਪਸ ਆਉਣ ਦੇ ਆਧਾਰ ਤਾਂ ਨਹੀਂ ਬਣ ਰਹੇ
ਜੀ। ਜੀ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਨਾ ਵੀ ਹੁਣ ਜਿਹੜੀ ਸਰਕਾਰ ਬਦਲਣੀ ਆ, ਜੋ ਸਰਕਾਰ ਬਦਲਦੀ ਆ ਨਾ ਤੇ ਉਦੋਂ ਉਨ੍ਹਾਂ ਨੂੰ ਪਤਾ ਵੀ ਨਵੀਂ ਸਰਕਾਰ ਆ ਕੇ ਸਖ਼ਤ ਫੈਸਲੇ ਲਊਗੀ ਤੇ ਉਹ ਖਰਚਾ ਘਟਾਉਣ ਦੀ ਕੋਸ਼ਿਸ਼ ਕਰੂਗੀ ਤੇ ਉਹ ਕਿਤੇ ਇਹ ਨਾ ਹੋਵੇ ਵੀ ਉਹ ਸਿਕਿਉਰਿਟੀ ਵਾਪਸ ਲੈ ਲੇ ਤੇ ਉਨ੍ਹਾਂ ਨੇ 2-3 ਕੇਸ ਹੁਣ ਰਜਿਸਟਰਡ ਕਰਾਉਣਗੇ ਆਪਦੇ ਖਿਲਾਫ਼, ਕੱਲ ਵੀ ਕਰਵਾਇਆ ਇੱਕ ਸਰਸੇ ਦੇ ਵਿਚ, ਤੇ ਜਿਹਦੇ ਨਾਲ ਉਹ ਫੇਰ ਪੁਖਤਾ ਹੋ ਜਾਏ ਵੀ ਹਾਂ ਹਜੇ ਜਾਣ ਨੂੰ ਖਤਰਾ। ਪਰ
ਮਾਫ਼ ਕਰਨਾ, ਤੁਹਾਡੀ ਇਹ ਗੱਲ ਕੱਟ ਰਹੇ ਆ, ਜਿਹੜੇ ਪਿੱਛੇ 2 ਕਤਲ ਹੋਏ ਨੇ ਡੇਰਾ ਪ੍ਰੇਮੀਆਂ ਦੇ, ਕਿਤੇ ਉਹ ਵੀ ਇਸੇ ਖਦਸ਼ੇ ਕਾਰਨ ਤਾਂ ਨਹੀਂ ਹੋਏ?
ਬਿਲਕੁਲ ਬਿਲਕੁਲ, ਉਹ ਮਾਹੌਲ ਨੂੰ ਕ੍ਰੀਏਟ ਕੀਤਾ ਜਾਂਦਾ ਵੀ ਥੋੜਾ ਜਿਹਾ ਮਾਹੌਲ ਗਰਮ ਰਹੇ ਤਾਂ ਹੀ ਸਾਡੀ ਜਿਹੜੀ ਚਰਚਾ ਚੱਲਦੀ ਰਹੂਗੀ। ਪਰ ਦੂਜੇ ਪਾਸੇ ਆ ਵੀ ਖੁੱਲ ਕੇ ਬੀਜੇਪੀ ਦਾ ਜਿਹੜਾ ਸਾਥ ਦਿੱਤਾ ਤੇ ਜਿਹੜੀ ਜੈਡ ਸਿਕਿਉਰਿਟੀ ਆ ਉਹ ਸੈਂਟਰ ਨੇ ਦਿੱਤੀ ਆ, ਹਰਿਆਣੇ ਦੇ ਵਿਚ ਵੀ ਸਰਕਾਰ ਜਿਹੜੀ ਸੈਂਟਰ ਦੀ ਆ, ਸੋ ਮੈਨੂੰ ਨੀ ਲੱਗਦਾ ਉਨ੍ਹਾਂ ਦੀ ਸਿਕਿਉਰਿਟੀ ਜਿਹੜੀ ਵਾਪਸ ਲਈ ਜਾਊਗੀ। ਪਰ ਕੁੱਲ ਮਿਲਾ ਕੇ ਸੁਰੱਖਿਆ ਚ ਰਹਿਣਾ, ਥੋੜਾ ਜਿਹਾ ਮਾਹੌਲ ਨੂੰ ਗਰਮ ਰੱਖਣਾ, ਇਹ ਉਹਨਾਂ ਦੇ ਨਤੀਜੇ ਆ।
ਤੇ ਦੂਜੇ ਪਾਸੇ ਜਿਹੜੇ ਸਮਰਥਕ ਨੇ ਪਾਰਟੀਆਂ ਦੇ ਇਲੈਕਸ਼ਨ ਤੋਂ ਬਾਅਦ, ਉਨ੍ਹਾਂ ਦੇ ਵਿਚ ਵੀ ਕਾਫ਼ੀ ਖਿੱਚੋ ਤਾਣ ਚੱਲ ਰਿਹਾ। ਇਕ ਫਰੰਟ ਪੇਜ ਦੀ ਖ਼ਬਰ ਲੱਗੀ ਹੈ ਕਿ ਕਾਂਗਰਸੀ ਸਮਰਥਕ ਨੇ ਬਜ਼ੁਰਗ ਅਕਾਲੀ ਆਗੂ ਦੀ ਕੀਤੀ ਗੋਲੀ ਮਾਰ ਕੇ ਹੱਤਿਆ, ਤੇ ਇਹ ਵੀ ਮਤਲਬ ਜ਼ਿਲ੍ਹਾ ਗੁਰਦਾਸਪੁਰ ਦੀ ਖ਼ਬਰ ਆ ਰਹੀ ਹੈ। ਮਿੰਟੂ ਜੀ, ਇਕ ਹੋਰ ਖ਼ਬਰ ਇਹੋ ਜਿਹੀ ਆਈ ਹੈ ਜਿਹੜੀ ਕਿ ਮਤਲਬ ਕਾਫ਼ੀ ਮੰਦਭਾਗੀ ਆ, ਉਹ ਹੈਗੀ ਆਮ ਆਦਮੀ ਪਾਰਟੀ ਦੀ। ਮੇਰਾ ਖਿਆਲ ਇਹ ਸ਼ਾਇਦ 3 ਨੰਬਰ ਤੇ ਆ ਕਿ ਆਮ ਆਦਮੀ ਪਾਰਟੀ ਦੇ ਇਕ ਹਾਰੇ ਹੋਏ ਕੈਂਡੀਡੇਟ ਨੇ ਇਕ ਉਨ੍ਹਾਂ ਦੇ ਸਮਰਥਕ ਦੇ ਘਰੇ ਵੜ ਕੇ ਉਨ੍ਹਾਂ ਦੀ ਮਾਂ ਨੂੰ ਕੁੱਟਿਆ, ਤੇ ਫਿਰ ਮਤਲਬ ਉਨ੍ਹਾਂ ਦੇ ਕੇਸ ਵੀ। ਹਾਂਜੀ, ਇਹ ਖ਼ਬਰ ਇਸ ਤਰ੍ਹਾਂ ਕਿ ਤੀਜੇ ਪੰਨੇ ਦੇ ਅਖਬਾਰ ਦੇ ਇਕ ਤੇ, ਤਾਂ ਉਨ੍ਹਾਂ ਦੇ ਵਿਚ ਇਹ ਲਿਖਿਆ ਹੈ ਕਿ ਬਿੱਟੀ, ਹਾਂਜੀ, ਗੁੱਸੇ ਚ ਆਏ ਆਪ ਉਮੀਦਵਾਰ ਮਨਜੀਤ ਸਿੰਘ ਬਿੱਟੀ ਨੇ ਸਾਬਕਾ ਮੈਂਬਰ ਤੇ ਉਸ ਦੀ ਮਾਂ ਨੂੰ ਕੁੱਟਿਆ, ਚੋਣਾਂ ਦੌਰਾਨ ਆਪ ਦੀ ਮਦਦ ਨਾ ਕਰਕੇ ਕਾਂਗਰਸ ਨੂੰ ਵੋਟ ਪਾਉਣ ਤੇ ਕੀਤੀ ਕੁੱਟਮਾਰ। ਤੁਸੀਂ ਕੀ ਕਹਿਣਾ ਚਾਹੋਗੇ, ਮਤਲਬ ਉਧਰ ਕਾਂਗਰਸ?
ਦੇਖੋ, 4 ਖ਼ਬਰਾਂ ਆਏ ਟੋਟਲ ਅੱਜ ਦੇ ਅਖਬਾਰ ਚ, ਤੇ ਕੱਲ 2 ਕਤਲ ਸੀ ਪਰਸੋਂ
ਜੀ
ਇਸ ਕੰਮ ਚ। ਇਹ ਨਾ ਇਹ ਜ਼ਮੀਨੀ ਲੋਕ ਆ ਨਾ, ਜਿਹੜੇ ਜ਼ਮੀਨੀ ਲੋਕ ਜ਼ਿਆਦਾ ਐਕਸਾਈਟਡ ਹੋ ਜਾਂਦੇ ਆ ਸਿਆਸੀ ਲੋਕਾਂ ਮਗਰ। ਮੈਂ 4 ਮਹੀਨੇ ਪਹਿਲਾਂ ਵੀਡੀਓ ਸ਼ੇਅਰ ਕੀਤੀ ਸੀ ਇੱਕ, ਜਿਹੜੀ ਹਜ਼ਾਰਾਂ ਸ਼ੇਅਰ ਹੋਈ ਆ ਬਾਦਲ ਤੇ ਕੈਪਟਨ ਹੁੰਦੇ ਦੇ ਜਿਹੜੀ ਡਰਾਇੰਗ ਰੂਮ ਚ ਗੱਲਬਾਤ, ਤੇ ਉਹਦੇ ਵਿਚ ਮੈਂ ਸਿਰਫ ਉਹ ਗੱਲਬਾਤ ਸੁਣ ਰਹੀ ਆ। ਉਹਦਾ ਮੇਰਾ ਸਿਰਫ ਕਹਿਣ ਦਾ ਭਾਵ ਇਹੀ ਸੀ ਉਦੋਂ ਵੀ ਮੈਨੂੰ, ਹਾਲਾਂਕਿ ਬਹੁਤ ਨੇ ਕਿਹਾ ਤੇਥੋਂ ਉਮੀਦ ਨਹੀਂ ਸੀ ਇਹੋ ਜਿਹੀਆਂ ਵੀਡੀਓ ਸ਼ੇਅਰ ਕਰਨਾ ਅੱਡੋ ਅੱਡ ਪਾਰਟੀਆਂ ਨੇ, ਪਰ ਮੈਨੂੰ ਕੋਈ ਫਰਕ ਨਹੀਂ ਪਿਆ। ਮੇਰਾ ਉੱਥੇ ਕਹਿਣ ਦਾ ਭਾਵ ਆਮ ਬੰਦੇ ਲਈ ਸੀ ਵੀ ਆਮ ਬੰਦੇ ਤੁਸੀਂ ਐਵੇਂ ਨਾ ਰਿਸ਼ਤੇ ਖਰਾਬ ਕਰੋ ਇੱਕ ਦੂਜੇ ਨਾਲ, ਜਿਹੜੇ ਤੁਹਾਡੇ ਰਿਸ਼ਤੇ ਆ ਤੁਹਾਡੇ ਨਾਲ ਰਹਿਣਗੇ, ਤੇ ਜਿਹੜੇ ਸਿਆਸੀ ਲੋਕ ਆ ਇਨ੍ਹਾਂ ਦੇ ਰਿਸ਼ਤੇ ਸਦਾ ਹੀ ਆਪਸ ਵਿਚ, ਤੇ ਤੁਸੀਂ ਇਨ੍ਹਾਂ ਦੇ ਨਾ ਭਾਵਕੋ। ਸੋ ਇਹੀ ਚੀਜ਼ ਹੁਣ ਸਾਹਮਣੇ ਆ ਰਹੀ ਹੈ ਜੀ, ਲੋਕ ਆ ਜਿਹੜੇ ਜ਼ਮੀਨੀ ਪੱਧਰ ਤੇ ਪਿੰਡਾਂ ਦੇ ਵਿਚ ਦੁਸ਼ਮਣੀਆਂ ਪਾ ਚੁੱਕੇ ਆ, ਬਹੁਤ ਕੁਝ ਹੋ ਚੁੱਕੇ ਆ, ਤੇ ਕੈਪਟਨ ਸਾਹਿਬ ਨੇ ਬਿਆਨ ਦੇ ਹੀ ਦਿੱਤਾ ਵੀ ਅਸੀਂ ਕੋਈ ਵੀ ਬਦਲੇ ਦੀ ਗੱਲ ਨਹੀਂ ਕਰਦੇ, ਮੀਨਸ ਅਸੀਂ ਕੋਈ ਸਵੇਰੇ ਬਾਦਲ ਜਾਂ ਸੁਖਬੀਰ ਨੂੰ ਫੜ ਕੇ ਅੰਦਰ ਨਹੀਂ ਕਰਦੇ ਜਾਂ ਮਜੀਠੀਆਂ ਨੂੰ ਨਹੀਂ ਕਰਦੇ, ਅਸੀਂ ਆਰਾਮ ਨਾਲ ਪਹਿਲਾਂ ਤਾਂ ਆਪਦੀ ਤਰੱਕੀ ਵਾਲੇ ਪਾਸੇ ਜਾਂ ਲੋਕ ਭਲਾਈ ਬਾਰੇ ਸੋਚਾਂਗੇ, ਉਦੋਂ ਬਾਅਦ ਜੋ ਕਾਨੂੰਨ ਕਰੂਗਾ ਹੋਊਗਾ। ਸੋ ਗੱਲ ਨਿਬੜ ਗਈ। ਜਿਹੜੇ ਮੇਰੇ ਵਰਗੇ ਪਿੰਡ ਦੇ ਵਿੱਚ ਲੜਕੇ ਮਾਰੀ ਜਾਂਦੇ ਸੀ ਵੀ ਇੰਨੀ ਤਰੀਕ ਆ ਜਾਣਦੇ ਉਦੇ ਤੈਨੂੰ ਮਜੀਠੀ ਐਂ ਕਰਾਂਗੇ, ਉਦੇ ਫਲਾਨੇ ਨੂੰ ਐਂ ਕਰਾਂਗੇ, ਉਦੇ ਧਮਕੇ ਨੂੰ ਐਂ ਕਰਾਂਗੇ, ਉਨ੍ਹਾਂ ਨੇ ਖਾਮ ਖਾਂ ਦੀਆਂ ਦੁਸ਼ਮਣੀਆਂ ਪਾਲੀਆਂ। ਤੇ ਖਾਸ ਕਰਕੇ ਟਰੱਕ ਯੂਨੀਅਨਾਂ ਦੀਆਂ ਲੜਾਈਆਂ, ਪਹਿਲਾਂ ਦੋ ਕਤਲ ਹੋਏ, ਕੱਲ ਵੀ ਇੱਕ ਟਰੱਕ ਯੂਨੀਅਨ ਦੇ ਵਿੱਚ ਰੌਲਾ ਹੋਇਆ ਸਿਰਫ ਪ੍ਰਧਾਨੀਆਂ ਨੂੰ ਲੈ ਕੇ, ਇਹ ਹਮੇਸ਼ਾ ਹੀ ਸਰਕਾਰ ਨਾਲ ਬਦਲਦੀਆਂ ਰਹੀਆਂ। ਤੇ ਸੋ ਇਹ ਲੜਾਈਆਂ ਜ਼ਮੀਨੀ ਪੱਧਰ ਦੀਆਂ ਬਹੁਤ ਗਲਤ ਆ ਜਿਹੜੀਆਂ ਆਮ ਲੋਕਾਂ ਚ ਹੋ ਰਹੀਆਂ।
ਜੀ ਮਿੰਟੂ ਜੀ, ਹੋਰ ਕਈ ਖਬਰਾਂ ਨੇ ਤੇ ਇੱਕ ਤਾਂ ਖਬਰ ਦੇ ਬਾਰੇ ਖਬਰ ਵੀ ਰੱਖ ਲਓ ਜਾਂ ਵੈਸੇ ਆਬਜ਼ਰਵੇਸ਼ਨ ਵੀ ਰੱਖ ਲਓ ਕਿ ਹਰ ਪਾਰਟੀ ਆਪਣੀ ਸਮੀਖਿਆ ਕਰਦੀ ਹੈ ਜਿੱਤ ਤੇ ਹਾਰ ਤੋਂ ਬਾਅਦ ਕਿ ਕੀ ਉਨ੍ਹਾਂ ਦੇ ਮਾੜੇ ਰੁਝਾਨ ਰਹੇ ਆ, ਕੀ ਉਨ੍ਹਾਂ ਦੇ ਸੋਹਣੇ ਮਤਲਬ ਉਨ੍ਹਾਂ ਦੀਆਂ ਪਾਲਿਸੀਆਂ ਕੰਮ ਕੀਤੀਆਂ। ਤੇ ਇਹ ਖਬਰ ਆ ਰਹੀ ਹੈ ਕਿ ਅਕਾਲੀ ਅਤੇ ਬੀਜੇਪੀ ਨੇ ਦੋਨਾਂ ਨੇ ਜਾਣ ਕੇ ਵੋਟਾਂ ਜਿਹੜੀਆਂ ਕਾਂਗਰਸ ਨੂੰ ਪੁਆਈਆਂ। ਕੁਝ ਹਲਕਿਆਂ ਦੇ ਵਿਚ ਇਹੋ ਜਿਹਾ ਹੋਇਆ ਵੀ ਆ, ਪਰ ਖਾਸ ਕਰਕੇ ਬੀਜੇਪੀ ਦੀ ਆ ਰਹੀ ਹੈ ਵੀ ਬੀਜੇਪੀ ਦੀ ਐਡੀ ਵੱਡੀ ਹਾਰ ਹੋਈ ਹੈ, 23 ਸੀਟਾਂ ਦੇ ਵਿਚੋਂ 20 ਦੇ ਉੱਤੇ ਹਾਰ ਹੋਈ ਆ, ਬਹੁਤ ਜ਼ਿਆਦਾ ਵੱਡੇ ਪੱਧਰ ਸਾਰਿਆਂ ਨੂੰ ਮਤਲਬ ਜੇ ਬੁਰੀ ਤਰ੍ਹਾਂ ਹਾਰੀ ਆ ਤਾਂ ਬੀਜੇਪੀ ਹਾਰੀ ਆ। ਤਾਂ ਉਹ ਇਹ ਕਹਿ ਰਹੇ ਨੇ, ਬਹਾਨਾ ਬਣਾ ਰਹੇ ਨੇ ਵੀ ਅਸੀਂ ਵੋਟਾਂ ਜਿਹੜੀਆਂ ਨੇ ਨਾ ਉਹ ਪੁਆਤੀਆਂ ਕਾਂਗਰਸ ਨੂੰ, ਮਤਲਬ ਇਹ ਕਹਿ ਰਹੇ ਨੇ। ਹਾਲਾਂਕਿ ਮੈਂ ਇਲੈਕਸ਼ਨ ਤੋਂ ਪਹਿਲਾਂ 2 ਹਫ਼ਤੇ ਇੰਡੀਆ ਚਲੇ ਗਿਆ ਸੀ ਤੇ ਮੈਂ ਸ਼ਹਿਰੀ ਖੇਤਰਾਂ ਦੇ ਵਿਚ ਗਿਆ ਵੀ ਆ, ਮਿਲਿਆ ਵੀ ਆਪਣੇ ਖਾਸ ਦੋਸਤਾਂ ਮਿੱਤਰਾਂ ਨੂੰ, ਤੇ ਉਹ ਐਕਚੁਲੀ ਉਨ੍ਹਾਂ ਨੇ ਜਾਣ ਕੇ ਨਹੀਂ ਪਵਾਈਆਂ, ਉਨ੍ਹਾਂ ਨੇ ਐਕਚੁਲੀ ਵੋਟ ਪਾਣੀ ਕਾਂਗਰਸ ਨੂੰ ਸੀਗੀ। ਬੀਜੇਪੀ ਤੋਂ ਇੰਨੇ ਦੁਖੀ ਸਨ ਜਿਹੜੇ ਨੋਟਬੰਦੀ, ਜਿਹੜੇ ਸ਼ਹਿਰੀ ਬਾਣੀ ਜਾਂ ਤਬਕਾ ਜਾਂ ਬਿਜ਼ਨਸ ਤਬਕਾ ਸੀ ਉਹ ਪਹਿਲਾਂ ਹੀ ਬੀਜੇਪੀ ਤੋਂ ਦੁਖੀ ਸੀ। ਸੋ ਉਨ੍ਹਾਂ ਦਾ ਜਿਹੜਾ ਕਾਰਨ ਹੈ ਉਹ ਕਾਂਗਰਸ ਨੂੰ ਉਹ ਸ਼ਿਫਟ ਕਰਦੇ ਆ, ਹਮੇਸ਼ਾ ਇੱਦਾਂ ਕਰਦੇ ਆ, ਜਾਂ ਉਹ ਕਾਂਗਰਸ ਨੂੰ ਪਾਉਂਦੇ ਆ ਵੋਟ ਜਾਂ ਬੀਜੇਪੀ ਨੂੰ ਪਾਉਂਦੇ ਆ। ਔਰ ਇਸ ਵਾਰੀ ਜਿਹੜੀ ਬੀਜੇਪੀ ਦੀਆਂ ਨੀਤੀਆਂ ਤੋਂ ਉਲਟ ਉਨ੍ਹਾਂ ਨੇ ਕਾਂਗਰਸ ਨੂੰ ਪਾਈ ਹੈ। ਇਹ ਨਹੀਂ ਕਿ ਅਸੀਂ ਮਤਲਬ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਪਾਈ ਹੈ, ਉਨ੍ਹਾਂ ਨੇ ਉਦਾਂ ਵੀ ਪਾਣੀ ਸੀ।
ਸੋ ਸਿੱਧੂ ਸਾਹਿਬ, ਮੇਰੀ ਇਹਦੇ ਪ੍ਰਤੀ ਜਿਹੜੀ ਰਾਏ ਆ ਵੀ ਪਹਿਲੀ ਗੱਲ ਤਾਂ ਬੀਜੇਪੀ ਵੀ ਆਪਣਾ ਜਿਹੜਾ ਇੱਕ ਲੀਡਰ ਜਾਂ ਇੱਕ ਚਿਹਰਾ ਬਣਾਉਣ ਚ ਨਾਕਾਮਯਾਬ ਰਹੀ ਹੈ। ਜਿਹੜੇ ਪਹਿਲਾਂ ਚਿਹਰੇ ਹੁੰਦੇ ਸੀ ਉਹ ਚਿਹਰਿਆਂ ਦਾ ਨੂੰ ਬੁਢਾਪੇ ਦੇ ਨਾਂ ਤੇ ਹਾਸ਼ੀਏ ਤੇ ਕਰਨਾ ਤੇ ਰੋਟੇਸ਼ਨ ਦੇ ਨਾਂ ਤੇ ਛੇਤੀ ਛੇਤੀ ਬਦਲਣਾ, ਉਹਦਾ ਕਾਰਨ ਵੀ ਇੱਕ ਤਾਂ ਸਾਹਮਣੇ ਆਇਆ ਵੀ ਬੀਜੇਪੀ ਨੇ ਕੋਈ ਵੀ ਇਹੋ ਜਿਹਾ ਚਿਹਰਾ ਜਿਹੜਾ ਚਰਚਾ ਚ ਰਹਿ ਸਕੇ ਜਾਂ ਪੂਰਾ ਜਿਹੜਾ ਹੋਵੇ ਵਾਕਈ ਕਮਾਂਡ ਕਰਨ ਦੇ, ਉਹ ਚਿਹਰਾ ਪੰਜਾਬ ਚ ਨਹੀਂ ਆਇਆ। ਨਵਜੋਤ ਸਿੱਧੂ ਤੇ ਬੀਬੀ ਸਿੱਧੂ ਸੀ, ਉਨ੍ਹਾਂ ਨੂੰ ਇਨ੍ਹਾਂ ਨੇ ਦਾਇਰੇ ਦਿੱਤੇ, ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਨਾ ਉਨ੍ਹਾਂ ਨੂੰ ਪਾਵਰ ਦਿੱਤੀ ਉਦੋਂ, ਤੇ ਉਨ੍ਹਾਂ ਨੂੰ ਵੀ ਹਾਸ਼ੀਏ ਦੇ ਧੱਕਦੇ ਗਏ ਜਿਵੇਂ ਜਿਵੇਂ ਮੋਦੀ ਦਾ ਬੋਲਬਾਲਾ ਹੁੰਦਾ ਗਿਆ, ਕਿਉਂਕਿ ਮੋਦੀ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਚਾਹੁੰਦੇ ਆ ਜਿਹੜੇ ਲਾਈਮ ਲਾਈਟ ਚ ਨਹੀਂ ਰਹਿੰਦੇ। ਜੇ ਕੋਈ ਲਾਈਮ ਲਾਈਟ ਚ ਆਉਂਦਾ ਤਾਂ ਉਹ ਮੋਦੀ ਨੂੰ ਉਹਨੂੰ ਆਪਦਾ ਵਿਰੋਧੀ ਸਮਝਦੇ ਆ ਤੇ ਉਹਨੂੰ ਪਿੱਛੇ ਕਰਦੇ ਰਹਿੰਦੇ ਅਕਸਰ ਹੀ। ਇਹ ਪਿਛਲੀਆਂ ਵੀ ਤੁਸੀਂ ਚੀਜ਼ਾਂ ਦੇਖੀਆਂ, ਮੈਂ ਹੁੰਦੀ ਰਣਨੀਤੀ ਹੈ ਜਿਹੜੀ ਉਹ ਚਲਾਈ ਜਾਂਦੀ ਹੈ। ਇੱਕ ਤਾਂ ਇਹ ਕਾਰਨ ਆ, ਦੂਜਾ ਜਿਹੜੇ ਲੋਕ ਇਹ ਕਹਿੰਦੇ ਆ ਨਾ ਵੀ ਅਕਸਰ ਕਹਿੰਦੇ ਆ ਵੀ ਫਰੈਂਡਲੀ ਮੈਚ ਹੋ ਗਿਆ, ਮੈਨੂੰ ਪਿਛਲੇ 4-5 ਦਿਨਾਂ ਤੋਂ ਸੁਣਨ ਨੂੰ ਮਿਲਦਾ ਰਿਹਾ ਫਰੈਂਡਲੀ ਮੈਚ, ਮੈਂ ਵੀ ਸੋਚਦਾ ਰਿਹਾ ਮੈਨੂੰ ਵੀ ਲੱਗਿਆ ਵੀ ਕਿਤੇ ਹੋਇਆ ਹੋਣਾ। ਪਰ ਮੈਂ ਇੱਕ ਨੀਤੀ ਤੇ ਗਿਆ ਇਸ ਦੌਰਾਨ 2-3 ਦਿਨਾਂ ਦੇ ਵਿਚ, ਮੈਂ ਅੱਜ ਆਪਣੇ ਸੁਣ ਲਏ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਮੈਨੂੰ ਕੋਈ ਵੀ ਕਿਸੇ ਵੀ ਪਾਰਟੀ ਦਾ ਇੱਕ ਬੰਦਾ ਮੇਰੇ ਨਾਲ ਗੱਲ ਕਰਾ ਦਿਓ ਜਿਹਨੂੰ ਹਾਈਕਮਾਂਡ ਨੇ ਸੁਨੇਹਾ ਦਿੱਤਾ ਹੋਵੇ ਵੀ ਭਾਈ ਭਾਜਪਾ ਦੇ ਫੋਨ ਆਇਆ ਹੋਵੇ ਵੀ ਜਾ ਤੂੰ ਵੋਟ ਜਾ ਕੇ ਨਾ ਕਾਂਗਰਸ ਨੂੰ ਪਾ ਕੇ। ਅਕਸਰ ਇੱਕ ਗੱਲ ਦੇਖੋ ਜਿਹੜੀ ਇਹ ਗੱਲ ਆ ਜਿਹੜੀ ਕਿੱਡਾ ਸੌਖਾ ਦੋਸ਼ ਲਾਉਣਾ ਵੀ ਭਾਈ ਆਪ ਵੋਟਾਂ ਭਗਤਾਤੀਆਂ, ਹੁਣ ਗੱਲ ਆ ਜਿਹੜੀ ਖੂਹ ਚ ਨੀ ਰਹਿੰਦੀ ਨੰਬਰ 1, ਨੰਬਰ 2 ਗੱਲ ਆ ਜਿਹੜੀ ਇੱਕ ਬੰਦੇ ਦੇ ਨੀ ਪਚਦੀ। ਜੇ ਹਜ਼ਾਰਾਂ ਬੰਦੇ ਨੂੰ ਇਹ ਹਦਾਇਤ ਦਿੱਤੀ ਗਈ ਹੈ ਤੂੰ ਵੋਟ ਹੋਰ ਥਾਂ ਪਾ, ਬਿਨਾਂ ਹਦਾਇਤ ਦਿੱਤੇ ਤੁਸੀਂ ਵੋਟ ਪਵਾ ਨੀ ਸਕਦੇ, ਕਹਿਣਾ ਤਾਂ ਪਊ ਹੈ ਨਾ ਕਿਸੇ ਨੂੰ
ਜੀ ਜੀ
ਵੀ ਹਾਂ ਭਾਈ। ਹੁਣ ਮੈਂ ਜੇ ਕਿਸੇ ਨੂੰ ਕਹਾਂ ਵੀ ਭਾਈ ਤੂੰ ਨਾ ਅਮਨਦੀਪ ਦੀ ਸ਼ਿਕਾਇਤ ਕਰਦੇ ਜਾਂ ਅਮਨਦੀਪ ਨੂੰ ਕੋਈ ਮਾੜਾ ਚੰਗਾ ਕਹਿ ਦੇ, ਉਹ ਕਰਨੀ ਤਾਂ ਪਊਗੀ ਨਾ, ਉਹ ਕਿਸੇ ਦੇ ਚੈਨਲ ਦੇ ਥਰੂ ਤਾਂ ਹੋਊਗੀ, ਉਹ ਚੈਨਲ ਨਿਕਲ ਜੂ 4 ਦਿਨਾਂ ਨੂੰ ਨਿਕਲੇ ਸਾਹਮਣੇ। ਸੋ ਮੈਨੂੰ ਇਹ ਦੱਸਿਓ ਵੀ ਮੰਨ ਲਓ ਜੇ 10% ਵੋਟਾਂ ਸਵਿੰਗ ਹੋਈਆਂ, 5% ਵੋਟਾਂ ਸਵਿੰਗ ਹੋਈਆਂ ਤਾਂ ਉਹ ਲੱਖਾਂ ਚ ਹੋਈਆਂ। ਮੈਨੂੰ ਉਹਨਾਂ ਲੋਕਾਂ ਚੋਂ ਕੋਈ 1-2 ਬੰਦੇ ਲੈ ਕੇ ਆਓ ਜਿਹੜੇ ਕਹਿਣ ਵੀ ਹਾਂਜੀ ਸਾਨੂੰ ਸਾਡੇ ਬੀਜੇਪੀ ਦੇ ਜਾਂ ਸਾਨੂੰ ਫਲਾਨੇ ਦਾ ਫੋਨ ਆਇਆ ਸੀ ਤੇ ਉਹਨੇ ਕਿਹਾ ਸੀ ਵੀ ਆਪਾਂ ਤਾਂ ਜਿੱਤਦੇ ਨੀ ਤੇ ਤੁਸੀਂ ਵੋਟ ਜਿਹੜੀ ਕਾਂਗਰਸ ਨੂੰ ਪਾਇਆ। ਸੋ ਇਹ ਵੀ ਇੱਕ ਮਨ ਘੜਤ ਗੱਲ ਤੋਂ ਵੱਧ ਕੁਛ ਨੀ ਹੈ। ਜਦੋਂ ਹਵਾ ਵਗਦੀ ਆ ਜਾਂ ਜਦੋਂ ਕੋਈ ਮਾਹੌਲ ਬਣਦਾ, ਲੋਕਾਂ ਨੇ ਐਤਕੀ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਲੋਕਾਂ ਨੇ ਆਪਦੀ ਦਿਲ ਚ ਰੱਖੀ ਤੇ ਜਿੱਥੇ ਉਨ੍ਹਾਂ ਨੂੰ ਲੱਗਿਆ ਉਨ੍ਹਾਂ ਨੇ ਵੋਟ ਪਾਈ।
ਬਿਲਕੁਲ, ਤੇ ਗੱਲਾਂ ਆਪਾਂ ਜਾਰੀ ਰੱਖਾਂਗੇ, ਥੋੜੀਆਂ ਖਬਰਾਂ ਹੋਰ ਸਾਂਝੀਆਂ ਕਰਾਂਗੇ। ਸੱਜਣ ਹੋਰ ਕਾਫੀ ਜੁੜੇ ਨੇ ਕੁਲਵੀਰ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ, ਜਗਵੀਰ ਸਿੰਘ ਸੇਖੋਂ, ਸਤਵੀਰ ਸਿੰਘ ਧਨੋਆ, ਪਾਲਾ ਕੋਬਰਮ ਵਾਲੇ, ਅਮਰ ਸ਼ੈਪਟਨ ਵਾਲੇ, ਸਾਰਿਆਂ ਦੇ ਮੈਸੇਜ ਲਵਾਂਗੇ। ਪਰ ਪਹਿਲਾਂ ਤੁਹਾਨੂੰ ਇੱਕ ਸੋਹਣਾ ਜਿਹਾ ਗੀਤ ਵੀ ਸੁਣਾਉਣਾ ਹੈ ਸੋਨੀ ਪਾਵਲੇ ਦਾ। ਤੇ ਸੋਨੀ ਪਾਵਲਾ ਮਰਹੂਮ ਪੰਜਾਬੀ ਸਿੰਗਰ ਜਿਹੜਾ ਭਾਰ ਜਵਾਨੀ ਤੁਰ ਗਏ ਸੀ, ਤੇ ਕੈਨੇਡਾ ਦੇ ਰਹਿਣ ਵਾਲੇ, ਬਹੁਤ ਖੂਬਸੂਰਤ ਗੀਤ ਉਹਨਾਂ ਨੇ ਗਾਏ ਆ। 2003 ਦੇ ਵਿਚ ਇਹ ਐਲਬਮ ਆਈ ਸੀ ਜਸਟ ਅਸ, ਜਾਣੀ ਕਿ ਇਕ ਪਲ। ਇਕ ਪਲ ਦੇ ਵਿਚ ਉਹ ਰੀਮਿਕਸ ਗੀਤ ਗੱਲ ਸੁਣ, ਆਓ ਸੁਣਦੇ ਆਂ ਗੀਤ ਦਾ ਆਨੰਦ ਮਾਣਦੇ ਆਂ ਪ੍ਰੋਗਰਾਮ ਲਹਿਰਾਂ ਦੇ ਵਿਚ।
ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਹਰਮਨ ਰੇਡੀਓ ਨੂੰ ਫੋਨ ਕਰਕੇ ਵੀ ਸੁਣ ਸਕਦੇ ਹੋ। ਨਾਓ ਕਾਲ ਟੂ ਲਿਸਨ ਡਾਇਰੈਕਟ ਡਾਇਲ ਨੰਬਰ ਫੋਰ ਆਸਟ੍ਰੇਲੀਆ, ਕਾਲ +61 280 805 606 ਤੇ ਫੋਰ USA ਕਾਲ +1 2139 924 242 ਔਰ +1 1712 432 5857
For UK, call +44 330 102 455. For Canada, call +1 867 675 0264. इस प्रोग्राम नु स्पॉन्सर करने लई संपर्क करो accounts@harmanradio.com या विजिट करो साडी वेबसाइट harmanradio.com।
हरमन रेडियो ऑस्ट्रेलिया दे संग इस प्रोग्राम दे स्पॉन्सर ने पंजाब ग्रोसरी हाउस केंद्रा तो राजनदीप सिंह, सीडी बैटरीज ब्लैकटाउन तो दविंदर सिंह, ईसीटी ऑटोमोटिव केंद्रा तो सुखपाल सिंह, नवी पड्डा फ्रॉम बगबस्टर पेस्ट कंट्रोल सर्विस मेलबर्न, ब्रिस्बेन तो मोगे वाले गुरप्रीत सिंह बराड
जी। प्रोग्राम लहरां दे स्पॉन्सर दा धन्नवाद जिहड़े सानू चलदा रखण दे विच मदद करदे ने जी। सो प्रोग्राम चल रहा बस अद्धा घंटा होर रहिंदा पर असीं बहुत सारियां गल्लां करनियां। मिंटू बराड़ जी मेरे नाल शामिल ने एडलेड तो। एक बार फिर दस दा कि मीह बड़ा मोलेधार पै रहा मिंटू जी, बड़ी झड़ी लगी हुई है जबरदस्त।
बिल्कुल जी, पर साढ़े बड़ी ठंडी हवा एडलेड चल रही है, मौसम बहुत साफ सुथरा, उम्मीद है जो आने वाले दिन भी साफ सुथरे लगन गए। थोड़ा जा मैं गेमा वेल का मौसम चेक करने की कोशिश कर दा, उम्मीद तो यही है भी 20 to 22 टैम्परेचर जरा उस टाइम साउथ आस्ट्रेलिया रहेगा, बहुत सुहावना मौसम होगा, सुहावनिया खेडा होने की आस
जी। ते सतबीर तनवाहणा ने भी फोटो भेजी है मीह दी, ते सत श्री अकाल बुला रहे ने सिडनी तो, मीह पै रहा सड़क दी फोटो भेजी है। ते पाला बैंस कोबरम वाले सत श्री अकाल बुला रहे ने जी, ते कहंदे ने कि कल एक खबर पढ़ी सी डॉक्टर बारे कि किसे होर दी डिग्री ते जॉब करदा रहा आस्ट्रेलिया दे विच। हां जी करांगे गल इत्थे भी। तां अमर सिंह शैपटन आले भी सत श्री अकाल बुला रहे ने, कहंदे जमानत जब्त दा की मतलब है, इहदे बारे भी गल करांगे। कुलवीर सिंह सत श्री अकाल बुला रहे ने, कहंदे कल आप दे 7 MLA ने चंडीगढ़ मीटिंग कीती, दे डोंट वांट टू इंटरफेरेंस फ्रॉम संजय सिंह और सेंट्रल पावर। ते कुलदीप सिंह सत श्री अकाल बुला रहे ने, आई वांट टू नो वन थिंग कि ईवीएम मशीन इज इलेक्ट्रॉनिक वोटिंग मशीन, वाई इट टुक 1 month टू डिकलेयर रिजल्ट, should very quick to compare human calculations। मिंटू जी पहला तो यह दसो भी जमानत
जमानत सारे जवाल,
हां जी सारे आप वैसे कर नहीं सके, तो कुदरती कह लो कि दिल दी गल्लां आ तरंगा मिल गई स्रोतियां नाल। पहला तो यह दसो भी जमानत जब्त होने का की मतलब है।
देखो जमानत जब्त हर थां दे ते वखरी हुंदी है, भी एक परसेंटेज हुंदी है बोर्ड की, भी जे उदू घट परसेंटेज बोर्ड की मिलती है ਤਾਂ ਜਿਹੜੀ ਤੁਸੀਂ ਜਮਾਨਤ ਜਿਹੜੇ ਪੈਸੇ ਪਹਿਲਾਂ ਜਮਾਂ ਕਰਾਏ ਹੁੰਦੇ ਆ ਥੋੜੇ ਜੇ, ਤੇ ਉਹ ਜ਼ਬਤ ਹੋ ਜਾਂਦੇ।
ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ, ਅਗਰ ਜਨਰਲ ਤੁਸੀਂ ਖੜਦੇ ਹੋ ਜਨਰਲ ਕੈਂਡੀਡੇਟ ਦੇ ਤਾਂ 10,000 ਰੁਪਿਆ ਆ ਤੁਹਾਡੀ ਫੀਸ, ਤੇ ਓਦਾਂ ਹੈਗੀ 5,000 ਜੇ SC BC ਦੇ ਵਿਚੋਂ ਖੜਨਾ ਤਾਂ 5,000। ਉਹ ਜਿਹੜੇ ਪੈਸੇ ਜਮਾਂ ਕਰਾਏ ਜਾਂਦੇ ਨੇ ਜੀ, ਉਹ ਇਕ ਤਰ੍ਹਾਂ ਨਾਲ ਸਿਕਿਉਰਿਟੀ ਹੁੰਦੀ ਆ, ਜਾਂ ਫਿਰ ਉਹ ਜਿਹੜਾ ਖਰਚਾ ਪ੍ਰਿੰਟਿੰਗ ਵਗੈਰਾ ਦਾ ਜੋ ਵੀ ਹੋਣਾ ਉਹਦਾ, ਉਨ੍ਹਾਂ ਦੀ ਜਿਹੜੀ ਪੇਪਰ ਵਰਕ ਹੈ ਉਹਦੀ ਉਹ ਕੋਸਟ ਹੁੰਦੀ ਹੈ। ਸੋ ਇਹ 5,000-10,000 ਹੁੰਦੀ ਹੈ ਜੀ।
ਉਹ ਜਮਾਨਤ ਦੇ ਵਿਚ ਵੀ ਜਿਹੜਾ ਅੱਗੇ ਜਿਹੜਾ ਕਾਨੂੰਨ ਹੋਰ ਸੀ, ਜਮਾਨਤ ਜਬ ਤੱਕ ਕਿੰਨੇ ਵਾਰੀ ਮਰਜ਼ੀ ਹੋ ਜਾਂਦੀ ਤੇ ਤੁਸੀਂ ਫੇਰ ਇਲੈਕਸ਼ਨਾਂ ਚ ਖੜੇ ਹੋ ਸਕਦੇ ਸੀ, ਪਰ ਹੁਣ ਮੈਨੂੰ ਇਹਦੀ ਐਗਜੈਕਟ ਜਾਣਕਾਰੀ ਆਪਾਂ ਛੇਤੀ ਕੱਢ ਕੇ ਦੇਵਾਂਗੇ, ਪਰ ਹੁਣ ਮੈਨੂੰ ਪਤਾ ਲੱਗਦਾ ਵੀ 2 or 3 ਵਾਰ ਜੇ ਜਮਾਨਤ ਜਬਤ ਹੁੰਦੀ ਹੈ ਤਾਂ ਤੁਸੀਂ ਫਿਰ 2 or 3 ਵਾਰ ਨੈਕਸਟ ਟਾਈਮ ਖੜੇ ਨਹੀਂ ਹੋ ਸਕਦੇ। ਪਹਿਲਾਂ ਇਹ ਨਹੀਂ ਸੀ, ਪਹਿਲਾਂ ਇੱਕ ਧਰਤੀ ਪਕੜ ਸਿੰਘ ਨਾਂ ਦਾ ਇੱਕ ਬਜੁਰਗ ਹੋਇਆ ਜੀ, ਜਿਹਨੇ 17 or 18 ਵਾਰੀ ਇਲੈਕਸ਼ਨ ਲੜੇ ਆ।
ਇਹ ਕਿਹੜਾ ਨਾਮ ਹੋ ਗਿਆ ਜੀ ਧਰਤੀ ਪਕੜ?
ਨਾ ਜੀ ਨਵਾਂ ਨੀ, ਇਹ ਤਾਂ ਬਹੁਤ ਪੁਰਾਣਾ। ਤੇ ਇੱਕ ਦੇਖੋ ਉਸ ਬੰਦੇ ਦੀ ਕੁਆਲਿਟੀ ਪਤਾ ਕੀ ਰਹੀ, ਉਹ ਜਿੰਨੇ ਵੀ ਇਲੈਕਸ਼ਨ ਲੜਿਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਹੀ ਲੜਿਆ।
ਅੱਛਾ,
ਤੇ ਉਹ ਹੁਣ ਬਜੁਰਗ ਚਲੇ ਗਏ, ਪਰ ਇੰਦਰਾ ਗਾਂਧੀ ਦੇ ਖਿਲਾਫ ਹਰ ਇਲੈਕਸ਼ਨ ਚ ਉਹਨੇ ਪੇਪਰ ਭਰਨੇ ਹੁੰਦੇ ਸੀਗੇ ਧਰਤੀ ਪਕੜ ਸਿੰਘ ਨੇ। ਤੇ ਹੋ ਸਕਦਾ ਗੂਗਲ ਤੇ ਜਾਣਕਾਰੀ ਮਿਲ ਜੇ, ਪਰ ਜਿਹੜੇ ਪੁਰਾਣੇ ਬੰਦੇ ਉਨ੍ਹਾਂ ਨੂੰ ਉਨ੍ਹਾਂ ਦੇ ਨਾਂ ਤੋਂ ਕਾਫੀ ਵਾਕਫ ਆ। ਸੋ ਜਮਾਨਤ ਜਬਤ ਦੀ ਤਾਂ ਇਹ ਗੱਲ ਆ ਜੀ, ਜਮਾਨਤ ਜਿਹੜੀ ਜਿੱਥੇ ਕਿਤੇ ਅੰਕੜਾ ਪੈਸਿਆਂ ਦਾ ਜਾਂ ਕੋਈ ਇਹ ਗੱਲ ਥੋੜੀ ਆ, ਪਰ ਇੱਕ ਬੇਇੱਜ਼ਤੀ ਦੇ ਨਾਂ ਦੇ ਤੇ ਬਹੁਤ ਵੱਡਾ ਸ਼ਬਦ ਇੱਕ ਕਹਾਵਤ ਦੇ ਤੌਰ ਤੇ ਵਰਤਿਆ ਜਾਂਦਾ ਹੈ ਵੀ ਮੈਂ ਤੇਰੀ ਜਮਾਨਤ ਜਬਤ ਕਰਾ ਦੂ, ਕਹਿਣ ਦਾ ਭਾਵ ਹੁੰਦਾ ਵੀ ਤੂੰ ਉਸ ਪੈਮਾਨੇ ਤੋਂ ਵੀ ਥੱਲੇ ਆ ਜਿਹੜਾ ਪੈਮਾਨਾ ਵੀ ਇਨੀਸ਼ੀਅਲ ਪੈਮਾਨਾ ਐਂਟਰ ਕਰਨ ਲਈ ਚਾਹੀਦਾ। ਸੋ ਇਹ ਇੱਕ ਇਹਦਾ ਮੂਲ ਆ। ਤੇ ਦੂਜਾ ਇਨ੍ਹਾਂ ਨੇ ਸਵਾਲ ਜਿਹੜਾ ਕੀਤਾ ਸੀਗਾ ਈਵੀਐਮ ਮਸ਼ੀਨ ਦੀ ਗਿਣਤੀ ਇੰਨੀ ਲੇਟ ਕਿਉਂ
ਜੀ,
ਦੇਖੋ ਗਿਣਤੀ ਲੇਟ ਨਹੀਂ ਹੈ, ਗਿਣਤੀ ਤਾਂ ਜਦੋਂ ਸ਼ੁਰੂ ਹੋਈ ਤੇ 9 ਵਜੇ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ, 9 ਵਜੇ ਨੂੰ ਆਪਾਂ ਪਤਾ ਲੱਗਣ ਲੱਗ ਗਿਆ ਦੁਪਹਿਰ
15 ਮਿੰਟਾਂ ਚ ਸ਼ੁਰੂ ਹੋ ਗਿਆ।
ਜੀ ਜੀ, ਗਿਣਤੀ ਲੇਟ ਦਾ ਕਾਰਨ ਹੁੰਦਾ ਸਾਰੀਆਂ ਸਟੇਟਸ ਦੀਆਂ ਜਿਹੜੀਆਂ ਇਲੈਕਸ਼ਨਾਂ। ਇਲੈਕਸ਼ਨ ਕਮਿਸ਼ਨ ਦੀ ਇਸ ਗੱਲ ਪਿੱਛੇ ਕਿਸੇ ਨੇ ਪਹਿਲਾਂ ਵੀ ਰਿੱਟ ਪਾਈ ਸੀ ਵੀ ਕੋਸ਼ਿਸ਼ ਉਨ੍ਹਾਂ ਨੂੰ ਚਾਹੀਦੀ ਹੈ ਵੀ ਜਿਹੜੀਆਂ ਇਲੈਕਸ਼ਨਾਂ ਇੱਕ ਜਾਂ ਦੋ ਜਾਂ ਇੱਕ ਹਫ਼ਤੇ ਦੇ ਵਿੱਚ ਹੋ ਜਾਣ, ਪਰ ਉਹ ਇਲੈਕਸ਼ਨਾਂ 5 ਸਟੇਟਸ ਦੀਆਂ ਹੋ ਰਹੀਆਂ ਸੀ ਤੇ ਉਹ ਬਹੁਤ ਵੱਡੇ ਸਟੇਟ ਸੀ ਜਿਹ ਚ ਯੂਪੀ ਸੀ, ਤੇ ਇਸ ਕਰਕੇ ਇਲੈਕਸ਼ਨ ਕਮਿਸ਼ਨ ਤੋਂ ਜਿਹੜੀਆਂ ਸਾਰੀਆਂ ਚੋਣਾਂ ਨਾ ਉਹ ਤੇ ਇੱਕ ਮਹੀਨਾ ਲੱਗ ਗਿਆ। ਤੇ ਇਲੈਕਸ਼ਨ ਕਮਿਸ਼ਨ ਦਾ ਇਹ ਮੰਨਣਾ ਜਾਂ ਕੋਰਟ ਦਾ ਇਹ ਮੰਨਣਾ ਵੀ ਜੇ ਇੱਕ ਸੂਬੇ ਦੀਆਂ ਵੋਟਾਂ ਪੈ ਗਈਆਂ ਉਹਦੇ ਨਤੀਜੇ ਆ ਗਏ ਤਾਂ ਉਹਦਾ ਅਸਰ ਦੂਜੇ ਸੂਬਿਆਂ ਤੇ ਜਾਊਗਾ, ਸੋ ਇਸ ਕਰਕੇ ਜਿਹੜੇ ਸੂਬਿਆਂ ਦੀਆਂ ਇਕੱਠੀਆਂ ਵੋਟਾਂ ਪੈਂਦੀਆਂ ਤੇ ਇਸ ਕਾਰਨ ਕਰਕੇ ਮਹੀਨਾ
ਲੇਟ। ਹੁਣ ਮੰਨ ਲਓ ਕਿ ਉਧਰ ਯੂਪੀ ਦੇ ਵਿੱਚ ਪਹਿਲਾਂ ਪੈ ਜਾਂਦੀਆਂ, ਉੱਥੇ ਬੀਜੇਪੀ ਦੀ ਹੁਣ ਜਾਂ ਫਿਰ ਜਿੱਤ ਹੋ ਜਾਂਦੀ ਤਾਂ ਫਿਰ ਬਾਕੀ ਸਟੇਟਸ ਨੂੰ ਇਹ ਹੋ ਜਾਣਾ ਸੀ ਵੀ ਲੈ ਬਈ ਕਿਆ ਬਾਤ ਹੈ। ਸੋ ਉਹਦੇ ਰਿਜ਼ਲਟ ਉਹ ਪ੍ਰਭਾਵਿਤ ਹੋ ਸਕਦੇ, ਜਾਂ ਇਧਰ ਕਾਂਗਰਸ ਦੀ ਪਹਿਲਾਂ ਜਿੱਤ ਹੋ ਜਾਂਦੀ ਤੇ ਬਾਕੀ ਸਟੇਟਾਂ ਦੇ ਵਿੱਚ ਕਾਂਗਰਸ ਨੂੰ ਐਡਵਾਂਟੇਜ ਮਿਲ ਜਾਣਾ ਸੀ। ਸੋ ਇਸ ਕਰਕੇ ਮਤਲਬ ਦੂਜੀ ਗੱਲ ਇਹ ਹੈ ਕਿ ਕਈ ਹੁੰਦੇ ਕਹਿੰਦੇ ਯੂਰਪ ਦੇ ਵਿੱਚ ਨਹੀਂ ਵਰਤੀਆਂ ਜਾਂਦੀਆਂ, ਆਸਟ੍ਰੇਲੀਆ ਚ ਨਹੀਂ ਵਰਤੀਆਂ ਜਾਂਦੀਆਂ, ਪਰ ਮੈਂ ਤੁਹਾਨੂੰ ਦੱਸਦਾ ਕਿ ਦੇ ਆਰ ਟਰਾਇੰਗ ਦੇਅਰ ਬੈਸਟ, ਇਹ ਵੀ ਮਤਲਬ ਕੋਸ਼ਿਸ਼ ਕਰ ਰਹੇ ਆ, ਪਰ ਇਨ੍ਹਾਂ ਦੇ ਜਿਹੜੇ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕਈ ਵਾਰੀ ਫੇਲ ਹੋ ਚੁੱਕੀਆਂ, ਕਿਉਂਕਿ ਇਹ ਜਿਹੜੇ ਮੈਂ ਇਹਦੀ ਡਿਟੇਲ ਦੇ ਵਿੱਚ ਸਟੱਡੀ ਕੀਤੀ ਸੀ, ਜਿਹੜੇ ਭਾਰਤ ਦੀਆਂ ਈਵੀਐਮ ਮਸ਼ੀਨਾਂ ਕਿ ਬੜੀਆਂ ਸਿਕਿਓਰ ਨੇ, ਤੇ ਜਿਹੜੇ ਸਾਰੇ ਸਰਕਟ ਹੈ ਜੀ ਜਿੰਨੇ ਵੀ ਮਤਲਬ ਕੰਪੋਨੈਂਟ ਲੱਗਦੇ, ਮਤਲਬ ਇੱਕ ਚਿੱਪ ਲੱਗਦੀ ਹੈ, ਚਿੱਪ ਤੋਂ ਬਾਅਦ ਇੱਕ ਹੋਰ ਸਬ ਚਿੱਪ ਲੱਗਦੀ ਹੈ ਜਾਂ ਹੋਰ ਆਊਟਪੁੱਟ ਡਿਵਾਈਸ ਲੱਗਦਾ ਆ, ਉਹ ਸਾਰਾ ਇੱਕ ਬੋਰਡ ਤੇ ਲੱਗਦਾ। ਸੋ ਅਗਰ ਨਾਰਮਲ ਬੋਰਡ ਬਣਾਉਣਾ ਤੁਸੀਂ ਮਾਰਕੀਟ ਤੋਂ ਸੀਪੀਯੂ ਚੱਕ ਲਿਆ, ਉਹ ਚੱਕ ਲਿਆ, ਉਹ ਚੱਕ ਲਿਆ, ਉਹਨੂੰ ਜੋੜ ਕੇ ਇੱਕ ਈਵੀਐਮ ਮਸ਼ੀਨ ਬਣਾ ਦਿੱਤੀ, ਤਾਂ ਉਹਦੇ ਵਿੱਚ ਫਿਜ਼ੀਕਲੀ ਉਹਨੂੰ ਟੈਂਪਰ ਕਰਨਾ ਬੜਾ ਸੌਖਾ ਆ, ਉਤਾਰ ਤੁਸੀਂ ਬਾਈਪਾਸ ਕਰਕੇ ਤੁਸੀਂ ਇਧਰ ਉਧਰੋਂ ਕਰ ਸਕਦੇ, ਜਿਹੜਾ ਕਿ ਵੀ ਉੱਥੇ ਅਮਰੀਕਾ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂ ਇੰਗਲੈਂਡ ਵਾਲਿਆਂ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਜਿਹੜਾ ਇੰਡੀਆ ਦਾ ਸਿਸਟਮ ਹੈ ਇਨ੍ਹਾਂ ਨੇ ਬਣਾਇਆ ਕਿ ਉਨ੍ਹਾਂ ਨੇ ਸਾਰਾ ਇਹ ਸਿਸਟਮ ਪਹਿਲਾਂ ਬਣਾ ਕੇ ਚਲਾ ਲਿਆ, ਫਿਰ ਉਹ ਜਿੰਨੇ ਵੀ ਸਰਕਟ ਸੀ ਜੀ ਉਨ੍ਹਾਂ ਦੀ ਇੱਕ ਸਪੈਸ਼ਲ ਚਿੱਪ ਬਣਾਈ, ਉਨ੍ਹਾਂ ਸਾਰਿਆਂ ਨੂੰ ਨਾ ਇੱਕ ਚਿੱਪ ਦੇ ਵਿੱਚ ਸਮੇਟ ਦਿੱਤਾ। ਸੋ ਉਹ ਜਿਹੜੀ ਚਿੱਪ ਹੈ ਉਹਦੇ ਯੂਨੀਕ ਨੰਬਰ ਹੈ, ਤੇ ਉਹ ਚਿੱਪ ਜਿਹੜੀ ਹੈ ਉਹ ਚਿੱਪ ਸਿਰਫ ਉਨੀਆਂ ਹੀ ਬਣੀਆਂ ਜਿੰਨੀਆਂ ਮਸ਼ੀਨਾਂ ਆ, ਉਹ ਚਿੱਪ ਮਾਰਕੀਟ ਚ ਅਵੇਲੇਬਲ ਨਹੀਂ ਹੈਗੀ। ਸੋ ਇਦਾਂ ਨਹੀਂ ਹੈਗਾ ਵੀ ਤੁਸੀਂ ਉਹ ਚਿੱਪ ਖਰੀਦ ਕੇ ਅਮਰੀਕਾ ਵਾਲੇ ਬਣਾ ਲੈਣਗੇ, ਉਹ ਸਿਰਫ ਇੰਡੀਆ ਦੀਆਂ ਮਸ਼ੀਨਾਂ ਉਨ੍ਹਾਂ ਨੇ ਬਣਾਈਆਂ, ਉਨ੍ਹਾਂ ਦੇ ਵਿੱਚ ਹੀ ਵਰਤੋਂ ਹੁੰਦੀ ਹੈ, ਉਨੀਆਂ ਹੀ ਬਣਦੀਆਂ ਨੇ। ਦੂਜੀ ਗੱਲ ਜਦੋਂ ਡਿਲੀਵਰੀ ਹੁੰਦੀ ਹੈ, ਮਤਲਬ ਕਿ 1,00,000 ਮਸ਼ੀਨ ਹੈ ਇਲੈਕਸ਼ਨ ਕਮਿਸ਼ਨ ਕੋਲ, ਤਾਂ ਉਨ੍ਹਾਂ ਦੇ ਨਾ ਯੂਨੀਕ ਰੈਂਡਮ ਨੰਬਰ ਹੈ, ਮਤਲਬ ਵੱਖਰੇ ਵੱਖਰੇ ਨੰਬਰ ਹੈ, ਤਾਂ ਉਹ ਇੱਕ ਤਰ੍ਹਾਂ ਨਾਲ ਕੰਪਿਊਟਰ ਦੇ ਕੱਢੇ ਜਾਂਦੇ ਨੇ ਵੀ ਇਹ ਨੰਬਰ ਜਿਹੜੇ ਨੇ ਇੱਥੇ ਜਾਣੇ ਨੇ, ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ। ਸੋ 3 ਵਾਰੀ ਉਹ ਸ਼ਫਲ ਕੀਤੇ ਜਾਂਦੇ ਨੇ, ਉਹ ਤੋਂ ਬਾਅਦ ਵੀ ਜਦੋਂ ਹਲਕੇ ਚ ਪਹੁੰਚ ਜਾਂਦੇ ਨੇ ਉਥੇ ਫੇਰ ਨੰਬਰ ਕੱਢੇ ਜਾਂਦੇ ਨੇ, ਉਥੇ ਜਾਣੀ ਕਿ ਹਲਕੇ ਚ ਪਹੁੰਚਣ ਤੇ ਵੀ ਪਤਾ ਨਹੀਂ ਹੁੰਦਾ ਵੀ ਇਹ ਕਿਹੜੇ ਬੂਥ ਤੇ ਜਾਣੀ ਹੈ ਮਸ਼ੀਨ, ਉਹ ਕੰਪਿਊਟਰ ਜਨਰੇਟ ਕਰਦਾ, ਫਿਰ ਉਹ ਮਸ਼ੀਨਾਂ ਉਥੇ ਜਾਂਦੀਆਂ ਨੇ, ਫਿਰ ਉਨ੍ਹਾਂ ਨੂੰ ਸੈੱਟ ਕੀਤਾ ਜਾਂਦਾ ਆ, ਤੇ ਫਿਰ ਉਨ੍ਹਾਂ ਦੇ ਲਾਗੇ ਕੋਈ ਹੁੰਦਾ ਨਹੀਂ, ਉਨ੍ਹਾਂ ਨੂੰ ਕੋਈ ਬਾਹਰਲਾ ਡਿਵਾਈਸ ਨਹੀਂ ਲੱਗਦਾ। ਸੋ ਬੜੀਆਂ ਸਿਕਿਓਰ ਹੈ ਇਸ ਵੇਲੇ, ਸਾਰੀ ਦੁਨੀਆ ਮੰਨਦੀ ਹੈ ਕਿ ਇੰਡੀਆ ਦੀਆਂ ਮਸ਼ੀਨਾਂ ਸਿਕਿਓਰ ਹੈ, ਪਰ ਦੂਜੇ ਪਾਸੇ ਜੇ ਵੈਸਟਰਨ ਕੰਟਰੀ ਦੀ ਗੱਲ ਕਰੀਏ, ਤੁਸੀਂ ਦੇਖਿਆ ਹੋਣਾ ਕਿ ਇੱਥੇ ਵੀ ਕਿੰਨੇ ਜਿਹੜੇ ਪੇਪਰ ਬੈਲਟ ਹੈ ਆਸਟ੍ਰੇਲੀਆ ਦੇ ਵਿੱਚ ਪਿਛਲੀਆਂ ਇਲੈਕਸ਼ਨਾਂ ਵਿੱਚ ਕਿੰਨੇ ਉਹ ਗੁਆਚੇ ਨੇ, ਕਿੰਨੇ ਇਧਰ ਉਧਰ ਹੋਏ ਨੇ, ਜਦੋਂ ਰੀਕਾਊਂਟਿੰਗ ਹੁੰਦੀ ਹੈ ਤਾਂ 1,500-2,000 ਵੋਟ ਜਿਹੜੀ ਆ ਉਹਦਾ ਫਰਕ ਨਿਕਲ ਆਉਂਦਾ ਦੁਬਾਰਾ ਕਾਊਂਟਿੰਗ ਕਰਨ ਤੇ ਹਿਊਮਨ ਐਰਰ ਕਰਕੇ, ਪਰ ਜਿਹੜੀਆਂ ਹੁਣ ਮਸ਼ੀਨ ਦੇ ਵਿੱਚ ਚਲੇ ਗਈ ਆ, ਕਾਊਂਟ ਹੋ ਗਈ ਆ, ਉਹ ਸਿਰਫ ਉਂਗਲੀ ਦੱਬਣ, ਜਿਹੜਾ ਵੋਟਰ ਨੇ ਉਂਗਲੀ ਦੱਬੀ ਆ ਉਹਨੂੰ ਹੁਣ ਥੋੜਾ ਚੇਂਜ ਕਰ ਸਕਦੇ ਆ ਤੁਸੀਂ, ਠੀਕ ਹੈ ਨਾ, ਜਿਹੜਾ ਕਾਊਂਟ ਹੋ ਗਈ ਆ। ਸੋ ਇਸ ਕਰਕੇ ਜਿਹੜਾ ਪੇਪਰ ਦੇ ਵਿੱਚ ਬੜੇ ਪ੍ਰੋਬਲਮ ਹੈ, ਆਸਟ੍ਰੇਲੀਆ ਦੀ ਪਾਪੂਲੇਸ਼ਨ ਘੱਟ ਹੈ, ਯੂਰਪੀਅਨ ਦੇਸ਼ਾਂ ਦੀ ਪਾਪੂਲੇਸ਼ਨ ਘੱਟ ਹੈ, ਇੱਥੇ ਹਜੇ ਤੱਕ ਇਹ ਚੱਲੀ ਜਾਂਦਾ, ਪਰ ਜਿੱਦਾਂ ਜਿੱਦਾਂ ਇਨ੍ਹਾਂ ਦੀ ਪਾਪੂਲੇਸ਼ਨ ਵਧੀ ਜਾਂਦੀ, ਇਨ੍ਹਾਂ ਦੀ ਸਰਦਰਦੀ ਬਹੁਤ ਵਧੀ ਜਾਂਦੀ ਹੈ, ਖਰਚੇ ਬਹੁਤ ਵਧੀ ਜਾਂਦੇ ਆ, ਆਉਣਾ ਇਨ੍ਹਾਂ ਨੂੰ ਵੀ ਈਵੀਐਮ ਮਸ਼ੀਨਾਂ ਤੇ ਪੈਣਾ। ਇੰਡੀਆ ਦੇ ਵਿੱਚ ਜਿੰਨਾ ਸਮੂਥਲੀ ਡੈਮੋਕਰੈਟਿਕ ਪ੍ਰੋਸੈਸ ਚੱਲ ਰਿਹਾ ਉਹ ਤੋਂ ਮੈਂ ਕਾਫੀ ਹੈਪੀ ਹਾਂ ਆਪਣੇ ਪਰਸਨਲ ਤੌਰ ਤੇ, ਕਿ ਬੜੇ ਇਫੈਕਟਿਵ ਤਰੀਕੇ ਨਾਲ ਉੱਥੇ ਜਿਹੜੀ ਡੈਮੋਕਰੇਸੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਵੋਟਾਂ ਬੜੀ ਸ਼ਾਂਤਮਈ ਕੰਪੈਰੇਟਿਵਲੀ ਪਵਾਈਆਂ ਜਾ ਰਹੀਆਂ ਨੇ ਤੇ ਕਾਊਂਟ ਕੀਤੀਆਂ ਜਾ ਰਹੀਆਂ, ਸਰਕਾਰਾਂ ਬੜੀ ਸਮੂਥਲੀ ਬਦਲ ਹੋ ਰਹੀਆਂ ਬਿਨਾਂ ਖੂਨ ਖਰਾਬੇ ਤੋਂ। ਚਲੋ ਹੋਣਾ 2-3 ਕਤਲ ਹੋਏ ਨੇ, ਤੇ ਇਹਦੇ ਨਾਲੋਂ ਜ਼ਿਆਦਾ ਵੈਸੇ ਅਮਰੀਕਾ ਚ ਹੋ ਜਾਂਦੇ ਨੇ ਕਤਲ। ਮਿੰਟੋ ਜੀ, ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ, ਕਿਸੇ ਵੀ ਚੀਜ਼ ਤੇ ਉਂਗਲ ਚੱਕਣ ਦੇ ਉੱਤੇ ਟਾਈਮ ਇੱਕੋ ਹੀ ਲੱਗਦਾ, ਤੇ ਪਰ ਉਹ ਇਹ ਚੀਜ਼ ਸਾਨੂੰ ਰੱਖਣੀ ਚਾਹੀਦੀ ਹੈ ਧਿਆਨ ਦੇ ਵਿੱਚ ਵੀ ਜੇ ਉਹ ਬੰਦੇ ਇਸ ਚ ਇਨਵੋਲਵ ਆ ਉਹ ਜਵਾਬਦੇਹ ਵੀ ਆ, ਜੇ ਅਸੀਂ ਕੋਈ ਨਿੱਕੀ ਜਿਹੀ ਗਲਤੀ ਕਰਦੇ ਆ ਤੇ ਸਾਨੂੰ ਵੀ ਪਤਾ ਹੁੰਦਾ ਵੀ ਸਾਨੂੰ ਇਹ ਜਵਾਬ ਵੀ ਦੇਣਾ ਪੈਣਾ, ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸੱਥ ਦੇ ਵਿਚ ਬੈਠੇ ਇਹ ਜਿਹੀਆਂ ਗੱਲਾਂ ਛੋੜ ਦਿੰਦੇ ਆ ਵੀ ਛੱਡ ਦਿਓ ਜੀ ਹਵਾ ਚ ਗੱਲ ਤੇ ਕੀ ਹਰਜ ਆਪੇ ਤੁਰੀ ਫਿਰੂਗੀ। ਪਰ ਜਿਹੜੀ ਜ਼ਮੀਨੀ ਪੱਧਰ ਤੇ ਗੱਲ ਹੋਰ ਹੁੰਦੀ ਆ ਤੇ ਕਈ ਵਾਰੀ ਕੀ ਹੁੰਦਾ ਵੀ ਜਦੋਂ ਤੁਹਾਡੇ ਹੱਕ ਚ ਗੱਲ ਚੱਲ ਰਹੀ ਆ ਉਦੋਂ ਤਾਂ ਤੁਸੀਂ ਪਰਦੇ ਪਾ ਰਹੇ ਹੁੰਦੇ ਹੋ ਉਹਦੇ ਤੇ ਜਦੋਂ ਤੁਹਾਡੇ ਅਗੇਂਸਟ ਹੋ ਜਾਂਦੀ ਆ ਗੱਲ ਉਹ ਤੇ ਉਦੋਂ ਤੁਸੀਂ ਫਿਰ ਪਰਦੇ ਪਾਉਣ ਦੀ ਥਾਂ ਤੇ ਉਹਦੇ ਪੱਚੜੇ ਦੇੜਦੇ ਹੋ। ਇਹ ਵੀ ਇੱਕ ਇਨਸਾਨੀ ਫਿਤਰਤ ਜਦ ਇਲੈਕਸ਼ਨਾਂ ਦੀ ਲਾਈਏ ਤਾਂ ਵੱਖਰੋ ਵੱਖਰੇ ਬੰਦਿਆਂ ਦੀਆਂ ਵੱਖਰੋ ਵੱਖਰੀਆਂ ਤੁਸੀਂ ਵੀਡੀਓ ਦੇਖੋਗੇ ਜਿਹੜੇ ਜਿਹਨੂੰ ਕਹਿੰਦੇ ਹਾਰਡ ਕੋਰ ਸਮਰਥਕ ਹੁੰਦੇ ਆ ਕਿਸੇ ਵੀ ਪਾਰਟੀ ਦੇ ਤਾਂ ਉਹ ਵੱਖਰੇ ਵੱਖਰੇ ਢੰਗ ਨਾਲ ਜਿਹੜੇ ਉਹਨਾਂ ਦੀਆਂ ਵੀਡੀਓ ਤੁਸੀਂ ਕੰਪੇਅਰ ਕਰੋਗੇ ਤਾਂ ਉਹਨਾਂ ਦੀ ਵੀਡੀਓ ਚ ਵਿਰੋਧ ਭਾਸ਼ਾ ਆਊਗੀ। ਮੈਂ ਕੱਲ ਦੇਖ ਰਿਹਾ ਸੀ ਆਪਣੇ ਸੁਖਜਿੰਦਰ ਲੋਪੋ ਦੀ ਵੀਡੀਓ ਤਾਂ ਉਹਨਾਂ ਨੇ ਭਗਵੰਤ ਮਾਨ ਦੇ ਮਾਮਲੇ ਚ ਕਾਫੀ ਗੱਲਾਂ ਕਹੀਆਂ ਸ਼ਰਾਬ ਦੇ ਮਾਮਲੇ ਚ ਹੋਰ ਤੇ ਪਹਿਲਾਂ ਉਹ ਹੋਰ ਨਜ਼ਰੀਏ ਨਾਲ ਕਹਿੰਦੇ ਹੁੰਦੇ ਸੀ। ਸੋ ਮੈਨੂੰ ਲੱਗਦਾ ਵੀ ਚਾਹੇ ਚਲੋ ਬੜੇ ਸਭਿਅਕ ਦੇ ਸਬਰ ਨਾਲ ਕਹੀਆਂ ਪਰ ਫੇਰ ਵੀ ਮੈਨੂੰ ਲੱਗਦਾ ਵੀ ਇਹਦੇ ਚ ਵੀ ਸਾਨੂੰ ਸੋਚਣਾ ਚਾਹੀਦਾ ਵੀ ਕੀ ਅਸੀਂ ਕਰਨਾ ਕੀ ਨਹੀਂ ਕਰਨਾ ਕਿੰਨੇ ਕੁ ਲੈਵਲ ਤੱਕ ਪਰਦੇ ਪਾਉਣੇ ਆ ਤੇ ਕਿੰਨੇ ਕੁ ਲੈਵਲ ਤੱਕ ਪਰਦੇ ਠਾਉਣੇ ਆ ਇਹ ਵੀ ਸਾਡਾ ਇੱਕ ਮਕਦਾਰ ਹੋਣਾ ਚਾਹੀਦਾ
ਜੀ। ਤੇ ਨਾਲੇ ਹੁਣ ਆਪਾਂ ਲੈਣੇ ਆ ਮੈਸੇਜ ਰਾਜਮਿੰਦਰ ਹੁਣੀ ਕਹਿ ਰਹੇ ਨੇ ਭਾਜੀ ਮੈਂ ਕਿਹਾ ਸੀ ਨਾ ਅਜਨਾਲੇ ਤੋਂ ਆਪ ਦੀ ਜਮਾਨਤ ਜ਼ਬਤ ਹੋ ਗਈ ਮਸਾਂ ਬਚੇ ਆ ਜੇ ਉਹ 10,000 ਵੋਟ ਤੋਂ ਟੱਪੇ ਪਰ 11,000 ਤੋਂ ਥੱਲੇ ਰਹੇ। ਸੋ ਜਿੱਥੇ ਤੱਕ ਮੈਨੂੰ ਪਤਾ ਜੀ ਜਮਾਨਤ ਜ਼ਬਤ ਦਾ ਜਿਹੜਾ ਫਾਰਮੂਲਾ ਉਹ 10% ਹੈ ਤੇ ਜੇ ਤੁਸੀਂ 10% ਤੋਂ ਹਾਂਜੀ ਜੇ 10% ਤੋਂ ਹੇਠ ਵੋਟ ਲਓ ਨਾ ਜੇ ਮਤਲਬ ਟੋਟਲ 80,000 ਵੋਟ ਹੈ 80,000 ਦੇ ਵਿੱਚੋਂ ਤੁਸੀਂ 8,000 ਵੋਟ ਨਹੀਂ ਲੈਂਦੇ ਤਾਂ ਤੁਹਾਡੀ ਜਮਾਨਤ ਜਿਹੜੀ ਹੈ ਜ਼ਬਤ ਹੋ ਜਾਂਦੀ ਹੈ। ਤੇ ਨਾਲ ਨਾਲ ਮੈਂ ਕਿਹਾ ਸੀ ਕਿ ਮਾਝੇ ਚ ਨਹੀਂ ਜਿੱਤਦੇ ਵੇਖ ਲਓ ਪ੍ਰਤੱਖ ਨੂੰ ਪ੍ਰਮਾਣ ਕੀ ਤੇ ਪਰ ਉਸ ਵਕਤ ਮੇਰੇ ਕੁਝ ਮਿੱਤਰਾਂ ਨੇ ਮੇਰੀ ਬੜੀ ਕਲਾਸ ਲਾਈ ਸੀ। ਚਲੋ ਕੋਈ ਗੱਲ ਨੀ ਜੀ ਇਹ ਮਿੱਤਰਾਂ ਨੇ ਲਾਈ ਸੀ ਕਲਾਸ ਵਧੀਆ ਗੱਲ ਹੈ। ਕੁਲਵੀਰ ਸਿੰਘ ਹੁਣੀ ਸਤਿ ਸ੍ਰੀ ਅਕਾਲ ਹਾਂਜੀ ਉਹਨਾਂ ਨੇ ਉਹ ਆਮ ਦੀ ਮੀਟਿੰਗ ਦੇ ਬਾਰੇ ਪੁੱਛਿਆ ਜਿਹੜੀ 7 MLA ਨੇ ਚੰਡੀਗੜ੍ਹ ਚ ਕੀਤੀ ਹੈ ਕਿ ਉਹ ਇੰਟਰਫੀਰੈਂਸ ਨਹੀਂ ਚਾਹੁੰਦੇ ਸੰਜੇ ਸਿੰਘ ਜਾਂ ਸੈਂਟਰਲ ਪਾਵਰ ਤੋਂ ਇਹਦੇ ਬਾਰੇ ਕੀ ਖਿਆਲ ਹੈ ਜੀ।
ਦੇਖੋ ਜੀ ਕੱਲ ਪਰਸੋਂ ਦੀਆਂ ਖਬਰਾਂ ਜਿਹੀਆਂ ਆ ਰਹੀਆਂ ਸੀ ਕਟੀਆਂ ਜਿਹੀਆਂ ਬਣਾ ਬਣਾ ਕੇ ਵੀ ਆਮ ਦੇ 7 ਜਿਹੜੇ ਮੁਨਕਰ ਹੋ ਗਏ ਇੱਦਾਂ ਹੋ ਗਿਆ ਪਰ ਕੋਈ ਉਹਦੀ ਪੁਖਤਾ ਗੱਲ ਸਾਹਮਣੇ ਨਹੀਂ ਆਈ ਸਾਰੀ ਗੱਲ ਦੀ। ਪਰ ਦੂਜੇ ਪਾਸੇ ਜਿਹੜੀ ਸੰਜੇ ਸਿੰਘ ਹੋਰਾਂ ਦਾ ਮਾਮਲੇ ਦੇ ਵਿੱਚ ਇੱਕ ਜਿਹੜੀ ਵੀਡੀਓ ਸਾਹਮਣੇ ਆਈ ਆ ਉਹ ਵੀਡੀਓ ਤੋਂ ਬਾਅਦ ਦੇਖਣ ਤੋਂ ਬਾਅਦ ਤਾਂ ਹਰ ਇੱਕ ਬੰਦਾ ਜਿੰਨਾ ਮਰਜ਼ੀ ਕੱਟੜ ਸਮਰਥਕ ਸੀ ਉਸ ਬੰਦੇ ਦੇ ਮੂੰਹੋਂ ਇੱਕ ਗੱਲ ਨਿਕਲੀ ਆ ਵੀ ਜਰਾ ਵੀਡੀਓ ਦੇਖਣ ਤੋਂ ਬਾਅਦ ਤਾਂ ਚੰਗਾ ਹੀ ਲੱਗਦਾ ਵੀ ਆਮ ਆਦਮੀ ਪਾਰਟੀ ਹਾਰ ਗਈ। ਆਹ ਸ਼ਬਦ ਮੈਂ ਹਾਰਡ ਕੋਰ ਆਮ ਆਦਮੀ ਦੇ ਸਮਰਥਕਾਂ ਦੇ ਮੂੰਹੋਂ ਸੁਣੇ ਆ ਜਿਹੜੇ ਕਿ ਕੋਈ ਗੱਲ ਨਹੀਂ ਸੁਣਨਾ ਚਾਹੁੰਦੇ ਸੀ ਕੋਈ ਵੀ ਵਿਰੋਧ ਚ ਤੇ ਪਰ ਉਹ ਵੀਡੀਓ ਦੇਖਣ ਤੋਂ ਬਾਅਦ ਇਹ ਚੀਜ਼ਾਂ ਸਾਹਮਣੇ ਆਈਆਂ। ਉਸ ਵੀਡੀਓ ਦੇ ਵਿੱਚ ਗੀਤ ਸੰਗੀਤ ਹੋ ਰਿਹਾ ਉਹ ਗੱਲਾਂ ਤਾਂ ਕੋਈ ਮਾੜੀਆਂ ਨਹੀਂ ਕੋਈ ਵੀ ਹਲਕੇ ਫੁਲਕੇ ਮੂਡ ਚ ਕਰ ਸਕਦਾ ਕੋਈ ਜ਼ਰੂਰੀ ਨਹੀਂ ਵੀ ਜੇ ਕੋਈ ਲੀਡਰ ਬਣ ਗਿਆ ਜਾਂ ਤੇ ਉਹਦੇ ਟੇਪ ਲਾ ਦੇ ਮੂੰਹ ਤੇ ਉਹ ਇੰਜੋਏ ਨਹੀਂ ਕਰ ਸਕਦਾ ਜਾਂ ਹੱਸ ਖੇਡ ਨਹੀਂ ਸਕਦਾ ਸੱਭਿਅਕ ਹੋ ਕੇ ਉਹ ਨਹੀਂ ਹੈ ਗੱਲ। ਪਰ ਗੱਲ ਤਾਂ ਉੱਥੇ ਕੀ ਲੈਂਗੁਏਜ ਵਰਤੀ ਜਾ ਰਹੀ ਆ ਤੇ ਕਿਹੜਾ ਐਟੀਟਿਊਡ ਵਰਤਾਇਆ ਜਾ ਰਿਹਾ। ਐਟੀਟਿਊਡ ਦੇਖੋ ਤੁਸੀਂ ਨੋਟ ਕਰੋ ਵੀ ਕਿਵੇਂ ਕਿਸ ਢੰਗ ਨਾਲ ਬੁਲਾਇਆ ਜਾ ਰਿਹਾ ਕਿੱਦਾਂ ਫੂਲਕਾ ਸਾਹਿਬ ਬਾਰੇ ਸ਼ਬਦ ਵਾਲੀ ਬੋਲੀ ਜਾ ਰਹੀ ਆ ਕਿਵੇਂ ਭਗਵੰਤ ਮਾਨ ਨੂੰ ਕਿਵੇਂ ਇੱਕ ਕਠਪੁਤਲੀ ਵਾਂਗੂ ਨਚਾਇਆ ਜਾ ਰਿਹਾ ਗੱਲਾਂ ਚ ਤੇ ਉਹ ਮੂਹਰੋਂ ਨੱਚ ਰਿਹਾ। ਇਹ ਗੱਲਾਂ ਨੇ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ ਬਹੁਤ ਛੋਟਾ ਕੀਤਾ ਕੱਦ ਆਮ ਆਦਮੀ ਪਾਰਟੀ ਦਾ ਵੀ ਤੇ ਨਾਲ ਉਨ੍ਹਾਂ ਲੋਕਾਂ ਦਾ ਵੀ ਜਿਹੜੇ ਬਹੁਤ ਸਮਰਥਕ ਸਨ ਉਨ੍ਹਾਂ ਦੇ ਵੀ ਮੂੰਹ ਦੇ ਜਿਹੜੀ ਉਨ੍ਹਾਂ ਦੇ ਚਪੇੜ ਵਰਗੀ ਉਹ ਵੀਡੀਓ ਆ ਮੇਰੇ ਹਿਸਾਬ ਨਾਲ।
ਮਿੰਟੂ ਜੀ ਮੈਨੂੰ ਇੱਕ ਗੱਲ ਨੀ ਸਮਝ ਆਈ ਕਿ ਇਹੋ ਜਿਹੇ ਵੀਡੀਓ ਰਿਕਾਰਡ ਕਿਉਂ ਕਰਦੇ ਨੇ ਜਦੋਂ ਤੁਸੀਂ ਫਨ ਕਰ ਰਹੇ ਹੋ ਵਾਈ ਆਰ ਯੂ ਰਿਕਾਰਡਿੰਗ ਦੀਜ਼ ਵੀਡੀਓਜ਼ ਜਿੱਦਾਂ ਹੁਣ ਭਗਵੰਤ ਮਾਨ
ਰਿਕਾਰਡ ਉਹ ਥੋੜਾ ਕਰ ਰਿਹਾ ਰਿਕਾਰਡ ਤਾਂ ਉੱਥੇ ਹਰ ਟਾਈਪ ਦੇ ਬੰਦੇ
ਨਹੀਂ ਨਹੀਂ ਫਿਰ ਉਹ ਜੇ
ਥੋੜਾ ਥੋੜੇ ਆਪਣੇ
ਨਹੀਂ ਨਹੀਂ ਦੇਖੋ ਜਦੋਂ ਵੀਡੀਓ ਰਿਕਾਰਡ ਹੋ ਰਹੀ ਸੀ ਤਾਂ ਉਹ ਵਿਕਟਰੀ ਦਾ ਸਾਈਨ ਕਰ ਰਹੇ ਸੀ ਉਹਦੇ ਵੱਲ ਨੂੰ ਇਹਦਾ ਮਤਲਬ ਉਹਨਾਂ ਸਾਰਿਆਂ ਨੂੰ ਪਤਾ ਸੀ ਵੀ ਵੀਡੀਓ ਰਿਕਾਰਡ ਹੋ ਰਹੀ ਆ। ਪੋਲੀਟਿਕਸ ਦੇ ਵਿੱਚ ਤਾਂ ਕਿਲਰ ਹੈ ਮਤਲਬ ਫਿਰ ਉਹ ਜਦੋਂ ਤੁਸੀਂ ਮਜ਼ਾਕ ਉਡਾਉਣਾ ਆ ਫਿਰ ਤੁਸੀਂ ਉਹਦਾ ਵੀਡੀਓ ਰਿਕਾਰਡ ਕਰਾਇਆ ਮੈਨੂੰ ਤਾਂ ਲੱਗਦਾ ਨਿਆਣਪੁਣੇ ਤੋਂ ਘੱਟ ਹੋਰ ਕੋਈ ਚੀਜ਼ ਹੈ ਨਹੀਂ ਹਜੇ ਸੋਚਦੇ ਅਸੀਂ ਦੇਸ਼ ਚਲਾਉਣਾ ਆ ਨਾ ਬੰਦਿਆਂ ਨੇ।
ਦੇਖੋ ਇੰਨੀ ਕੁ ਤਾਂ ਸੋਚ ਸੋਝੀ ਚਾਹੀਦੀ ਆ। ਮੈਂ ਕਈ ਵਾਰੀ ਦੇਖਿਆ ਵੀ ਇੰਨਾ ਕੁ ਸਾਨੂੰ ਜੇ ਹੁਣ ਤੁਸੀਂ ਪਬਲਿਕ ਦੇ ਵਿੱਚ ਵਿਚਰਦੇ ਹੋ ਜਾਂ ਤੁਹਾਡਾ ਇੱਕ ਪਬਲਿਕ ਦੇ ਵਿੱਚ ਫੇਸ ਆ ਜਾਂ ਤੁਹਾਨੂੰ ਜਾਣਦੇ ਆ ਲੋਕ ਤਾਂ ਤੁਹਾਨੂੰ ਉਹੋ ਜਿਹਾ ਬਣ ਕੇ ਰਹਿਣਾ ਪੈਂਦਾ ਉਹੋ ਜਿਹਾ ਬਣਨਾ ਚਾਹੀਦਾ ਵੀ ਆ। ਮੈਂ ਤਾਂ ਚਾਹੁੰਦਾ ਵੀ ਤੁਹਾਨੂੰ ਸੱਚੀ ਮੁੱਚੀ ਉਹੋ ਜਿਹਾ ਹੋਣਾ ਚਾਹੀਦਾ ਮੇਰਾ ਤਾਂ ਇਹ ਮੰਨਣਾ ਤੇ ਪਰ ਫੇਰ ਵੀ ਕੁਝ ਕੁ ਗੱਲਾਂ ਇਹ ਜਿਹੀਆਂ ਹੁੰਦੀਆਂ। ਮੈਂ ਮੇਰੇ ਮਾਮਲੇ ਚ ਮੈਂ ਪਰਸਨਲ ਲਾਵਾਂ ਵੀ ਮੈਂ ਸ਼ਰਾਬ ਨਹੀਂ ਪੀਂਦਾ ਮੈਂ ਕੋਈ ਨਸ਼ਾ ਨਹੀਂ ਕਰਦਾ ਮੈਨੂੰ ਆਪਦੇ ਆਪ ਤੇ ਤਸੱਲੀ ਆ ਮੈਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਮੈਨੂੰ ਜੇ ਕਿਤੇ ਲੋੜ ਪਊ ਮੈਂ ਕਿਤੇ ਵੀ ਪ੍ਰੂਫ ਸਾਬਤ ਕਰ ਸਕਦਾ। ਪਰ ਫੇਰ ਵੀ ਮੇਰੀ ਇਹ ਕੋਸ਼ਿਸ਼ ਹੁੰਦੀ ਆ ਕਿਤੇ ਮਹਿਫਲ ਮਹੱਲੇ ਚ ਜਾਈਏ ਕਿਤੇ ਬੈਠੀਏ ਉੱਥੇ ਜੇ ਸ਼ਰਾਬ ਪੀ ਰਹੇ ਆ ਸੱਜਣ ਮਿੱਤਰ ਬੈਠੇ ਆ ਤਾਂ ਮੈਂ ਉਹਨਾਂ ਕੋਲ ਹਾਜ਼ਰੀ ਜ਼ਰੂਰ ਭਰਦਾ ਪਰ ਮੇਰੀ ਕੋਸ਼ਿਸ਼ ਹੁੰਦੀ ਆ ਵੀ ਪਾਸੇ ਬੈਠਾ ਜਾਵੇ ਕਿਉਂ ਐਵੇਂ ਕੱਲ ਨੂੰ ਇਹ ਟੇਬਲ ਤੇ ਫੋਟੋਆਂ ਬੋਤਲਾਂ ਵਾਲੀਆਂ ਹੋਰ ਕੋਈ ਵੀਡੀਓ ਫੋਟੋਆਂ ਪਾਊਗਾ ਮੈਂ ਕਿਉਂ ਸਫਾਈਆਂ ਦੇਊਂਗਾ, ਕੀ ਲੋੜ ਪਈ ਆ, ਤੂੰ ਬਿਹਤਰ ਪਾਸੇ ਹੋ ਜਾਈਏ। ਜੋ ਮੇਰੇ ਵਰਗਾ ਇੱਕ ਛੋਟਾ ਜਿਹਾ ਬੰਦਾ ਵੀ ਇੰਨੀ ਗੱਲ ਸੋਚਦਾ, ਏਡੀ ਵੱਡੀ ਪਾਰਟੀ ਦੇ ਇੱਥੋਂ ਤੱਕ ਏਡੀਆਂ ਫਿਕਰਾਂ ਨੂੰ ਤਾਂ ਸੋਚਣੀ ਚਾਹੀਦੀ ਆ।
ਜੀ ਜੀ, ਮਤਲਬ ਮੈਂ ਵੀ ਇਹੀ ਕਹਿਣਾ ਚਾਹਵਾਂਗਾ ਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਭਗਵੰਤ ਮਾਨ ਦੇ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਇੱਕ ਝੂਲਦੇ ਹੋਏ ਗੱਡੀ ਦੇ ਵਿੱਚ ਬੈਠੇ, ਮਤਲਬ ਥੋੜੇ ਨਸ਼ੇ ਦੇ ਵਿੱਚ ਸੀ, ਥੋੜਾ ਜਿਹਾ ਕਿ ਜ਼ਿਆਦਾ ਨਸ਼ੇ ਦੇ ਵਿੱਚ ਸੀ, ਉਹ ਵੀਡੀਓ ਪਈ ਸੀ। ਹੁਣ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਉਹ ਵੀਡੀਓ ਬਣਾਇਆ ਹੈ ਉਹਨਾਂ ਦੇ ਬਿਲਕੁਲ ਖਾਸਮ ਖਾਸ ਨੇ ਵੀਡੀਓ ਬਣਾਇਆ ਹੈ ਉਹਨਾਂ ਦੇ ਖੱਬੇ ਪਾਸੇ ਖੜ ਕੇ। ਇਹਦਾ ਮਤਲਬ ਉਹ ਜਿਹੜੇ ਪੰਜ ਸੱਤ ਬੰਦੇ ਆਲੇ ਦੁਆਲੇ ਸੀ ਉਹਨਾਂ ਚੋਂ ਬਣਾਇਆ ਹੈ ਨਾ, ਕੋਈ ਖਾਸ ਹੀ ਹੋਊਗਾ ਨਾ, ਫਿਲਟਰ ਲੱਗ ਕੇ ਆਏ ਹੋਊਗੇ ਨਾ, ਔਰ ਵੀਡੀਓ ਫਿਰ ਫੇਸਬੁੱਕ ਦੇ ਵੀ ਚੜਿਆ। ਇਹਦਾ ਮਤਲਬ ਉਹਨਾਂ ਦੇ ਵਿੱਚੋਂ ਹੀ ਸਾਰਾ ਕੁਝ ਹੋ ਰਿਹਾ ਨਾ, ਜਿਹੜਾ ਹੁਣ ਇਹ ਵੀਡੀਓ ਵੀ ਚੜਿਆ ਉਹ ਵੀ ਵਿੱਚੋਂ ਹੀ ਹੋ ਰਿਹਾ। ਸੋ ਪੜਚੋਲ ਕਰਨ ਦੀ ਲੋੜ ਹੈ ਕਿ ਉਨ੍ਹਾਂ ਦੇ ਨਾਲ ਦੇ ਹੀ ਬੰਦੇ ਇੱਕ ਦੂਜੇ ਨਾਲ ਖੱਜਲ ਖੁਆਰੀ ਹੋ ਰਹੀ ਹੈ, ਇਹਦੇ ਬਾਰੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਜਗਵੀਰ ਸਿੱਖੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਪ੍ਰੋਗਰਾਮ ਦੇ ਵਿਚ ਜੁੜੇ ਨੇ ਕੇਨਸ ਤੋਂ, ਤੇ ਉਨ੍ਹਾਂ ਦਾ ਵੀ ਜੀ ਆਇਆ ਪ੍ਰੋਗਰਾਮ ਦੇ ਵਿਚ। ਤਾਂ ਅਮਨ ਢਿੱਲੋਂ ਟਾਊਨਸਵਿਲ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ। ਮਿੰਟੂ ਭਾਜੀ, ਮੈਂ ਨਾਰਥ ਕੁਈਨਜ਼ਲੈਂਡ ਤੋਂ ਕਿਸੇ ਠੰਡੀ ਜਗ੍ਹਾ ਮੂਵ ਹੋਣਾ ਚਾਹੁੰਦਾ, ਕੋਈ ਐਡਵਾਈਸ ਦਿਓ ਕਿ ਕਿਹੜੀ ਸਿਟੀ ਬੈਸਟ ਹੈ ਜੀ। ਜੇ ਜਿਆਦਾ ਹੀ ਠੰਡੀ ਆ ਫਿਰ ਤਾਂ ਹੋਬਾਟ ਚਲ ਜਾਣ, ਫਿਰ ਤਾਂ ਜੇ ਜਿਆਦਾ ਠੰਡੀ ਚਾਹੀਦੀ।
ਠੰਡ ਨੀ ਦੱਸਿਆ ਵੀ ਕਿੰਨੇ ਕੁ ਪੈਮਾਨੇ ਦੀ ਚਾਹੀਦੀ ਆ। ਕੱਲ ਨੂੰ ਇਹ ਨਾ ਕਿਹਾ ਵੀ ਮੇਰੇ ਤਾਂ ਗੋਡੇ ਦੁਖਣ ਦੇ ਕਾਰਨ, ਮਿੰਟੂ ਬਰਾੜਾ ਉਹਨੇ ਦੱਸਿਆ ਸੀ ਉੱਥੇ ਆ ਜਾ ਠੰਡ ਚ, ਮੈਂ ਆ ਗਿਆ। ਸੋ
ਸਿਡਨੀ ਵੀ ਵਧੀਆ, ਮੈਲਬਨ ਵੀ ਵਧੀਆ ਜੇ ਠੰਡਾ ਹੀ ਰਹਿਣਾ।
ਬਿਲਕੁਲ ਜੀ, ਮੌਸਮ ਤਕਰੀਬਨ ਮੇਰੇ ਹਿਸਾਬ ਨਾਲ ਠੰਡ ਦੇ ਮਾਮਲੇ ਚ ਥੋੜਾ ਜਿਹਾ ਮੈਲਬਨ ਹਮੇਸ਼ਾ ਹੀ ਵਧੀਆ ਰਿਹਾ, ਪਰ ਉਹ ਵੀ ਜਿਆਦਾ ਠੰਡ ਜਿਆਦਾ ਹਵਾ ਵੀ ਕਈ ਵਾਰੀ ਸੂਟ ਨਹੀਂ ਕਰਦੀ। ਮੌਸਮ ਦਾ ਬਾਨੀਆਂ ਭਰਪੂਰ ਹੋਵੇ ਉਹੀ ਚੰਗਾ ਲੱਗਦਾ, ਤੇ ਬਾਕੀ ਜਿੱਥੇ ਜੇ ਤੁਸੀਂ ਰਹਿਣ ਲੱਗ ਜਾਓ ਉਹ ਵਧੀਆ। ਤੇ ਦੂਜਾ, ਕਈ ਏਰੀਏ ਨਾ ਨਾਰਥ ਦੇ ਵਿੱਚ ਇਹ ਦੇਖਿਆ ਗਿਆ, ਖਾਸ ਕਰਕੇ ਜਿਨ੍ਹਾਂ ਨੂੰ ਦਮਾ ਆਪਾਂ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ ਪ੍ਰੋਬਲਮ ਆ, ਉਹਨਾਂ ਲਈ ਉਹ ਏਰੀਆ ਥੋੜਾ ਜਿਹਾ ਚੰਗਾ ਨਹੀਂ ਹੈ। ਉਹ ਮੈਂ ਬਹੁਤ ਸਾਰੇ ਲੋਕ ਸਾਊਥ ਚ ਮੂਵ ਹੁੰਦੇ ਦੇਖੇ ਆ, ਸਿਰਫ ਡਾਕਟਰ ਦੀ ਰਾਏ ਦੇ ਉੱਤੇ ਵੀ ਉਸ ਏਰੀਏ ਦੇ ਵਿੱਚ ਕੁਝ ਨਾ ਕੁਝ ਕਾਰਨ ਆ ਉੱਥੋਂ ਦੀ ਜਿਹੜੀ ਆਬੋ ਹਵਾ ਦੇ ਵਿੱਚ
ਨਹੀਂ ਹੁੰਮ ਹੁੰਦਾ, ਹੁੰਮਸ ਕਰਕੇ ਦਮਾ ਸਹੀ ਨਹੀਂ ਹੈਗਾ, ਤੇ ਇਸ ਕਰਕੇ ਮਤਲਬ ਸਿਡਨੀ ਵਧੀਆ ਸ਼ਹਿਰ ਹੈ ਜੀ, ਮੌਸਮ ਪੱਖੋਂ ਵੀ ਜੋਬਸ ਵੀ ਕਾਫੀ ਨੇ। ਮੈਲਬਰਨ ਬਹੁਤ ਵਧੀਆ ਜੇ ਥੋੜੀ ਹੋਰ ਠੰਡ ਚਾਹੁੰਦੇ ਹੋ, ਜੋਬਸ ਵੀ ਕਾਫੀ ਨੇ। ਤਾਂ ਕੈਨਬਰਾ ਜੇ ਠੰਡਾ ਹੀ ਚਾਹੀਦਾ ਤਾਂ ਕੈਨਬਰਾ ਵੀ ਬਹੁਤ ਵਧੀਆ ਸ਼ਹਿਰ ਹੈ, ਉੱਥੇ ਗਰਮੀ ਵੀ ਘੱਟ ਹੁੰਦੀ ਆ। ਸੋ ਇਨ੍ਹਾਂ ਤਿੰਨਾਂ ਦੇ ਵਿੱਚੋਂ ਕਿਤੇ ਵੀ ਤੁਸੀਂ ਮੂਵ ਹੋ ਸਕਦੇ ਹੋ। ਤੇ ਅਜੇ ਪਾਲ ਬ੍ਰਿਸਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਓਵਰ ਕੌਨਫੀਡੈਂਸ ਹੋ ਗਿਆ ਸੀ ਜੀ ਭਾਜੀ, ਓਵਰ ਕੌਨਫੀਡੈਂਸ ਬਹੁਤ ਜ਼ਿਆਦਾ, ਸੋ ਦੈਟ ਇਜ਼ ਵਾਈ ਜੀ। ਤੇ ਅੰਮ੍ਰਿਤ ਗਰਾਇਆ ਜੀ ਤੇ ਫੋਟੋ ਭੇਜ ਰਹੇ ਨੇ, ਜੱਸੀ ਜਸਰਾਜ ਦੀ ਸਹੁੰ ਖਾ ਕੇ ਦੱਸ ਮੇਰਾ ਚੇਤਾ ਆਉਂਦਾ ਹੈ ਕਿ ਨਹੀਂ। ਠੀਕ ਹੈ ਜੀ, ਰਾਜਵਿੰਦਰ ਸਿੰਘ ਜਿਹੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਉਹ ਠੰਡੇ ਦੇਸ਼ ਦੇ ਰੈਕਮੈਂਡੇਸ਼ਨ ਭੇਜਦੇ ਨੇ, ਕਹਿੰਦੇ ਸਿਆਚਿਨ ਗਲੇਸ਼ੀਅਰ ਚਲ ਜਾਓ ਜੀ। ਦੇਖੋ ਜੀ ਮਜ਼ਾਕ ਹੈ। ਤੇ ਉਧਰ ਕੁਲਦੀਪ ਬਲ ਕਹਿ ਰਹੇ ਨੇ ਜੀ ਸੁਖਜਿੰਦਰ ਲੋਪੋ ਵੀ ਚਰਚਾ ਵਿਚ ਆ, ਕਿਉਂਕਿ ਹਾਂਜੀ ਬਿਲਕੁਲ ਚਰਚਾ ਚ ਹੋਣਾ ਚਾਹੀਦਾ, ਉਨ੍ਹਾਂ ਨੂੰ ਸੀਟ ਨਹੀਂ ਸੀ ਮਿਲੀ। ਤੇ ਜਸਵਿੰਦਰ ਸਿੰਘ ਕਹਿ ਰਹੇ ਨੇ ਲੈਟ ਮੀ ਨੋ ਅਬਾਊਟ ਸਿਮਰਨਜੀਤ ਸਿੰਘ ਮਾਨ ਪਾਰਟੀ। ਮੈਨੂੰ ਲੱਗਦਾ ਮਿੰਟੂ ਜੀ ਉਹ ਜਿਹੜਾ ਜਮਾਨਤ ਜ਼ਬਤ ਹੋਣ ਵਾਲਾ ਕੇਸ ਹੈ, ਪਿੰਦਰ ਸਿੱਖ ਹੋਣੀ ਕਿਹਾ ਵੀ 10% ਨਹੀਂ 6% ਹੈ, ਮੈਨੂੰ ਲੱਗਦਾ ਸਿਮਰਨਜੀਤ ਸਿੰਘ ਮਾਨ ਉਹਦੇ ਜੋ ਐਕਸਪਾਇਰ ਹੋ ਗਏ ਨੇ ਉਸ ਚੀਜ਼, ਕਈ ਵਾਰੀ ਜਮਾਨਤਾਂ ਜ਼ਬਤ ਕਰਾ ਚੁੱਕੇ ਨੇ ਨਾ। ਹਾਂਜੀ, 0.2% ਵੋਟਾਂ ਪਈਆਂ ਜੀ, 49,000 ਦੇ ਕਰੀਬ ਵੋਟਾਂ ਪਈਆਂ ਸਿਮਰਨਜੀਤ ਸਿੰਘ ਮਾਨ ਪਾਰਟੀ ਨੂੰ। ਤੁਸੀਂ ਕੁਝ ਐਡ ਕਰਨਾ ਚਾਹੋਗੇ ਮਿੰਟੂ ਜੀ?
ਨਹੀਂ ਜੀ, ਮੈਂ ਕੱਲ ਦਾ ਕਈ ਵਾਰੀ ਕਰ ਚੁੱਕਿਆ।
ਗੁਰਿੰਦਰ ਸਿੰਘ ਜਿਹੜੇ ਨੇ ਜੀ ਸਤਿ ਸ੍ਰੀ ਅਕਾਲ, ਕਹਿੰਦੇ ਆਪ ਸਭ ਨੂੰ ਜਨਾਬ ਨਾਈਸ ਟਾਕ। ਗੁਰਿੰਦਰ ਕਾਲੋਂ USA ਵਰਜੀਨੀਆ। ਤੇ ਸਾਡੇ ਸਤਿਕਾਰਯੋਗ ਜਗਜੀਤ ਸਿੰਘ ਕਪੂਰ ਕਾਫੀ ਦੇਰ ਬਾਅਦ ਜੁੜੇ ਨੇ, ਆਪ ਮੰਨਦੇ ਨੇ ਤੇ ਕਹਿੰਦੇ ਨੇ ਕਿ ਗੁਰਸ਼ਮਿੰਦਰ ਜੀ ਤੇ ਅਮਨਦੀਪ ਜੀ ਸਾਡੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ, ਤੇ ਬਹੁਤ ਚੰਗਾ ਲੱਗਿਆ ਜੀ ਲਿਸਨਿੰਗ ਰੇਡੀਓ ਆਫਟਰ 3 ਈਅਰ। ਦਿਸ ਹੈਜ਼ ਜਸਟ ਪੋਸੀਬਲ ਬਿਕੋਜ਼ ਮਾਈ ਬਿਜ਼ਨਸ ਟੂਰ ਟੂ ਯੂਰਪ ਐਂਡ ਅਫਰੀਕਾ, ਇਟ ਮਾਈਟ ਬੀ ਟਾਈਮ, ਇਟਸ ਨਾਈਟ ਟਾਈਮ ਓਵਰ ਦੇਅਰ। ਕਹਿੰਦੇ ਜਿਹੜਾ ਤੁਸੀਂ ਹਿਜਾਬ ਦਾ ਟੋਪਿਕ ਛੇੜਿਆ, ਤੇ ਆਈ ਰੀਅਲੀ ਐਪਰੀਸ਼ੀਏਟ ਦਾ ਵੇ ਅਮਨਦੀਪ ਜੀ ਹੈਜ਼ ਟੇਕਨ ਯੂ ਟਰਨ ਫਰੋਮ ਡਿਸਕਸ਼ਨ ਆਫ ਹਿਜਾਬ, ਗੋਡ ਬਲੈਸ ਯੂ ਬੋਥ। ਹਾਂਜੀ, ਅਸੀਂ ਹਿਜਾਬ ਦੇ ਬਾਰੇ ਗੱਲ ਕੀਤੀ ਸੀ, ਮੈਨੂੰ ਲੱਗਦਾ ਮੈਂ ਯੂ ਟਰਨ ਤਾਂ ਨਹੀਂ ਮਾਰਿਆ, ਪਰ ਮੈਂ ਇਹ ਸੀਗਾ ਵੀ ਹਿਜਾਬ ਦੇ ਮੈਂ ਹੱਕ ਦੇ ਵਿਚ ਹੀ ਹਾਂ, ਕੋਈ ਐਡੀ ਗੱਲ ਨਹੀਂ ਹੈਗੀ। ਤੇ ਧਨੀ ਸਾਹਿਬ ਕਹਿੰਦੇ ਨੇ ਕਿ ਪੰਜਾਬ ਚਲੇ ਜਾਓ ਜੀ, ਉੱਥੇ ਵੀ ਠੰਡ ਹੁੰਦੀ ਹੈ ਜੀ, ਪੰਜਾਬ ਤਾਂ ਗਰਮੀ ਬਹੁਤ ਹੁੰਦੀ ਹੈ ਜੀ। ਤੇ ਮਹਿੰਦਰ ਸਿੰਘ ਹੰਸ ਕਹਿ ਰਹੇ ਸਾਡੇ ਕੋਲ ਆ ਜਾਓ, ਠੰਡ ਚਾਹੀਦੀ ਹੈ। ਮਹਿੰਦਰ ਸਿੰਘ ਹੰਸ -21 ਡਿਗਰੀ ਤੋਂ ਕਾਲ ਸਾਡੇ ਨਾਲ ਗੱਲ ਕਰ ਰਹੇ ਨੇ। ਉੱਥੇ ਹਨੇਰੀ ਤੂਫਾਨ ਆਉਂਦੇ ਰਹਿੰਦੇ ਨੇ, ਸਨੋ ਸਟੋਰਮਸ, ਸੋ ਤੁਸੀਂ ਆਨੰਦ ਮਾਣਨਾ ਚਾਹੁੰਦੇ ਤਾਂ ਉੱਥੇ ਵੀ ਜਾ ਸਕਦੇ ਹੋ। ਸੋ ਮਿੰਟੂ ਜੀ, ਬਹੁਤ ਸਾਰੇ ਸੱਜਣ ਮਿੱਤਰ ਜੁੜੇ, ਅਸੀਂ ਬਹੁਤ ਸਾਰੀਆਂ ਗੱਲਾਂ ਵੀ ਕੀਤੀਆਂ। ਤਾਂ ਅੱਜ ਵੈਸੇ ਸੁਖਪ੍ਰੀਤ ਦਾ ਪ੍ਰੋਗਰਾਮ ਸੀ, ਪਰ ਕਿਸੇ ਜ਼ਰੂਰੀ ਕੰਮ ਕਾਰਨ ਉਨ੍ਹਾਂ ਨੂੰ ਜਾਣਾ ਪਿਆ, ਇਸ ਕਰਕੇ ਪ੍ਰੋਗਰਾਮ ਅਸੀਂ ਕੀਤਾ। ਉਮੀਦ ਰੱਖਦੇ ਹਾਂ ਕਿ ਵਧੀਆ ਲੱਗਿਆ ਹੋਵੇਗਾ ਆਪ ਸਭ ਨੂੰ। ਤੇ ਜਾਂਦੇ ਜਾਂਦੇ ਸਿੱਖ ਖੇਡਾਂ ਬਾਰੇ ਜੀ ਇੱਕ ਅਪਡੇਟ ਦਿਓ ਕਿ ਕੀ ਹੋ ਰਿਹਾ, ਕਿੱਦਾਂ ਹੋ ਰਿਹਾ, ਕਦੋਂ ਹੋ ਰਿਹਾ।
ਬਿਲਕੁਲ ਜੀ, ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਅਵਤਾਰ ਸਿੰਘ ਸੱਗੂ, ਸਾਡੇ ਐਡਲਿਟ ਤੋਂ ਹੀ ਆ, ਟੈਸਟਾਂ ਦੇ ਵਿੱਚ ਜੌਬ ਕਰ ਰਿਹਾ, ਤੇ ਉਹਨਾਂ ਨੇ ਦੇਖ ਲਓ ਰੇਡੀਓ ਦੇ ਪ੍ਰੋਗਰਾਮ ਦੇ ਨਾਲ ਨਾਲ ਮੈਨੂੰ ਘੱਟੋ ਘੱਟ ਅਣਗਿਣਤ ਜੌਬਾਂ ਭੇਜਤੀਆਂ ਜੀ, ਇੱਥੇ ਅਪਲਾਈ ਕਰ ਲਓ, ਇੱਥੇ ਅਪਲਾਈ ਕਰ ਲਓ। ਸੋ ਧੰਨਵਾਦ ਆ ਜੀ ਸੱਜਣ ਮਿੱਤਰ ਫਿਕਰ ਕਰਦੇ ਸਾਡਾ, ਤੇ ਹਾਂ ਜ਼ਰੂਰ ਅਪਲਾਈ ਕਰਾਂਗੇ ਜੀ, ਤਕਰੀਬਨ ਕਈ ਥਾਂ ਤੇ ਕੀਤਾ ਵੀ ਹੋਇਆ ਤੇ ਕਈ ਥਾਂ ਤੇ ਜ਼ਰੂਰ ਕਰਾਂਗੇ। ਸੋ ਬਹੁਤ ਮਿਹਰਬਾਨੀ। ਤੇ ਦੂਜਾ ਸਿੱਖ ਗੇਮ ਦੀਆਂ ਤਿਆਰੀਆਂ ਜ਼ੋਰਾਂ, ਕੀ ਹੁਣ ਇੱਕ ਮਹੀਨਾ ਰਹਿ ਗਿਆ ਜੀ, ਸਹੀ ਮਹੀਨਾ ਚ ਦੇਖਿਆ ਜਾਵੇ ਤਾਂ ਇੱਕ ਮਹੀਨੇ ਤੋਂ ਵੀ ਇੱਕ ਦਿਨ ਘੱਟ ਗਿਆ ਚ
ਤਿਆਰੀਆਂ ਤਾਂ ਹੋ ਚੁੱਕੀਆਂ।
ਤਿਆਰੀਆਂ ਤਾਂ ਤਕਰੀਬਨ ਕੰਪਲੀਟ ਆ ਜੀ, ਹੁਣ ਤਾਂ ਉਹਨੂੰ ਪੋਲਿਸ਼ ਕੀਤਾ ਜਾ ਰਿਹਾ ਤਿਆਰੀਆਂ ਨੂੰ, ਤੇ ਉਹ ਚੱਲੀ ਜਾ ਰਹੀਆਂ। ਤੇ ਕੱਲ ਪਰਸੋਂ SBS ਰੇਡੀਓ ਨੇ 3-4 ਦਿਨ ਪਹਿਲਾਂ ਇੰਟਰਵਿਊ ਰਿਕਾਰਡ ਕੀਤੀ ਸੀ, ਕੱਲ ਉਹਨਾਂ ਨੇ ਵੀ ਚਲਾਈ ਸੀ, ਕਾਫੀ ਸੋਹਣਾ ਰਿਸਪਾਂਸ ਆਇਆ ਉਹਦਾ ਵੀ। ਤੇ ਬਾਕੀ ਅਸੀਂ ਤਾਂ ਜਿੰਨਾ ਕੁ ਆਪਣਾ ਆਪਦੇ ਪਲੇਟਫਾਰਮਾਂ ਦੇ ਜ਼ਰੀਏ ਤਾਂ ਤੁਹਾਨੂੰ ਅਵੇਅਰ ਕਰੀ ਜਾਂਦੇ ਹਾਂ, ਤੇ ਪਰ ਨਾਲ ਨਾਲ ਤੁਸੀਂ ਮੈਨੂੰ ਕੱਲ ਕਿਤਾਬਾਂ ਦੇ ਗੱਲ ਛੇੜੀ ਸੀ, ਤੇ ਕੱਲ ਸਾਰਾ ਦਿਨ ਹੀ ਕਿਤਾਬਾਂ ਦੇ ਮਾਮਲੇ ਚ ਮੈਸੇਜ ਸੁਨੇਹੇ ਆਉਂਦੇ ਰਹੇ ਵੀ ਸਾਨੂੰ ਚਾਹੀਦੀਆਂ, ਸਾਨੂੰ ਚਾਹੀਦੀਆਂ। ਸੋ ਬੇਨਤੀ ਆ ਵੀ ਤੁਸੀਂ ਉਹ ਵੀ ਜ਼ਰੂਰ ਆਪਦੇ ਲਾਈਨ ਚ ਰੱਖਿਓ ਗੱਲ, ਅਸੀਂ ਕੋਸ਼ਿਸ਼ ਕਰਾਂਗੇ। ਦੂਜੀ, ਬਹੁਤ ਸਾਰੇ ਸੱਜਣਾਂ ਦਾ ਮੈਂ ਧੰਨਵਾਦ ਅੱਜ ਕਰਨਾ ਚਾਹੁੰਦਾ ਜਿਹੜੇ ਸਾਨੂੰ ਜੁੜੇ ਆ ਐਜ ਏ ਫਾਈਨੈਂਸ਼ੀਅਲ ਜਾਂ ਵਲੰਟੀਅਰ ਜਾਂ ਕਿਵੇਂ ਨਾ ਕਿਵੇਂ ਗੇਮਾਂ ਲਈ ਥੰਮ ਬਣ ਕੇ ਖੜੇ ਆ। ਤਾਂ ਉਹਨਾਂ ਥੰਮ ਵਾਲੇ ਗੱਲਾਂ ਦੇ ਵਿੱਚ ਜੇ ਆਈਏ ਤਾਂ ਮੈਂ ਸਭ ਤੋਂ ਪਹਿਲਾਂ ਸਾਡੇ ਬਲਕਾਰ ਸਿੰਘ ਮੱਲੀ, ਜਿਹੜੇ ਕਿ ਮੱਲੀ ਮਿੰਨੀ ਸੁਪਰ ਮਾਰਕੀਟ ਚਲਾਉਂਦੇ ਆ ਜੀ, ਤੇ 2-4 ਕੁ ਨਾਵਾਂ ਦੀ ਮੈਂ ਜ਼ਰੂਰ ਇੱਥੇ ਜ਼ਿਕਰ ਕਰੂੰਗਾ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ। ਪਰ ਮੈਂ ਸ਼ੁਰੂਆਤ ਪਹਿਲਾਂ ਕਰਦਾ ਬਲਵੰਤ ਸਿੰਘ ਤੋਂ
ਜੀ।
ਸਰ ਬਲਵੰਤ ਸਿੰਘ ਇੱਥੇ ਸਾਡੇ ਨਾ ਇੱਕ ਉਹਨਾਂ ਦਾ ਕਾਫੀ ਵਧੀਆ ਐਡਲੇਟ ਚੀਪ ਟੀਵੀ ਦੇ ਨਾਂ ਦੇ ਉੱਤੇ ਬਿਜ਼ਨਸ ਆ, ਪੁਰਾਣੇ ਬੰਦੇ ਆ, ਪਹਿਲਾਂ ਲੰਮਾ ਚਾਰ ਗਲੈਨਸਮੈਂਟ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਹੇ ਜੀ, ਤੇ ਉਹ ਉਧਰ ਇਹਨਾਂ ਦੇ ਮੋਰੇ ਬ੍ਰਿਜ ਚ ਵੀ ਕਾਫੀ ਬਿਜ਼ਨਸ ਆ। ਤਾਂ ਉਹਨਾਂ ਕੋਲੇ ਜਦੋਂ ਪਹਿਲੀ ਦਿਨ ਅਸੀਂ ਗਏ ਨਾ ਗੇਮਸ ਦੀ ਜਿਹੜੀ ਕਲੈਕਸ਼ਨ ਕਰਨ, ਕਹਿੰਦੇ ਨੀ ਜੇ ਬਾਹਣੀ ਚੰਗੀ ਹੋ ਜੇ ਤਾਂ ਆਪੇ ਸਭ ਕੁਛ ਹੋ ਜਾਂਦਾ। ਤਾਂ ਜਦੋਂ ਅਸੀਂ ਉਹਨਾਂ ਕੋਲੇ ਜਾ ਕੇ ਪਹੁੰਚੇ, ਵੱਡੀ ਆਸ ਲੈ ਕੇ ਗਏ ਸੀ ਵੀ ਅਮੀਰ ਬੰਦੇ ਆ ਜੀ, ਵੱਡੀ ਚੀਜ਼ ਦੇਣਗੇ ਕੁਛ ਨਾ ਕੁਛ। ਤਾਂ ਅਸੀਂ ਜਾ ਕੇ ਜਦੋਂ ਉਹਨਾਂ ਕੋਲੇ ਗਏ ਤਾਂ ਪਹਿਲਾਂ ਬੌਬੀ ਸਾਂਭੀ ਉਹਨੇ ਟੱਚ ਸੀ, ਉਹਨਾਂ ਨਾਲ ਗੱਲਬਾਤ ਕਰ ਰਹੇ ਸੀ। ਤਾਂ ਉਹਨਾਂ ਨੇ ਸਾਨੂੰ ਦੇਖ ਕੇ ਕਹਿੰਦੇ ਵੀ ਹਾਂਜੀ ਦੱਸੋ ਸ਼ੇਖਾ ਜੀ ਗੇਮਸ ਲਈ ਇੱਦਾਂ ਆਏ ਆ। ਉਹ ਕਹਿੰਦੇ ਵੀ ਠੀਕ ਆ, ਤੁਸੀਂ ਕੋਈ ਨੀ ਕਰੋ ਕਲੈਕਸ਼ਨ ਵਗੈਰਾ, ਤੇ ਤੁਸੀਂ ਮੈਨੂੰ ਰਹਿਣ ਦਿਓ, ਮੈਨੂੰ ਨਾ ਇਸ ਚੀਜ਼ ਚ ਲਿਆਓ
ਤੇ
ਮੈਨੂੰ ਨਾ ਵਿੱਚ ਪਾਓ ਕਿਹਾ ਤੁਸੀਂ ਕਿਹਾ ਬਾਹਰੋਂ ਅੰਦਰੋਂ ਜਿੱਥੇ ਵੀ ਤੁਹਾਡਾ ਹੈਗਾ ਨਾ ਉਹਨੂੰ ਕਰੋ। ਅਸੀਂ ਚੁੱਪ ਜੇ ਕਰਕੇ ਸਾਰੇ ਜਾਣੇ ਖੜੇ ਵੀ ਇਹ ਕੀ ਹੋ ਗਿਆ, ਅਸੀਂ ਬੜੀ ਆਸ ਲੈ ਕੇ ਆਏ ਸੀ, ਇਹ ਕੀ ਹੋਇਆ। ਤੇ ਜਦੋਂ ਅਸੀਂ ਉਹਨਾਂ ਨੂੰ ਦੁਹਰਾਈ ਗੱਲ ਵੀ ਦੇਖੋ ਜੀ ਅਸੀਂ ਤਾਂ ਹੁਣ ਸਾਈਆਂ ਫੜਾਉਣੀਆਂ ਤੇ ਸਾਡੇ ਕੋਲ ਤਾਂ ਪੈਸਾ ਕੁਛ ਨੀ, ਏਡਾ ਵੱਡਾ ਬਜਟ ਆ ਤੇ ਕੀ ਹੱਲ ਕੀਤਾ ਜਾਵੇ। ਉਹ ਕਹਿੰਦੇ ਅੱਛਾ ਅੱਛਾ ਇਹ ਗੱਲ ਤਾਂ ਹੱਲ ਭਾਈ, ਚੈੱਕ ਬੁੱਕ ਤੇ ਇਹ ਚ ਤੁਸੀਂ ਕੇਰਾਂ ਜਿੰਨੇ ਕੁ ਭਰਨੇ ਆ ਭਰ ਲਓ
ਜੀ।
ਉਹ ਭਾਈ ਸਾਡਾ ਜਿੰਨਾ ਕੁ ਜਿਗਰਾ ਸੀ ਅਸੀਂ $11,000 ਭਰ ਲਿਆ
ਜੀ,
ਤੇ ਇੰਨੇ ਕੁ ਦੀ ਅਸੀਂ ਆਸ ਲੈ ਕੇ ਗਏ ਸੀ। ਉਹਨਾਂ ਦਾ ਮੂਹਰੋਂ ਜਵਾਬ ਸੀ ਸਰ ਜੂਗਾ, ਅਸੀਂ ਆਖਿਆ ਸਰ ਜੂਗਾ। ਤੇ ਜਦੋਂ ਅਸੀਂ ਤੁਰਨ ਲੱਗੇ ਸਾਨੂੰ ਉਹਨਾਂ ਨੇ ਪਤਾ ਕੀ ਡਾਇਲੋਗ ਬੋਲਿਆ,
ਹਾਂਜੀ
ਕਹਿੰਦੇ ਜਾਓ ਕਲੈਕਸ਼ਨ ਕਰੋ, ਹਿੰਮਤ ਨਾਲ ਕੰਮ ਕਰੋ, ਕਸਰ ਨਾ ਛੱਡਿਓ ਕੋਈ ਵੀ, ਜਿੰਨੇ ਬਿੱਲ ਰਹਿ ਗਏ ਪੇ ਹੋਣ ਕੰਨਿਓ ਮੈਨੂੰ ਭੇਜ ਦਿਓ, ਮੈਂ ਪੇ ਕਰ ਦੂੰਗਾ। ਜਦੋਂ ਤੁਹਾਡੀ ਬਾਹਣੀ ਇਹੋ ਜਿਹੀ ਹੋ ਜੇ, ਸ਼ੁਰੂਆਤ ਇਹੋ ਜਿਹੀ ਹੋ ਜੇ, ਤਾਂ ਫਿਰ ਉਹਦੇ ਨਤੀਜੇ ਤਾਂ ਚੰਗੇ ਆਉਣੇ ਲਾਜ਼ਮੀ ਸੀ,
ਬਿਲਕੁਲ
ਠੀਕ ਹੈ ਨਾ। ਤਾਂ ਉਹਦੇ ਨਤੀਜੇ ਇਹ ਜੇ ਆਏ, ਤਾਂ ਫਿਰ ਮੈਂ ਬਾਈ ਬਲਕਾਰ ਦੀ ਗੱਲ ਕਰ ਰਿਹਾ ਸੀ, ਮੱਲੀ ਮਿੰਨੀ ਸੁਪਰ ਮਾਰਕੀਟ ਦੀ, ਜਦੋਂ ਲੰਗਰ ਦੀ ਚਰਚਾ ਛਿੜੀ, ਲੰਗਰ ਦੀ ਗੱਲ ਚਲੀ, ਤਾਂ ਉਹ ਪਹਿਲਾਂ ਵੀ ਬੜੀ ਸਪੋਰਟ ਕਰਦੇ ਆ, ਹਰ ਚੀਜ਼ ਦੇ ਵਿੱਚ ਵੱਧ ਚੜ ਕੇ ਸਪੋਰਟ ਕਰਦੇ ਆ। ਤੇ ਸਾਨੂੰ ਇਹ ਆਸ ਸੀ ਵੀ ਬਾਈ ਤੋਂ ਅਸੀਂ ਚੱਲ ਆਟਾ ਉਹਨਾਂ ਤੋਂ ਲੈ ਲਾਂਗੇ, ਬਾਈ ਤੋਂ ਚੌਲ ਚੂਲ ਤੇ ਤੇਲ ਲੈ ਲਾਂਗੇ, ਏਦਾਂ ਕਰਕੇ ਸਾਡਾ ਜਿਹੜਾ ਸੋਚ ਬਣੀ ਹੋਈ ਸੀ। ਪਰ ਉਹਨਾਂ ਨੇ ਗੱਲ ਹੀ ਮੁਕਾਤੀ, ਕਹਿੰਦੇ ਜੀ ਲੰਗਰ ਦੀ ਲਿਸਟ ਭੇਜ ਦਿਓ
ਜੀ,
ਜੋ ਵੀ ਲੰਗਰ ਚ ਲੱਗੂ ਉਹ ਲਿਸਟ ਭੇਜ ਦਿਓ, ਬਸ ਅਸੀਂ ਤੁਹਾਨੂੰ ਭੇਜ ਦਾਂਗੇ। ਸੋ ਇਹ ਇਹ ਜਦੋਂ ਇਹੋ ਜਿਹੇ ਬੰਦੇ ਜਦੋਂ ਜੁੜ ਜਾਂਦੇ ਨਾਲ, ਫਿਰ ਉਹਨਾਂ ਨਾਲ ਜੋ ਅਸੀਂ ਸਪੋਰਟ ਕੀਤੀ ਹੋਰ ਕੀਤੀ, ਤਾਂ ਉਹਨਾਂ ਨੂੰ ਵੀ ਗਾਂ ਬਹੁਤ ਸਾਰੀਆਂ ਕੰਪਨੀਆਂ ਜਿਵੇਂ ਊਸ਼ਾ ਫੂਡ ਵਾਲੇ ਆ, ਉਹਨਾਂ ਨੇ ਕਿਹਾ ਜੀ ਕੋਈ ਗੱਲ ਨੀ, ਤੁਸੀਂ ਜ਼ਿੰਮੇਵਾਰੀ ਚੱਕੀ, ਅਸੀਂ ਤੁਹਾਡੇ ਨਾਲ ਖੜੇ ਆ। ਹੁਣ ਚਾਰਲੀ ਜੂਸ ਆ, ਕੋਕ, ਉਹਨਾਂ ਨਾਲ ਵੀ ਸਾਰਿਆਂ ਨਾਲ ਗੱਲ ਚੱਲੀ ਜਾਂਦੀ ਹੈ। ਵੀ ਕਹਿਣ ਦਾ ਭਾਵ ਆ, ਜਦੋਂ ਇੱਕ ਵੱਡੇ ਜਿਗਰੇ ਨਾਲ ਇੱਕ ਬੰਦਾ ਖੜ ਗਿਆ ਨਾ, ਤੇ ਉਹਦੇ ਮਗਰ ਆ ਕੇ ਲੋਕ ਸਪੋਰਟ ਨੂੰ ਖੜ ਹੀ ਜਾਂਦੇ ਆ ਚੰਗੀ ਸੋਚ ਨੂੰ। ਫਿਰ ਐਵੇਂ ਜੇ ਜਦੋਂ ਫਰੂਟ ਦੀ ਗੱਲ ਆਈ, ਚਲੋ ਰਿਵਰਲੈਂਡ ਚ ਤਾਂ ਸਾਡਾ ਆਪਦਾ ਸੀ, ਸਾਨੂੰ ਅਰਕ ਫੈਮਿਲੀ ਹਰਦਿਆਲ ਸਿੰਘ ਅਰਕ ਸਾਡੇ ਜਾਣੀ ਕਿ ਉਹ ਤਾਂ ਹਿੱਸਾ ਇਹਨਾਂ ਗੇਮਾਂ ਦਾ, ਤੇ ਉਹ ਸਦਾ ਹੀ ਸਾਡੇ ਹਰੇਕ ਕੰਮ ਚ ਖੜੇ ਆ। ਪਰ ਜਦੋਂ ਗੱਲ ਹੋਈ ਕਹਿੰਦੇ ਗੱਲ ਮੁੱਕ ਗਈ ਯਾਰ ਵੀ ਸੰਤਰੇ ਸੁੰਤਰੇ ਤਾਂ ਆਪਣੇ ਆਪ ਦੇ ਤਾਂ ਗਿਣਤੀ ਨਾ ਕਰੋ ਤੁਸੀਂ। ਜਦੋਂ ਸੇਬਾਂ ਦੀ ਗੱਲ ਕਹਿੰਦੇ ਉਹ ਵੀ ਮੈਂ ਕਹਿੰਦਾ ਚੱਲ ਕੋਸ਼ਿਸ਼ ਕਰ ਦੂੰ ਇਧਰੋਂ ਉਧਰੋਂ ਲੈ ਦੂੰਗਾ ਤੁਹਾਨੂੰ, ਉਹਨਾਂ ਨੇ ਜੋ ਕਿਹਾ ਤੇ ਚਲੋ ਸਾਡਾ ਹੌਸਲਾ ਕਈ ਗੁਣਾ ਵੱਧ ਗਿਆ। ਪਰ ਫਿਰ ਕੇਨਸ ਤੋਂ ਕੇਲਿਆਂ ਦੀ, ਤੁਹਾਡੇ ਬਲਗੂਲੀ ਇੱਕ ਆਬਜ਼ਰਵਰ ਤੋਂ ਕੇਲਿਆਂ ਦੀ ਆਫਰ ਆਈ ਵੀ ਦੱਸੋ ਜੀ ਕਿੰਨੇ ਕੇਲੇ ਚਾਹੀਦੇ ਤੁਹਾਨੂੰ, ਬਣੇ ਬਣਾਏ ਰੈਡੀਮੇਡ ਕੇਲੇ ਆਉਣਗੇ। ਸੋ ਜਦੋਂ ਇੱਦਾਂ ਲੋਕ ਜੁੜਦੇ ਆ ਨਾ, ਉਹ ਫੇਰ ਤੁਹਾਨੂੰ ਇਹ ਗੇਮਾਂ ਦੀ ਇਕੱਲੇ ਕੰਮ ਕੁੰਮ ਕਰਨੇ ਕੋਈ ਔਖੇ ਨਹੀਂ ਲੱਗਦੇ। ਫਿਰ ਸਰਕਾਰ ਦਾ ਤਾਂ ਜਿਹੜਾ ਸਾਡੇ ਨਾਲ ਸਹਿਯੋਗ ਰਿਹਾ ਹੀ ਰਿਹਾ, ਸਰਕਾਰ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਤੇ ਉਹ ਇੱਕ ਬੜੀ ਚੇਨ ਬਣੀ ਜਿਹਦੇ ਚੇਨ ਦੇ ਜ਼ਰੀਏ ਸਹਿਯੋਗ ਮਿਲਿਆ। ਅਸੀਂ ਚਲੋ ਸਾਡੇ ਸਰਕਲ ਚ ਸੀਗੇ ਸਾਡੇ ਇੱਥੇ ਮੋਨਿਕਾ ਬੁੱਧੀ ਰਾਜਾ ਜਿਹੜੇ ਕਿ ਰਸਲ ਵਾਟਲੀ ਜਿਹੜੇ ਸਾਡੇ ਸਪੀਕਰ ਆ ਉਹਨਾਂ ਦੇ ਉਹ ਅਸਿਸਟੈਂਟ ਆ, ਉਹਨਾਂ ਦੇ ਜ਼ਰੀਏ ਸਾਡੀ ਇੱਕ ਟੀਮ ਬਣੀ। ਉਹ ਟੀਮ ਚ ਫਿਰ ਰਸਲ ਵਾਟਲੇ ਤੇ ਡਾਣਾ ਵਾਟਲੇ ਨੇ ਪਰਸਨਲ ਇੰਟਰਸਟ ਦਿਖਾਇਆ, ਉਹਨਾਂ ਨੇ ਅੱਗੇ ਹੋ ਕੇ ਸਾਡੇ ਨਾਲ ਤੁਰੇ, ਕੌਂਸਲ ਨਾਲ ਮੁਲਾਕਾਤਾਂ ਹੋਈਆਂ, ਕੌਂਸਲ ਨੇ ਹੈਲਪ ਕੀਤੀ। ਫਿਰ ਉਦੋਂ ਬਾਅਦ ਅੱਗੇ ਈਵੈਂਟਸ ਮਿਨਿਸਟਰੀ ਤੇ ਜਾ ਕੇ ਪਹੁੰਚ ਕੇ ਟੂਰਿਜ਼ਮ ਮਿਨਿਸਟਰੀ ਨੇ ਮੇਜਰ ਸਪੋਂਸਰਸ਼ਿਪ ਲਈ, ਪ੍ਰੀਮੀਅਰ ਤੱਕ ਨੂੰ ਲਿਆਂਦਾ ਗਿਆ, ਇਨ੍ਹਾਂ ਦੇ ਜ਼ਰੀਏ ਉਹ ਆਏ, ਇੰਨੇ ਮਿਨਿਸਟਰ ਆਏ, ਗਾਂ ਆ ਰਹੇ ਆ। ਸੋ ਇੱਕ ਹਰ ਬੰਦੇ ਦਾ ਜਿਹੜਾ ਦਿਲੋਂ ਜੁੜੇ ਨਾ, ਦਿਲੋਂ ਜੁੜਦੇ ਗਏ, ਉਹ ਫਿਰ ਜਿਹੜੀ ਸਾਡੀ ਸਟੀਅਰਿੰਗ ਕਮੇਟੀ ਆ, ਜਿੰਨੇ ਸਾਡੇ ਇੱਥੋਂ ਦੇ ਐਡਲੇਡ ਦੇ ਬਜ਼ੁਰਗ ਆ, ਉਹ ਕੱਲੇ ਕੱਲੇ ਨੇ ਸਾਨੂੰ ਟਾਈਮ ਟਾਈਮ ਤੇ ਸਾਨੂੰ ਸਹਿਯੋਗ ਦਿੱਤਾ। ਗੁਰੂ ਘਰਾਂ ਨੇ ਆਖਿਆ ਵੀ ਅਸੀਂ ਇਹ ਕਰਦੇ ਹਾਂ, ਉਹ ਕਰਦੇ ਹਾਂ, ਇੱਕ ਚੇਨ ਬਣਦੀ ਗਈ। ਉਹ ਚੇਨ ਬਣਦੇ ਬਣਦੇ ਹੁਣ ਇਹ ਪੋਜੀਸ਼ਨ ਆ ਗਈ ਵੀ ਜਿਹੜੀਆਂ ਸਾਡੇ ਬਿਜ਼ਨਸ ਆ ਉਹਨਾਂ ਨੇ ਵੀ, ਜੇ ਹੁਣ ਅਸੀਂ ਗੱਲ ਕਰੀਏ ਯੂਨਾਈਟਿਡ ਟੈਕਸੀ ਬਾਈ ਧਰਮਾਨ ਗਿੱਲ ਹੋ ਰਿਹਾ
ਜੀ,
ਤੇ ਵੈਸਟਰਨ ਯੂਨੀਅਨ ਆ, CMI ਟੋਇਟਾ, ਸਾਡੇ ਸਵਾਨਪੋਰਟ ਤੋਂ ਬਾਈ ਦਵਿੰਦਰ ਆ, ਉਹਨੇ ਸਾਰੀਆਂ ਸਬਜ਼ੀਆਂ ਦਾ ਜ਼ਿੰਮੇਵਾਰੀ ਚੱਕ ਲਈ। ਤਾਂ ਇੱਦਾਂ ਆ ਕੇ ਨਾ ਸਾਰੇ ਜਾਣੇ ਸਾਡੇ ਨਾਲ ਜੁੜਦੇ ਗਏ ਤੇ ਇੱਕ ਬਹੁਤ ਵਧੀਆ ਜਿਹੜਾ ਇੱਕ ਪਲੇਟਫਾਰਮ ਬਣ ਗਿਆ। ਤੇ ਸਭ ਤੋਂ ਵੱਡੀ ਗੱਲ ਹੋਈ ਵੀ ਇਹਦੇ ਚ ਜਿਹੜੀ ਟੀਮ ਸੀ ਕੰਮ ਕਰਨ ਵਾਲੀ, ਉਹ ਫੋਟੋਫੋਬੀਆ ਤੋਂ ਦੂਰ ਸੀ, ਨਾਵਾਂ ਤੋਂ ਦੂਰ ਸੀ, ਉਹਨਾਂ ਨੇ ਕੋਸ਼ਿਸ਼ ਕੰਮ ਤੇ ਉਹੀ ਜ਼ੋਰ ਲਾਇਆ ਸਾਰੀ ਟੀਮ ਨੇ, ਚਾਹੇ ਮੂਲ ਨਾਗਰਾ ਪ੍ਰਧਾਨ ਹੋਣ, ਚਾਹੇ ਪ੍ਰਦੀਪ ਪਾਂਗਲੀ ਪ੍ਰੋਜੈਕਟ ਮੈਨੇਜਰ ਹੋਣ, ਰੁਪਿੰਦਰ ਹੋਣ, ਗੁਰਮੀਤ ਹੋਣ ਸਾਡੇ ਵਾਈਸ ਜਿਹੜੇ ਪ੍ਰੈਜੀਡੈਂਟ ਆ, ਤੇ ਚਾਹੇ ਮਨਿੰਦਰ ਵੀਰ ਹੋਣ, ਸਾਰਿਆਂ ਨੇ ਆਪਦਾ ਜਿੰਨਾ ਟਾਈਮ ਜਿੰਨਾ ਵੱਧ ਤੋਂ ਵੱਧ ਐਫਰਟ ਉਹ ਲਾਏ ਆ ਤੇ ਉਹਦਾ ਨਤੀਜੇ ਆ ਰਹੇ ਆ ਜੀ ਹੁਣ। ਵੀ ਸਾਨੂੰ ਉਮੀਦ ਆ ਵੀ ਜੇ ਮੌਸਮ ਦਾ ਬਹੁਤ ਵਧੀਆ ਸਾਥ ਰਹੇ ਤੇ ਇੱਕ ਤੁਹਾਡਾ ਸਾਥ ਰਹੇ ਸਾਰਿਆਂ ਦਾ, ਜੇ ਤੁਸੀਂ ਆਓ ਸਾਰੀ ਦੁਨੀਆਂ ਜਿੱਥੋਂ ਵੀ ਸੁਣ ਰਹੇ ਹੋ, ਤਾਂ ਮੈਨੂੰ ਲੱਗਦਾ ਵੀ ਉਹ ਖੇਡਾਂ ਬਹੁਤ ਕਾਮਯਾਬ ਖੇਡਾਂ ਹੋਣ
ਜ਼ਰੂਰ ਆਉਣਗੇ ਜੀ। ਟਿਕਟਾਂ ਬੁੱਕ ਕਰਾਓ ਤੇ ਪਹੁੰਚੋ ਐਡਲੇਡ ਸਿੱਖ ਖੇਡਣ। ਸੋ ਮਿੰਟੋ ਜੀ ਬਹੁਤ ਬਹੁਤ ਧੰਨਵਾਦ ਗੇਮਸ ਦੀ ਅਪਡੇਟ ਦੇਣ ਦੇ ਲਈ, ਜਿਹੜੀਆਂ ਕਿ 14-15-16 ਅਪ੍ਰੈਲ ਨੂੰ ਹੋ ਰਹੀਆਂ ਅਗਲੇ ਮਹੀਨੇ, ਇੱਕ ਮਹੀਨਾ ਰਹਿ ਗਿਆ ਪੂਰਾ। ਸੋ ਲਈਏ ਇਜਾਜ਼ਤ ਦੀ ਮਿੰਟੋ ਜੀ।
ਜੀ ਜੀ ਬਿਲਕੁਲ, ਤੇ ਕੱਲ ਨੂੰ ਤਾਂ ਮੈਨੂੰ ਲੱਗਦਾ ਪ੍ਰੋਗਰਾਮ ਹੈਗਾ ਆਪਣੇ ਮੁੰਡਿਆਂ ਦਾ,
ਦਲਜੀਤ
ਸੇਵਕ ਹੋਰਾਂ ਦਾ, ਪਰ ਪਰਸੋਂ ਦੇ ਪ੍ਰੋਗਰਾਮ।
ਹਾਂਜੀ, ਵੀਰਵਾਰ ਤੁਸੀਂ ਪਰਹੇਜ਼ ਕਰਦੇ ਹੋ ਜੀ ਤੇ ਆਪਾਂ ਵੀਕਐਂਡ ਦੇ
ਆਉਂਦੇ ਹਾਂ, ਵੀਰਵਾਰ ਪਰਹੇਜ਼ ਕਰਦੇ
ਹਾਂ ਜੀ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਾਂਦੇ ਜਾਂਦੇ ਛੱਡ ਕੇ ਜਾ ਰਹੇ ਕਿਸ਼ਾਰੀ ਮਾਨ ਦੇ ਖੂਬਸੂਰਤ ਗੀਤ ਦੇ ਨਾਲ। ਸਤਿ ਸ੍ਰੀ ਅਕਾਲ ਜੀ।
ਮੋੜੀ ਵੇ ਮੋੜੀ ਸੱਜਣਾ, 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 ਜਵਾਨੀ ਚਲੀ ਗਈ ਵੇ, ਮੋੜੀ ਵੇ ਮੋੜੀ ਸੱਜਣਾ, ਜਵਾਨੀ ਚਲੀ ਗਈ ਵੇ, ਕਰਦਾ ਇਹਨੂੰ ਰਾਣਾ ਓੜੇ ਦੱਸੋ ਖਾਂ ਕਿਹੜਾ ਮੋੜੇ, ਕਰਦਾ ਇਹਨੂੰ ਰਾਣਾ ਓੜੇ ਦੱਸੋ ਖਾਂ ਕਿਹੜਾ ਮੋੜੇ, ਮਰਜ਼ੀ ਵਿੱਚ ਰਹੀ ਵੇ, ਮੋੜੀ ਵੇ ਮੋੜੀ ਸੱਜਣਾ, ਜਵਾਨੀ ਚਲੀ ਗਈ ਵੇ, ਮੋੜੀ ਵੇ ਮੋੜੀ ਸੱਜਣਾ, ਜਵਾਨੀ ਚਲੀ ਗਈ ਵੇ। ਜਦੋਂ ਜਵਾਨੀ ਦਸਤਕ ਦਿੱਤੀ ਖੜਕੇ ਸਾਡੇ ਬੂਹੇ ਤੋਂ, ਕਦੇ ਸੀ ਕਰਦੇ ਰੌਣੀ ਤੇ ਕਦੇ ਲਾਉਂਦੇ ਪਾਣੀ ਖੂਹੇ ਤੋਂ, ਜਦੋਂ ਜਵਾਨੀ ਦਸਤਕ ਦਿੱਤੀ ਖੜਕੇ ਸਾਡੇ ਬੂਹੇ ਤੋਂ, ਕਦੇ ਅਸੀਂ ਕਰਦੇ ਰੋਣੀ ਤੇ ਕਦੇ ਲਾਉਂਦੇ ਪਾਣੀ ਖੂਹੇ ਤੋਂ ਨਿੱਕੀ ਹੁੰਦੀ ਖਾਲਾਂ ਦੀਆਂ ਨਿੱਕੀ ਹੁੰਦੀ ਖਾਲਾਂ ਦੀਆਂ ਵੱਟਾਂ ਉੱਤੇ ਰਹੀ ਵੇ ਮੋੜੀ ਵੇ ਮੋੜੀ ਸੱਜਣਾ ਮੋੜੀ ਵੇ ਮੋੜੀ ਸੱਜਣਾ ਮੋੜੀ ਵੇ ਮੋੜੀ ਸੱਜਣਾ ਜਵਾਨੀ ਚਲੀ ਗਈ ਵੇ ਮੋੜੀ ਵੇ ਮੋੜੀ ਸੱਜਣਾ ਜਵਾਨੀ ਮੂਰੇ ਕਿਹੜਾ ਖੜਦਾ ਏ ਬੇਬੇ ਸਿਫਤਾਂ ਕਰਦੀ ਮੁੰਡਾ ਰੋਡੇ ਕਾਲਜ ਪੜਦਾ ਏ ਵੱਡੀ ਹੋ ਕੇ ਕਿਹਾ ਜਵਾਨੀ ਮੂਰੇ ਕਿਹੜਾ ਖੜਦਾ ਏ ਬੇਬੇ ਸਿਫਤਾਂ ਕਰਦੀ ਮੁੰਡਾ ਰੋਡੇ ਕਾਲਜ ਪੜਦਾ ਏ ਸੱਜਣਾ ਰਿਪੋਰਟ ਸਾਡੀ ਸੱਜਣਾ ਰਿਪੋਰਟ ਸਾਡੀ ਥਾਣੇ ਵਿੱਚ ਪਈ ਵੇ ਮੋੜੀ ਵੇ ਮੋੜੀ ਸੱਜਣਾ ਜਵਾਨ